ਚੜਨ ਵਾਲੇ ਹੋ ਹੱਕਾਂ ਦੀ
ਹੀ ਸੁਣਨ ਵਾਲਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਦੋਸਤੋ, ਤੁਸੀਂ ਇਹ ਪ੍ਰੋਗਰਾਮ ਹਰ ਸੋਮਵਾਰ ਨੂੰ ਸ਼ਾਮ 5 ਵਜੇ ਤੋਂ 6:30 ਤੱਕ ਸੁਣਦੇ ਹੋ ਮੇਰੇ ਨਾਲ, ਯਾਨੀ ਅਨੂ ਨਾਲ, ਔਰ ਮੇਰੇ ਨਾਲ ਇਸ ਪ੍ਰੋਗਰਾਮ ਨੂੰ ਪੇਸ਼ ਕਰਦੇ ਨੇ ਭਾਰਤੀ ਜੀ।
ਦੋਸਤੋ, ਸਲਾਮ ਆਖਰਾ।
ਤੋ ਅੱਜ ਦੇ ਪ੍ਰੋਗਰਾਮ 'ਚ ਅਸੀਂ ਇੱਕ ਵਾਰ ਫਿਰ ਭਾਰਤ ਪੰਜਾਬ ਤੋਂ ਆਪਣੇ ਇੱਕ ਸਾਡੇ ਬੜੇ ਖਾਸ ਉੱਘੇ ਸਾਥੀ ਨੇ, ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ। ਔਰ ਮੁਲਾਕਾਤ ਕਿਸ ਸਿਲਸਿਲੇ 'ਚ ਹੈ ਕਿ 2 ਦਿਨ ਪਹਿਲਾਂ ਯਾਨੀ ਕਿ 19 ਅਗਸਤ ਨੂੰ ਕਾਮਰੇਡ ਦਰਸ਼ਨ ਸਿੰਘ ਦੋਸਾਂਝ ਹੋਰਾਂ ਦੀ ਬਰਸੀ ਸੀ। 17 ਸਾਲ ਪਹਿਲਾਂ ਯਾਨੀ ਕਿ 2000 ਵਿੱਚ ਉਹ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਕਹਿ ਗਏ। ਔਰ ਜਿਹੜੇ ਸਾਡੇ ਸਰੋਤਿਆਂ ਨੂੰ ਨਹੀਂ ਪਤਾ, ਨਕਸਲੀ ਲਹਿਰ ਜਿਹੜੀ 70ਵਿਆਂ 'ਚ ਸੀਗੀ, ਉਹ ਉਸ ਲਹਿਰ ਦੇ ਉਹਨਾਂ ਨੂੰ ਲੋਹ ਪੁਰਸ਼ ਵੀ ਕਿਹਾ ਜਾਂਦਾ। ਔਰ ਉਸ ਤੋਂ ਬਾਅਦ ਜਿਹੜੀ CPIML ਜਿਹਨੂੰ ਅਸੀਂ ਹੁਣ ਕਹਿੰਦੇ ਹਾਂ, ਉਹਦੀ ਫਾਊਂਡੇਸ਼ਨ ਵਿੱਚ ਵੀ ਬਹੁਤ ਯੋਗਦਾਨ ਰਿਹਾ। ਔਰ ਹੋਰ ਬਹੁਤ ਕੁਛ ਉਹਨਾਂ ਦੀ ਜ਼ਿੰਦਗੀ ਦਾ ਮੇਰਾ ਖਿਆਲ ਹੈ ਜ਼ਿਆਦਾ ਭਾਰੀ ਗਿਣਤੀ ਅੱਜ ਦੇ ਦੌਰ 'ਚ ਐਸੇ ਲੋਕਾਂ ਦੀਆਂ ਜਿਨ੍ਹਾਂ ਨੂੰ ਸ਼ਾਇਦ ਨਹੀਂ ਪਤਾ ਕਿ ਕਾਮਰੇਡ ਦਰਸ਼ਨ ਸਿੰਘ ਦੋਸਾਂਝ ਕੌਣ ਸਨ ਔਰ ਕੀ ਯੋਗਦਾਨ ਹੈ ਉਹਨਾਂ ਦਾ ਮੂਵਮੈਂਟਸ ਵਿੱਚ, ਲੋਕ ਪੱਖੀ ਲਹਿਰਾਂ ਵਿੱਚ। ਤੋ ਉਸ ਸਿਲਸਿਲੇ 'ਚ ਅਸੀਂ ਜਲਦੀ ਹੀ ਗੱਲਬਾਤ ਕਰਾਂਗੇ ਸਾਥੀ ਬੂਟਾ ਸਿੰਘ ਹੋਰਾਂ ਨਾਲ, ਜਿਹੜੇ ਕਿ ਬਾਬਾ ਬੂਜਾ ਸਿੰਘ ਪ੍ਰਕਾਸ਼ਨ ਦੇ ਕਾਰਕੁਨ ਨੇ। ਔਰ ਲੋਕ ਕਾਫਲਾ ਜਿਹੜਾ ਮੈਗਜ਼ੀਨ ਅਸੀਂ ਟਾਈਮ ਟੂ ਟਾਈਮ ਆਪਣੇ ਸਰੋਤਿਆਂ ਤੱਕ ਪਹੁੰਚਾਉਂਦੇ ਹਾਂ, ਉਹਨੂੰ ਵੀ ਉਹ ਕੰਪਾਈਲ ਕਰਦੇ ਨੇ, ਪਬਲਿਸ਼ ਕਰਦੇ ਨੇ। ਔਰ ਨਾਲ ਹੀ ਨਾਲ ਡੈਮੋਕਰੇਟਿਕ ਰਾਈਟਸ ਦੇ ਵੀ ਉੱਘੇ ਸਰਗਰਮ ਐਕਟਿਵਿਸਟ ਨੇ ਸਾਥੀ ਬੂਟਾ ਸਿੰਘ। ਤੋ ਕਾਫੀ ਸਾਰੇ ਸਾਡੇ ਸਰੋਤੇ ਉਹਨਾਂ ਨੂੰ ਮਿਲ ਵੀ ਚੁੱਕੇ ਨੇ, 2-3 ਸਾਲ ਪਹਿਲਾਂ ਨਿਊਜ਼ੀਲੈਂਡ ਆਏ ਸਨ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਦੇ ਸੱਦੇ 'ਤੇ। ਉਸ ਤੋਂ ਇਲਾਵਾ ਸਾਡੇ ਪ੍ਰੋਗਰਾਮਾਂ 'ਚ ਵੀ ਅਸੀਂ ਅਕਸਰ ਉਹਨਾਂ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ। ਮੈਨੂੰ ਪੂਰਾ ਯਕੀਨ ਹੈ ਕਿ ਕਾਫੀ ਸਾਰੇ ਸਾਡੇ ਸਰੋਤਿਆਂ ਨੇ ਸਾਥੀ ਬੂਟਾ ਸਿੰਘ ਹੋਰਾਂ ਦੀਆਂ ਅਨੁਵਾਦ ਕੀਤੀਆਂ ਪੁਸਤਕਾਂ ਵੀ ਜ਼ਰੂਰ ਪੜ੍ਹੀਆਂ ਹੋਣਗੀਆਂ। ਤੋ ਜਲਦ ਹੀ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਾਮਰੇਡ ਦੋਸਾਂਝ ਹੋਰਾਂ ਬਾਰੇ। ਉਸ ਤੋਂ ਇਲਾਵਾ ਜਿੰਨਾ ਕੁ ਸਮਾਂ ਬਚੇਗਾ ਸਾਡੇ ਕੋਲ, ਉਹਦੇ ਅਨੁਸਾਰ ਅਸੀਂ ਇੱਕ ਤਾਂ ਜਿਹੜਾ ਉਹ ਹਾਓ ਮਾਰਕਸਿਜ਼ਮ ਵਰਕਸ, ਉਹ ਜਿਹੜਾ ਅਸੀਂ ਇੱਕ ਅਧਿਆਇ ਸ਼ੁਰੂ ਕੀਤਾ ਹੋਇਆ, ਉਹਦੀ ਅਗਲੀ ਕੜੀ ਤੁਹਾਡੇ ਨਾਲ ਡਿਸਕਸ ਕਰਾਂਗੇ। ਬਾਕੀ ਹੋਰ ਇੱਥੇ ਲੋਕਲ ਜਿਹੜੀਆਂ ਕੁਝ ਇੱਕ ਅਹਿਮ ਗੱਲਾਂ ਬਾਤਾਂ ਨੇ ਉਹ ਵੀ ਕਰਦੇ ਚੱਲਾਂਗੇ।
ਹਾਂਜੀ, ਉਹਦੇ ਵਿੱਚ ਮੈਂ ਐਡ ਕਰਨਾ ਚਾਹੁੰਦਾ ਸਾਥੀ ਬੂਟਾ ਸਿੰਘ ਹੁਣਾਂ ਨਾਲ ਦੋ ਵਿਸ਼ਿਆਂ ਤੇ ਗੱਲਬਾਤ ਹੋਊਗੀ, ਇੱਕ ਤੇ ਸਾਥੀ ਦੋਸਾਂਝ ਬਾਰੇ ਤੇ ਦੂਸਰਾ ਜਿਹੜਾ ਸੁਖਮਾ ਛੱਤੀਸਗੜ੍ਹ ਦੇ ਵਿੱਚ ਜਿਹੜਾ ਆਦਿਵਾਸੀਆਂ ਤੇ ਸਟੇਟ ਵੱਲੋਂ ਅਤਿਆਚਾਰ ਕੀਤਾ ਜਾ ਰਿਹਾ ਪਿਛਲੇ 50 ਸਾਲਾਂ ਤੋਂ ਜਦੋਂ ਦਾ ਭਾਰਤ ਸੂ ਕੋਲ ਆਜ਼ਾਦ ਹੋਇਆ।
70
ਹਾਂਜੀ। ਸੋ ਉਹ ਜਿਹੜਾ ਘੱਟ ਗਿਣਤੀਆਂ ਤੇ ਆਦਿਵਾਸੀਆਂ ਤੇ ਜਿਹੜਾ ਹਮਲਾ ਇਹ ਜਿਹੜੀ ਸੰਘ ਪਰਿਵਾਰ ਨੇ ਜਿਹੜੀ ਸਟੇਟ ਸੰਘੀ ਸਟੇਟ ਕਰ ਰਹੀ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ। ਸੋ ਅਨੂ ਜੀ, ਉਹਨਾਂ ਨੂੰ ਆਪਾਂ ਇਹ ਔਨ ਏਅਰ ਲੈਣ ਤੋਂ ਪਹਿਲਾਂ ਮੈਂ ਸਾਥੀ ਦਰਸ਼ਨ ਸਿੰਘ ਸੁਸਾਨ ਬਾਰੇ ਬਹੁਤ ਸੋਹਣਾ ਇੱਕ ਆਰਟੀਕਲ ਭੈਣ ਜਸਵੀਰ ਕੌਰ ਮੰਗੂਵਾਲ ਨੇ ਲਿਖਿਆ ਸੀ ਤੇ ਉਹਨਾਂ ਦੀ ਇੱਕ ਦੋ ਵਿੱਚ ਕਵਿਤਾਵਾਂ ਨੇ ਮੈਨੂੰ ਬਹੁਤ ਪਸੰਦ ਆਈਆਂ ਜਿਹੜੀਆਂ ਮੈਂ ਸਰੋਤਿਆਂ ਨਾਲ ਸ਼ੇਅਰ ਕਰਨਾ ਚਾਹੂੰਗਾ। ਸਾਥੀ ਦਰਸ਼ਨ ਸਿੰਘ ਖਟਕਲ ਨੂੰ ਦਰਸ਼ਨ ਸਿੰਘ ਦੋਸਾਂਝ ਜੀ ਉਹ ਕਹਿੰਦੇ ਨੇ, ਛਿੜ ਪਈ ਏ ਚਰਚਾ ਕਿਸ ਦੀ, ਕੌਣ ਹੈ ਉਹ ਸੂਰਮਾ, ਸਰਗੀਆਂ ਦੇ ਬੋਲ ਜੋ ਖੇਤਾਂ ਚ ਸਾਡੇ ਗਾ ਰਿਹਾ। ਸੋ ਇਹ ਸਰਗੀਆਂ ਦੇ ਬੋਲਾਂ ਰਾਹੀਂ ਖੇਤਾਂ ਕਾਰਖਾਨਿਆਂ ਮਿੱਲਾਂ 'ਚ ਮਜ਼ਦੂਰਾਂ ਕਿਸਾਨਾਂ ਮੁਲਾਜ਼ਮਾਂ ਪੱਠਾ ਮੁਲਾਜ਼ਮਾਂ ਵਿਦਿਆਰਥੀਆਂ ਦੀ ਅਗਵਾਈ ਕਰਨ ਵਾਲਾ ਦਰਸ਼ਨ ਦੁਸਾਂਝ ਨਕਸਲਬੜੀ ਲਹਿਰ ਦਾ ਉਹ ਜਾਂਬਾਜ ਸਿਪਾਹੀ ਸੀ ਜੋ ਬੰਗਾਲ ਦੀ ਧਰਤੀ 'ਤੇ ਜੰਮਿਆ ਆਪਣੀ ਜਨਮ ਦਾਤੀ ਤੋਂ ਐਸਾ ਵਿਛੜਿਆ ਕਿ ਬੱਦਲਾਂ ਵਾਂਗੂ ਭਟਕਦਾ ਹੀ ਰਿਹਾ। ਸੋ ਅੱਗੇ ਇੱਕ ਹੋਰ ਛੋਟੇ ਜਿਹੇ ਮੈਂ ਉਹਨਾਂ ਨੂੰ ਸ਼ੇਅਰ ਕਰਨਾ ਚਾਹਾਂਗਾ ਸਾਥੀ ਦਰਸ਼ਨ ਸਿੰਘ ਦੁਸਾਂਝ ਹੁਣਾਂ ਨੂੰ। ਉਹ ਅੱਗੇ ਲਿਖਦੇ ਨੇ, ਚਿਣੇ ਨੀਹਾਂ ਵਿੱਚ ਜਾਈਏ ਜਾਂ ਲੱਤਾਂ ਚੂਰ ਕਰਵਾਈਏ, ਸਰਹੰਦ ਦੀ ਦੀਵਾਰ ਹੋਵੇ ਜਾਂ ਥਾਣਾ ਬੰਗਿਆਂ ਦਾ। ਸੋ ਇਹ ਇੱਕ ਲਾਸਟ ਜੀ ਇੱਕ ਹੋਰ ਮੈਂ ਸ਼ੇਅਰ ਕਰਨਾ ਚਾਹੁੰਦਾ ਉਸੇ ਆਰਟੀਕਲ ਦੇ ਵਿੱਚ ਉਹਨਾਂ ਨੇ ਸਾਥੀ ਜੀ ਨੂੰ ਇਹ ਡੈਡੀਕੇਟ ਕੀਤਾ। ਹਾਂ ਬਾਬਾ ਦੀਪ ਸਿੰਘ, ਆਪਣਾ ਤੇ ਕੁਝ ਵੀ ਵੰਡਿਆ ਨਹੀਂ, ਜਾਂਚ ਤਾਂ ਦੱਸ ਸੀਸ ਤਲੀ ਤੇ ਕਿੰਜ ਧਰੀ ਦਾ ਏ। ਸੋ ਇਹ ਇਸ ਤਰੀਕੇ ਦਾ ਸਾਡਾ ਸਾਥੀ ਦਰਸ਼ਨ ਸਿੰਘ ਦੁਸਾਂਝ ਸੀਗੇ। ਸੋ ਜੀ
ਜੀ ਹਾਂਜੀ ਸਾਥੀ ਜੀ, ਇਸ ਵਕਤ ਤੁਸੀਂ ਔਨ ਏਅਰ ਹੋ, ਸਾਡੇ ਸਰੋਤੇ ਤੁਹਾਡੇ ਨਾਲ ਮੁਖਾਤਬ ਨੇ, ਤੁਹਾਡਾ ਬਹੁਤ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ।
ਬਹੁਤ ਬਹੁਤ ਧੰਨਵਾਦ ਭੈਣ ਜੀ ਤੇ ਭਾਰਤੀ ਜੀ, ਤੁਸੀਂ ਸਮਾਂ ਦੇ ਰਹੋ ਮੈਨੂੰ ਤੇ ਇੱਕ ਬਹੁਤ ਹੀ ਅਹਿਮ ਸ਼ਖਸੀਅਤ ਬਾਰੇ ਮੈਨੂੰ ਆਪਣੇ ਵਿਚਾਰ ਤੇ ਜਜ਼ਬਾਤ ਸਾਂਝੇ ਕਰਨ ਦਾ ਮੌਕਾ ਦੇ ਰਹੇ ਹੋ, ਬਹੁਤ ਬਹੁਤ ਧੰਨਵਾਦ
ਜੀ। ਬਿਲਕੁਲ ਬਿਲਕੁਲ ਸਾਥੀ ਜੀ, ਮੇਰੇ ਖਿਆਲ ਜੇ ਉਹਨਾਂ ਦੀ ਸਾਰੀ ਜੀਵਨ ਤੇ ਸੰਘਰਸ਼ ਬਾਰੇ ਚਰਚਾ ਕਰਨੀ ਹੋਵੇ ਤੇ ਇੱਕ ਰੇਡੀਓ ਨਹੀਂ, ਮੇਰੇ ਖਿਆਲ 10 ਰੇਡੀਓ ਪ੍ਰੋਗਰਾਮ ਲੱਗ ਸਕਦੇ ਆ। ਪਰ ਆਪਾਂ ਥੋੜੇ ਸਮੇਂ ਦੇ ਵਿੱਚ ਉਹਨਾਂ ਦੇ ਜੀਵਨ ਤੇ ਉਹਨਾਂ ਦੇ ਸੰਘਰਸ਼ ਤੇ ਗਾਹਾਂ ਉਹਨਾਂ ਦਾ ਜਿਹੜਾ ਸੁਪਨਾ ਆਇਆ ਸੀ ਉਹਨੂੰ ਕਿੱਧਰ ਨੂੰ ਲੈ ਕੇ ਜਾਣਾ ਜਾਂ ਕਿੱਧਰ ਨੂੰ ਜਾ ਰਿਹਾ ਉਹਦੇ ਬਾਰੇ ਚਰਚਾ ਕਰਾਂਗੇ। ਸੋ ਇੱਕ ਸਾਥੀ ਦੁਸਾਂਝ ਜੀ, ਇੱਕ ਬਹੁਤ ਬਹੁਪੱਖੀ ਸ਼ਖਸੀਅਤ ਦੇ ਮਾਲਕ, ਇਨਕਲਾਬੀ ਆਗੂ, ਲੇਖਕ, ਕਲਾਕਾਰ, ਉਹਨਾਂ ਦਾ ਜਿਹੜਾ ਇੱਕ ਜਿਹੜਾ ਮੁੱਢਲਾ ਜੀਵਨ ਆ ਉਹਦੇ ਬਾਰੇ ਸਰੋਤਿਆਂ ਦਾ ਥੋੜੀ ਜਿਹੀ ਸਾਂਝ ਪਾਓ ਤੁਸੀਂ।
ਭਾਰਤੀ ਜੀ ਤੇ ਭੈਣ ਜੀ, ਜਿਵੇਂ ਮਤਲਬ ਆਮ ਤੌਰ ਤੇ ਹੀ ਇਨਕਲਾਬੀ ਹਲਕਿਆਂ ਦੇ ਵਿੱਚ ਪੂਰੀ ਇੰਡੀਆ ਦੀ ਜਿਹੜੀ ਕਮਿਊਨਿਸਟ ਇਨਕਲਾਬੀ ਲਹਿਰ ਹੈ
ਜੀ,
ਤੇ ਪੂਰੀ ਖੱਬੇ ਪੱਖੀ ਲਹਿਰ ਹੈ, ਉਹਦੇ ਅੰਦਰ ਹੀ ਕਾਮਰੇਡ ਦਰਸ਼ਨ ਦਸਾਂਝ ਜੀ ਬਹੁਤ ਹੀ ਸ਼ਖਸੀਅਤ ਦੇ ਤੌਰ ਤੇ ਮਕਬੂਲ ਇਨਕਲਾਬੀ ਰਹੇ ਨੇ
ਜੀ।
ਤੇ ਉਹਨਾਂ ਦੇ ਵੱਲੋਂ ਕੋਈ ਖੇਤਰ ਜਾਂ ਕੋਈ ਪਾਰਟੀ ਇਹੋ ਜਿਹੀ ਨਹੀਂ ਹੈ ਜਿਹੜੀ ਵਿਚਾਰਾਂ ਦੇ ਬਾਵਜੂਦ ਵੀ ਉਹਨਾਂ ਦੀ ਸ਼ਖਸੀਅਤ ਦਾ, ਉਹਨਾਂ ਦੀ ਕੁਰਬਾਨੀ ਦਾ ਤੇ ਉਹਨਾਂ ਦੀ ਜੋ ਕੰਟਰੀਬਿਊਸ਼ਨ ਹੈ ਇੰਡੀਅਨ ਭਾਰਤ ਦੇ ਇਨਕਲਾਬ ਨੂੰ ਉਹਦੀ ਉਹਦਾ ਸਤਿਕਾਰ ਨਹੀਂ ਕਰਦੀ। ਸਾਰੇ ਹੀ ਉਹਨਾਂ ਦੇ ਪ੍ਰਤੀ ਬਹੁਤ ਹੀ ਉਹਨਾਂ ਦੇ ਨਾਲ ਉਹਨਾਂ ਦੀਆਂ ਯਾਦਾਂ ਵੀ ਜੁੜੀਆਂ ਹੋਈਆਂ ਨੇ, ਔਰ ਬਹੁਤ ਸਾਰੇ ਉਹਨਾਂ ਦੇ ਨਾਲ ਲੋਕ ਆ ਜਿਹੜੇ ਕੰਮ ਵੀ ਕਰਦੇ ਰਹੇ ਨੇ ਔਰ ਉਹਨਾਂ ਨੂੰ ਬਹੁਤ ਸਤਿਕਾਰ ਦਿੰਦੇ ਰਹੇ ਆ। ਤੁਸੀਂ ਜਿਵੇਂ ਆਪਣੇ ਇੰਟਰੋਡਕਸ਼ਨ ਦੇ ਵਿੱਚ ਹੀ ਜ਼ਿਕਰ ਕੀਤਾ, ਕਮਰੇਡ ਦਰਸ਼ਨ ਖੱਟੜ ਜੀ ਜਿਹੜੇ ਕਿ ਉਸ ਦੌਰ ਦੇ ਬਹੁਤ ਮਸ਼ਹੂਰ ਨਕਸਲੀ ਇਨਕਲਾਬੀ ਹੋਏ ਆ ਔਰ ਵੱਡੇ ਨਕਸਲੀ ਲੀਡਰ ਵੀ ਹੋਏ ਆ ਸਾਂਝ ਲੋਕਾਂ ਦੇ ਨਾਲ, ਉਹਨਾਂ ਦੀ ਜਿਵੇਂ ਤੁਸੀਂ ਮਤਲਬ ਕਵਿਤਾ ਦੇ ਵਿੱਚੋਂ ਚਾਰ ਲਾਈਨਾਂ ਪੜ੍ਹੀਆਂ ਸੀ, ਕਿਵੇਂ ਨੀਹਾਂ ਪਾਈਏ ਜਾਂ ਲੱਤਾਂ ਚੀਰ ਕਰਵਾਈਏ, ਸਰਹੰਦ ਦੀ ਦੀਵਾਰ ਹੋਵੇ ਜਾਂ ਥਾਣਾ ਬੰਗਿਆਂ ਦਾ, ਉਹਦੇ ਤੋਂ ਮਤਲਬ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਇੱਕ ਇਨਕਲਾਬੀ ਅਗਰ ਦੂਸਰੇ ਇਨਕਲਾਬੀ ਦੇ ਬਾਰੇ ਇੰਨੇ ਸਤਿਕਾਰ ਦੇ ਨਾਲ, ਇੰਨੇ ਡੂੰਘੇ ਜਜ਼ਬਾਤਾਂ ਦੇ ਨਾਲ ਲਿਖਦਾ
ਜੀ,
ਤੇ ਕਮਰੇਡ ਦਸਾਂਝ ਆਪਣੇ ਆਪ ਦੇ ਵਿੱਚ ਕਿੰਨੀ ਮਤਲਬ ਡੂੰਘੀ ਇਨਕਲਾਬੀ ਸ਼ਖਸੀਅਤ ਹੋਣਗੇ ਔਰ ਉਹਨਾਂ ਦੀ ਸ਼ਖਸੀਅਤ ਦਾ ਉਹਨਾਂ ਦੇ ਉਸ ਸਮੇਂ ਦੇ ਹਮਸਫ਼ਰ ਸਾਥੀਆਂ ਦੇ ਉੱਤੇ ਕਿੰਨਾ ਡੂੰਘਾ ਤੇ ਲੋਕਾਂ ਦੇ ਉੱਤੇ, ਲੋਕ ਲਹਿਰਾਂ ਦੇ ਉੱਤੇ ਕਿੰਨਾ ਡੂੰਘਾ ਪ੍ਰਭਾਵ ਰਿਹਾ ਹੋਵੇਗਾ।
ਬਿਲਕੁਲ ਬਿਲਕੁਲ ਸਾਥੀ ਜੀ,
ਦਸਾਂਝ ਵਾਹੁਰਾਂ ਬਾਰੇ ਆਪਾਂ ਸੰਖੇਪ ਦੇ ਵਿੱਚ ਕੁਛ ਚੀਜ਼ਾਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਮਤਲਬ ਚਰਚਾ ਜ਼ਰੂਰ ਕਰਾਂਗੇ ਅੱਜ
ਜੀ।
ਤੇ ਜਿਵੇਂ ਆਪਾਂ ਜਾਣਦੇ ਹਾਂ ਕਿ ਕਮਰੇਡ ਦਸਾਂਝ ਅਸਲ ਦੇ ਵਿੱਚ ਪਿੰਡ ਦਸਾਂਝ ਕਲਾਂ ਜ਼ਿਲ੍ਹਾ ਜਲੰਧਰ ਦੇ ਵਿੱਚ ਜਿਹੜਾ ਪਿੰਡ ਹੈ, ਬਹੁਤ ਮਸ਼ਹੂਰ ਪਿੰਡ ਹੈ ਇਤਿਹਾਸਕ ਤੌਰ ਤੇ
ਜੀ।
ਉੱਥੇ ਗਦਰੀ ਵਾਧੇ ਵੀ ਹੋਏ ਨੇ, ਗੱਬਰ ਅਕਾਲੀਆਂ ਦਾ ਵੀ ਬਹੁਤ ਜ਼ੋਰ ਰਿਹਾ, ਕਮਿਊਨਿਸਟ ਲਹਿਰ ਦਾ ਵੀ ਬਹੁਤ ਜ਼ੋਰ ਰਿਹਾ ਤੇ ਉੱਥੇ ਨਕਸਲਵਾੜੀ ਲਹਿਰ ਦਾ ਵੀ ਬਹੁਤ ਪ੍ਰਭਾਵ ਰਿਹਾ। ਉਸ ਪਿੰਡ ਦੇ ਨਾਲ ਸਾਧ ਕਰਕੇ ਉਹਨਾਂ ਦੇ ਨਾਂ ਦੇ ਨਾਲ ਦਸਾਂਝ ਸ਼ਬਦ ਹੈ ਜਿਹੜਾ ਜੁੜਿਆ
ਜੀ।
ਪਰ ਮੂਲ ਰੂਪ ਵਿੱਚ ਜਿਹੜੇ ਉਹ ਜਿਵੇਂ ਤੁਸੀਂ ਵੀ ਸ਼ੁਰੂ ਵਿੱਚ ਜ਼ਿਕਰ ਕੀਤਾ ਕਿ ਉਹ ਪੱਛਮੀ ਬੰਗਾਲ ਜਾਂ ਉਸ ਸਮੇਂ ਜਿਹੜਾ ਅਣਵੰਡਿਆ ਬੰਗਾਲ ਹੈ ਉਹਦੇ ਨਾਲ ਸੰਬੰਧਿਤ ਸੀ ਉਹ
ਜੀ।
ਤੇ ਅਸਲ ਦੇ ਵਿੱਚ ਦਸਾਂਝ ਕਲਾਂ ਤੋਂ ਇੱਕ ਕਿਸਾਨ ਪਰਿਵਾਰ ਦੇ ਵਿੱਚੋਂ ਇੱਕ ਉਸ ਸਮੇਂ ਸ਼ਖਸੀਅਤ ਸੀ ਜਾਂ ਇੱਕ ਸਮੇਂ ਉਸ ਸਮੇਂ ਦੇ ਵਿਅਕਤੀ ਸੀ, ਉਹ ਉੱਥੇ ਨਾ ਅਸਲ ਦੇ ਵਿੱਚ ਉਹ ਟਰੱਕ ਡਰਾਈਵਰੀ ਕਰਦੇ ਸੀ
ਹਜ਼ਾਰਾ ਸਿੰਘ।
ਉਹਨਾਂ ਦੇ ਆਪਣੇ ਕੋਈ ਹਾਂਜੀ ਬੰਗਾਲ ਦੇ ਕਲਕੱਤਾ ਦੇ ਵਿੱਚ, ਤੇ ਉਹਨਾਂ ਦੇ ਆਪਣੇ ਕੋਈ ਬੱਚਾ ਹੈ ਨੀ ਸੀ, ਉਹਨਾਂ ਦੇ ਬੱਚਾ ਨੀ ਹੋਇਆ ਸੀ, ਉਹਨਾਂ ਨੇ ਉੱਥੋਂ ਆਪਣੇ ਆਂਢ ਗੁਆਂਢ ਦੇ ਵਿੱਚ ਜਿਹੜੇ ਕੁਛ ਲੇਬਰ ਕਲਾਸ ਦੇ ਲੋਕ ਕੰਮ ਕਰਦੇ ਸੀ, ਇੱਕ ਮੁਸਲਿਮ ਫੈਮਿਲੀ ਦੀ ਔਰਤ ਸੀ ਜਿਹੜੀ ਆਲੇ ਦੁਆਲੇ ਉਹਨਾਂ ਘਰਾਂ ਦੇ ਵਿੱਚ ਜਿਵੇਂ ਆਮ ਮਜ਼ਦੂਰ ਔਰਤਾਂ ਕੰਮ ਕਰਦੀਆਂ ਨੇ।
ਸਾਥੀ ਜੀ ਮੈਂ ਤੁਹਾਨੂੰ ਇੰਟਰਪਟ ਕਰ ਲਾਂ, ਸਾਥੀ ਜੀ ਮੈਂ ਇੰਟਰਪਟ ਕਰ ਗਿਆ, ਥੋੜੀ ਨਾ ਆਵਾਜ਼ ਦੇ ਵਿੱਚ ਥੋੜੀ ਡਿਸਟਰਬੈਂਸ ਆ ਰਹੀ ਹੈ, ਮੈਂ ਜਾਂ ਤੁਹਾਡਾ ਦੂਜਾ ਨੰਬਰ ਟਰਾਈ ਕਰਕੇ ਵੇਖੀਏ।
ਹਾਂਜੀ ਦੇਖੋ ਦੂਸਰਾ ਲਗਾ ਲਓ।
ਹਾਂ ਮੈਂ ਦੂਸਰਾ, ਹਾਂਜੀ ਠੀਕ ਠੀਕ ਠੀਕ।
ਇਹੋ ਬੋਲ ਹਰ ਸਮੇਂ ਕਿਰਤੀਆਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਪ੍ਰੇਰਣਾ ਦਿੰਦੇ ਰਹੇ। ਪਾਸ਼ ਆਪਣੇ ਗੀਤ ਵਿੱਚ ਕੱਖਾਂ ਦੀ ਕੁੱਲੀ ਨੂੰ ਸੰਬੋਧਨ ਹੈ, ਕੱਖਾਂ ਦੀ ਇਹ ਕੁੱਲੀ ਹੈ।
ਮੀਨਾਰ ਬਣ ਜਾਏ, ਪੈਰਾਂ ਦੀ ਮਿੱਟੀ ਪਹਾੜ ਬਣ ਜਾਏ, ਨੀ ਤੂੰ ਆਪਣੀ ਕਮਾਈ ਸਾਮ ਰੱਖਣੀ। ਕਿਰਤੀ ਦੀ ਕੁੱਲੀਏ ਲੱਖ ਲੱਖ ਦਾ ਤੇਰਾ ਕੱਖ ਨੀ, ਕਿਰਤੀ ਦੀ ਕੁੱਲੀਏ ਕੱਖਾਂ ਦੀ ਕੁੱਲੀਏ ਮੀਨਾਰ ਬਣ ਜਾਏ, ਪੈਰਾਂ ਦੀ ਮਿੱਟੀ ਪਹਾੜ ਬਣ ਜਾਏ, ਨੀ ਤੂੰ ਆਪਣੀ ਕਮਾਈ ਸਾਮ ਰੱਖਣੀ। ਕਿਰਤੀ ਦੀ ਕੁੱਲੀਏ ਲੱਖ ਲੱਖ ਦਾ ਤੇਰਾ ਕੱਖ ਨੀ, ਕਿਰਤੀ ਦੀ ਕੁੱਲੀਏ
ਦੋਸਤੋ। ਇੱਕ ਵਾਰ ਫੇਰ ਸਾਥੀ ਬੂਟਾ ਸਿੰਘ ਸਾਡੇ ਨਾਲ ਹੋ ਗਏ ਨੇ। ਹਾਂਜੀ ਸਾਥੀ ਜੀ, ਤੁਸੀਂ ਸਾਡੀ ਆਵਾਜ਼ ਸੁਣ ਪਾ ਰਹੇ ਹੋ? ਹਾਂਜੀ ਠੀਕ ਹੈ। ਹਾਂਜੀ ਹਾਂਜੀ ਗੱਲ ਆਪਣੀ ਜਾਰੀ ਰੱਖਦੇ ਹਾਂ ਜੀ।
ਹਾਂਜੀ ਸਾਥੀ ਜੀ, ਗੱਲਬਾਤ ਚਰਚਾ ਚੱਲ ਰਹੀ ਸੀਗੀ ਕਿ ਸਾਥੀ ਦਰਸ਼ਨ ਸਿੰਘ ਦੋਸਾਂਝ ਹੋਣਾ ਦਾ ਜਿਹੜਾ ਬੰਗਾਲ ਦੇ ਨਾਲ ਸੰਬੰਧ ਹੈ, ਜਿਵੇਂ ਤੁਸੀਂ ਉਹਨਾਂ ਦੀ ਜੀਵਨੀ ਪੜ੍ਹਦੇ ਹੋ ਐਂ ਲੱਗਦਾ ਕਿ ਜਿਵੇਂ ਕੋਈ ਕੋਈ ਫਿਲਮੀ ਕੋਈ ਸਟੋਰੀ ਹੈ ਇਹ, ਪਰ ਇਹ ਬਿਲਕੁਲ ਰਿਐਲਿਟੀ ਹੈ ਜੋ ਉਹਨਾਂ ਦੀ ਆਪਣੀ ਜ਼ਿੰਦਗੀ ਦੀ ਸਟੋਰੀ ਹੈ। ਸੋ ਜਿਹੜਾ ਉਹ ਬੰਗਾਲ ਦਾ ਕਨੈਕਸ਼ਨ ਆ ਉਹਦੇ ਬਾਰੇ ਤੁਸੀਂ ਗੱਲ ਕਰ ਰਹੇ ਸੀ, ਉਹਨੂੰ ਜਾਰੀ ਰੱਖੋ ਜੀ।
ਹਾਂਜੀ, ਉਹਨਾਂ ਨੇ ਕਮਲਡ ਦੁਸਾਂਝ ਇੱਕ ਮਤਲਬ ਗੋਦ ਲਏ ਹੋਏ ਬੇਟੇ ਸੀ
ਜੀ,
ਪਿੰਡ ਦੁਸਾਂਝ ਕਲਾਂ ਦੇ ਇੱਕ ਟਰੱਕ ਡਰਾਈਵਰ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਲਕੱਤਾ ਵਿੱਚ ਟਰੱਕ ਡਰਾਈਵਰੀ ਦਾ ਆਪਣਾ ਕਾਰੋਬਾਰ ਕਰਦੇ ਸੀ
ਜੀ,
ਤੇ ਉਹਨਾਂ ਦੇ ਆਪਣਾ ਕੋਈ ਬੱਚਾ ਨਾ ਹੋਣ ਕਾਰਨ ਉਹਨਾਂ ਨੇ ਇੱਕ ਔਰਤ ਤੋਂ ਉੱਥੇ ਲੋਕਲ ਜੋ ਮੁਸਲਿਮ ਬੰਗਾਲੀ ਔਰਤ ਸੀ ਉਹਦਾ ਉਹਦੇ ਕੋਲੋਂ ਬੱਚਾ ਉਹਨਾਂ ਨੇ ਅਡੋਪਟ ਕੀਤਾ, ਤੇ ਉਹੀ ਹੈ ਜਿਹੜਾ ਉਹਦਾ ਨਾਂ ਉਹਨਾਂ ਨੇ ਪੰਜਾਬੀ ਨਾਂ ਹੈ ਜਿਹੜਾ ਦਰਸ਼ਨ ਰੱਖਿਆ,
ਤੇ
ਜਿਹੜੇ ਕਿ ਬਾਅਦ ਦੇ ਵਿੱਚ ਆਪਣੀ ਜਿਹੜੀ ਇਨਕਲਾਬੀ ਘਾਲਣਾ ਹੈ ਉਹਦੇ ਨਾਲ ਉਹ ਇੱਕ ਮਸ਼ਹੂਰ ਇਨਕਲਾਬੀ ਦੇ ਤੌਰ ਤੇ ਦਰਸ਼ਨ ਦੁਸਾਂਝ ਦੇ ਤੌਰ ਤੇ ਉਹ ਪ੍ਰਸਿੱਧ ਹੋਏ ਨੇ, ਔਰ ਲੋਕਾਂ ਦੇ ਵਿੱਚ ਇਸੇ ਨਾਂ ਦੇ ਨਾਲ ਉਹ ਮਸ਼ਹੂਰ ਨੇ। ਉਹ ਤੋਂ ਕਲਕੱਤੇ ਕੰਮ ਕਰਦਿਆਂ ਹੋਇਆ ਹੀ ਥੋੜੇ ਸਮੇਂ ਬਾਅਦ ਆਪਾਂ ਜਾਣਦੇ ਹਾਂ ਕਿ 1947 ਦੀ ਸੱਤਾ ਬਦਲੀ ਹੋ ਗਈ, ਸੱਤਾ ਬਦਲੀ ਦੇ ਨਾਲ ਦੇਸ਼ ਵੰਡਿਆ ਗਿਆ
ਜੀ,
ਤੇ ਉਸ ਵੰਡ ਦੇ ਦੌਰਾਨ ਹੀ ਮਤਲਬ ਜਿਹੜਾ ਸਭ ਤੋਂ ਵੱਧ ਉਹਦਾ ਖਮਿਆਜ਼ਾ ਹੈ ਵੰਡ ਦਾ ਉਹ ਪੰਜਾਬ ਨੂੰ ਤੇ ਬੰਗਾਲ ਨੂੰ ਭੁਗਤਣਾ ਪਿਆ,
ਕੋਈ ਸ਼ੱਕ ਨਹੀਂ।
ਤੇ ਉਸ ਦੌਰ ਦੇ ਵਿੱਚ ਉਹ ਜਿਹੜਾ ਪਰਿਵਾਰ ਸੀ ਉੱਥੋਂ ਹਜ਼ਾਰਾ ਸਿੰਘ ਦਾ ਪਰਿਵਾਰ ਹੈ ਜਿਹੜਾ ਉਹ ਕਲਕੱਤਾ ਤੋਂ ਪੰਜਾਬ ਆ ਗਿਆ, ਆਪਣੇ ਪਿੰਡ ਆ ਕੇ ਦੁਸਾਂਝ ਕਲਾਂ ਰਹਿਣ ਲੱਗ ਗਿਆ, ਤੇ ਬਾਕੀ ਦਾ ਜਿਹੜਾ ਫਿਰ ਉਹਦਾ ਪਾਲਣ ਪੋਸ਼ਣ ਹੈ ਦਰਸ਼ਨ ਦੁਸਾਂਝ ਜੀ ਦਾ ਉਹ ਸਾਰਾ ਹੈ ਦੁਸਾਂਝ ਕਲਾਂ ਦੇ ਵਿੱਚ ਹੀ ਹੋਇਆ, ਉੱਥੇ ਰਹਿੰਦਿਆਂ ਹੋਇਆ ਹੀ ਉਸ ਮਿੱਟੀ ਦੇ ਨਾਲ ਹੀ ਉਹਨਾਂ ਦਾ ਪੂਰਾ ਮੋਹ ਜੁੜਿਆ, ਉੱਥੇ ਹੀ ਉਹਨਾਂ ਨੇ ਉਸੇ ਨੂੰ ਆਪਣੀ ਕਰਮ ਭੂਮੀ ਬਣਾਇਆ,
ਤੇ
ਉੱਥੇ ਰਹਿੰਦੇ ਹੋਏ ਉਹਨਾਂ ਨੇ ਜਿਹੜੀ ਆਪਣੀ ਮੈਟ੍ਰਿਕ ਤੱਕ ਦੀ ਪੜ੍ਹਾਈ ਹੈ ਜਿਹੜੀ ਉਹ ਪੂਰੀ ਕੀਤੀ, ਤੇ ਉਸੇ ਦੌਰਾਨ ਜਿਵੇਂ ਆਮ ਨੌਜਵਾਨ ਦੇ ਸਾਹਮਣੇ ਇੱਕ ਜਿਹੜਾ ਆਮ ਛੋਟੇ ਕਿਸਾਨ ਪਰਿਵਾਰ ਦੇ ਵਿੱਚੋਂ ਜਾਂ ਮਜ਼ਦੂਰ ਪਰਿਵਾਰ ਦੇ ਵਿੱਚੋਂ ਜਿਹੜੇ ਨੌਜਵਾਨ ਹੁੰਦੇ ਆ ਉਹਨਾਂ ਦੇ ਸਾਹਮਣੇ ਸਭ ਤੋਂ ਵੱਡਾ ਮਸਲਾ ਇਮੀਡੀਏਟਲੀ ਹੁੰਦਾ ਰੁਜ਼ਗਾਰ ਦਾ, ਆਪਣੀ ਜ਼ਿੰਦਗੀ ਨੂੰ ਚਲਾਉਣ ਵਾਸਤੇ
ਬਿਲਕੁਲ
ਸਾਧਨ ਹੈ ਜਿਹੜੇ ਉਹ ਸੋਚਣ ਦਾ, ਤੇ ਉਹਦੇ ਵਿੱਚੋਂ ਉਹਨਾਂ ਨੇ ਵੀ ਮਤਲਬ ਆਪਣੀਆਂ ਕੋਸ਼ਿਸ਼ਾਂ ਵੱਖ ਵੱਖ ਪੱਧਰ ਦੇ ਉੱਤੇ ਕੀਤੀਆਂ, ਤੇ ਜਿਹਦੇ ਵਿੱਚ ਉਹਨਾਂ ਨੇ ਮਤਲਬ ਪਹਿਲਾਂ ਸ਼ੁਰੂ ਦੇ ਵਿੱਚ ਹੀ ਪਿੰਡ ਦੇ ਵਿੱਚ ਜਦੋਂ ਉਹ ਪੜ੍ਹਾਈ ਕਰ ਰਿਹਾ ਸੀ ਤੇ ਪੜ੍ਹਦਿਆਂ ਹੋਇਆ ਸੀ ਉੱਥੇ ਪਿੰਡ ਦੇ ਵਿੱਚ, ਕਿਉਂਕਿ ਮੈਂ ਜ਼ਿਕਰ ਕੀਤਾ ਕਿ ਕਮਿਊਨਿਸਟ ਮੂਵਮੈਂਟ ਦਾ ਬਹੁਤ ਜ਼ਿਆਦਾ ਜ਼ੋਰ ਸੀ, ਤੇ ਇਹਨਾਂ ਦੇ ਪਿੰਡ ਦੇ ਵਿੱਚੋਂ ਹੀ ਜਿਹੜੇ ਕੁਛ ਉਸ ਸਮੇਂ ਕਲਾਕਾਰ ਹੈ ਜਿਹੜੇ ਬਹੁਤ ਵਧੀਆ ਕਲਾਕਾਰ ਆਪਣੇ ਬਾਅਦ ਚ ਕਮਿਊਨਿਸਟ ਲਹਿਰ ਦੇ ਵਿੱਚ ਮਸ਼ਹੂਰ ਹੋਏ ਨੇ, ਉਹਨਾਂ ਨੇ ਉਸ ਦੌਰ ਦੇ ਵਿੱਚ ਜਦੋਂ ਡਰਾਮਾ ਸਕੈਡ ਬਣਾ ਕੇ ਕਮਿਊਨਿਸਟ ਪਾਰਟੀ ਦੇ ਲਈ ਪ੍ਰਚਾਰ ਕਰਨਾ ਸ਼ੁਰੂ ਕੀਤਾ, ਤੇ ਉਸ ਦੌਰ ਦੇ ਵਿੱਚ ਨੌਜਵਾਨ ਦਰਸ਼ਨ ਹੈ ਜਿਹੜੇ ਉਹ ਇੱਕ ਕਲਾਕਾਰ ਬਣਨ ਵਾਸਤੇ ਅੱਗੇ ਆਏ, ਔਰ ਉਹਨਾਂ ਨੇ ਜਿਹੜਾ ਉਸ ਸਮੇਂ CPI ਦਾ ਦੁਆਬੇ ਦਾ ਬਹੁਤ ਮਸ਼ਹੂਰ ਡਰਾਮਾ ਸਕੈਡ ਹੈ ਉਸ ਸਮੇਂ ਜਿਹੜਾ ਕਿ ਨਰਿੰਦਰ ਦੁਸਾਂਝ ਦੀ ਅਗਵਾਈ ਦੇ ਵਿੱਚ, ਉਹ ਹੋਰ ਦੁਸਾਂਝ ਕਲਾ ਪਿੰਡ ਹੈ ਜਿੱਥੋਂ ਦੇ ਨਰਿੰਦਰ ਦੁਸਾਂਝ ਸੀ,
ਕੁੰਡੀਆਂ
ਦੇ ਨੇੜੇ ਹੈ
ਜੀ ਜੀ
ਹਾਂਜੀ। ਸੋ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਇੱਕ ਬਹੁਤ ਮਸ਼ਹੂਰ ਉਸ ਸਮੇਂ ਡਰਾਮਾ ਸਕੈਡ ਚੱਲ ਰਿਹਾ ਸੀ ਉਹਦੇ ਵਿੱਚ ਉਹ ਭਰਤੀ ਹੋ ਗਏ, ਔਰ ਇਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਘੁੰਮ ਕੇ ਜਿਹੜੇ ਡਰਾਮੇ ਕਰਕੇ ਜਿਹੜੀ ਲੋਕ ਸਿਆਸਤ ਹੈ ਲੋਕਾਂ ਦੇ ਵਿੱਚ ਲੈ ਕੇ ਜਾਣ ਲਈ ਖੱਬੀ ਸਿਆਸਤ ਬਹੁਤ ਜ਼ੋਰ ਸ਼ੋਰ ਦੇ ਨਾਲ ਕੰਮ ਕੀਤਾ, ਤੇ ਇਸ ਦੌਰ ਦੇ ਵਿੱਚ ਹੀ ਕੰਮ ਕਰਦਿਆਂ ਕਰਦਿਆਂ ਹੀ ਅਸਲ ਦੇ ਵਿੱਚ ਬਾਅਦ ਦੇ ਵਿੱਚ ਉਹਨਾਂ ਦਾ ਜਿਹੜਾ ਸੰਬੰਧ ਹੈ ਅੰਮ੍ਰਿਤਸਰ ਦੇ ਇੱਕ ਪਰਿਵਾਰ ਦੇ ਨਾਲ ਜੁੜਦਾ ਨਾਟਕ ਕਰਦਿਆਂ ਹੋਇਆ ਹੀ, ਜਿਹਦਾ ਕਿ ਉਹਨਾਂ ਦੀ ਜੀਵਨੀ ਦੇ ਵਿੱਚ ਆਪਾਂ ਜ਼ਿਕਰ ਪੜ੍ਹਦੇ ਹਾਂ। ਬੀਬੀ ਮਹਿੰਦਰ ਕੌਰ ਜੀ ਜਿਹੜੇ ਕਿ ਉਸ ਦੌਰ ਦੇ ਵਿੱਚ CPI ਦੇ ਵਿੱਚ ਇੱਕ ਐਕਟਿਵਿਸਟ ਦੇ ਤੌਰ ਤੇ ਕੰਮ ਕਰਦੇ ਸੀ, ਤੇ ਉਹਨਾਂ ਦੇ ਜਿਹੜੇ ਜੀਵਨ ਸਾਥੀ ਸੀ ਆਤਮਜੀਤ ਉਹ ਵੀ ਨਾਟਕ ਕਰਦੇ ਸੀ, ਤੇ ਉਹਨਾਂ ਨਾਟਕਾਂ ਦੇ ਉਸ ਦੌਰ ਦੇ ਵਿੱਚ ਜਲੰਧਰ ਦੇ ਇੱਕ ਪਰਿਵਾਰ ਦਾ ਜਿਹੜਾ ਰਿਸ਼ਤਾ ਹੈ ਉਹ ਅੰਮ੍ਰਿਤਸਰ ਦੇ ਇੱਕ ਪਰਿਵਾਰ ਦੇ ਨਾਲ ਜੁੜਦਾ ਹੈ, ਤੇ ਉਹਦੇ ਵਿੱਚੋਂ ਉਹ ਜਿਹੜਾ ਇੱਕ ਰਿਸ਼ਤਾ ਹੈ ਇੱਕ ਪੋਲੀਟੀਕਲ ਰਿਸ਼ਤਾ ਵੀ ਹੈ ਤੇ ਇੱਕ ਨਿੱਜੀ ਪੱਧਰ ਦੇ ਉੱਤੇ ਬਹੁਤ ਹੀ ਇੱਕ ਪੂਰੀ ਜ਼ਿੰਦਗੀ ਦੀ ਸਾਂਝ ਦਾ ਰਿਸ਼ਤਾ ਵੀ ਬਣ ਜਾਂਦਾ ਹੈ। ਇਹਦੇ ਵਿੱਚੋਂ ਉਹਨਾਂ ਦੇ ਪਰਿਵਾਰ ਨੂੰ ਆਪਾਂ ਬਿਲਕੁਲ ਅਲੱਗ ਕਰਕੇ ਨਹੀਂ ਦੇਖ ਸਕਦੇ, ਕਾਮਰੇਡ ਦੁਸਾਂਝ ਹੋਰਾਂ ਦੀ ਮੌਤ ਤੱਕ, ਉਹਨਾਂ ਦੇ ਸਦੀਵੀ ਵਿਛੋੜੇ ਤੱਕ ਜਾਂ ਉਹਦੇ ਤੋਂ ਬਾਅਦ ਹੁਣ ਤੱਕ ਵੀ ਜਿਹੜਾ ਉਹਨਾਂ ਨੂੰ ਕਾਮਰੇਡ ਦੁਸਾਂਝ ਹੋਰਾਂ ਨੂੰ ਇੱਕ ਯਾਦ ਕਰਨ ਦਾ ਜਿਹੜਾ ਯਤਨ ਹੈ ਉਹਦੇ ਵਿੱਚ ਇਹ ਪਰਿਵਾਰ ਹੈ ਜਿਹੜਾ ਲਗਾਤਾਰ ਸ਼ਾਮਿਲ ਰਹਿੰਦਾ। ਉਹਦੇ ਪਿੱਛੇ ਵਜ੍ਹਾ ਇਹੀ ਹੈ ਕਿ ਉਹਨਾਂ ਦਾ ਜਿਹੜਾ ਉਸ ਦੌਰ ਦਾ ਰਿਸ਼ਤਾ ਹੈ ਬਹੁਤ ਹੀ ਡੂੰਘਾ ਵਿਚਾਰਧਾਰਕ ਤੇ ਇਮੋਸ਼ਨਲ ਰਿਸ਼ਤਾ ਹੈ ਜਿਹੜਾ ਉਹ ਬਣਿਆ।
ਬਿਲਕੁਲ
ਉਹੀ ਦੌਰ ਸੀ ਜਿਹਦੇ ਵਿੱਚੋਂ ਇਹਨਾਂ ਨੇ ਨਾਟਕ ਕਰਦਿਆਂ ਹੋਇਆ ਆਪਣੀ ਮਤਲਬ ਡਰਾਮਾ ਸਪੈਡ ਦੇ ਵਿੱਚ ਕੰਮ ਸ਼ੁਰੂ ਕਰਦਿਆਂ ਹੋਇਆ ਸਿਆਸੀ ਜ਼ਿੰਦਗੀ ਆਪਣੀ ਸ਼ੁਰੂ ਕੀਤੀ 1956 ਦੇ ਲਾਸਟ 1957 ਦੇ ਵਿੱਚ ਸ਼ੁਰੂ ਦੇ ਵਿੱਚ, ਤੇ ਉਦੋਂ 1957 ਤੋਂ ਲੈ ਕੇ ਇਹਨਾਂ ਨੇ ਕਮਿਊਨਿਸਟ ਵਿਚਾਰਧਾਰਾ ਨੂੰ ਅਪਣਾ ਕੇ ਮੁੜ ਕੇ ਪਿੱਛੇ ਨਹੀਂ ਦੇਖਿਆ। ਇਹਨਾਂ ਨੇ ਫਿਰ ਪੂਰੀ ਜ਼ਿੰਦਗੀ ਜਿਵੇਂ ਆਪਾਂ ਜਾਣਦੇ ਹਾਂ ਪੂਰੀ ਜ਼ਿੰਦਗੀ ਹੀ ਇਹਨਾਂ ਨੇ ਅਸਲ ਦੇ ਵਿੱਚ ਇਸ ਸੰਘਰਸ਼ ਵਾਸਤੇ ਇਨਕਲਾਬ ਦੇ ਨਿਸ਼ਾਨੇ ਦੀ ਪੂਰਤੀ ਵਾਸਤੇ ਲਾ ਦਿੱਤੀ ਹੈ, ਤੇ ਉਹਦੇ ਵਿੱਚ ਬਹੁਤ ਇੱਕ ਲੰਬਾ ਇਤਿਹਾਸ ਹੈ ਉਹਨਾਂ ਦਾ ਜਿਹਦੇ ਬਾਰੇ ਆਪਾਂ ਕੁਛ ਜਿਹੜੇ ਉਹਦੇ ਮੁੱਖ ਪੜਾਅ ਨੇ ਉਹਦੇ ਉੱਤੇ ਅੱਜ ਕੁਛ ਚਰਚਾ ਆਪਾਂ ਜ਼ਰੂਰ ਕਰਾਂਗੇ।
ਬਿਲਕੁਲ ਬਿਲਕੁਲ ਸਤਿ ਜੀ।
ਸਕੈਡ ਤੋਂ ਬਾਅਦ ਦੇ ਵਿੱਚ ਹਾਂਜੀ ਉਹਨਾਂ ਨੇ ਜਿਹੜਾ ਇੱਕਦਮ ਲੋਕਾਂ ਦੇ ਵਿੱਚ ਜਿਹੜਾ ਕੰਮ ਕਰਨ ਦਾ ਆਪਣਾ ਇਰਾਦਾ ਬਣਾ ਲਿਆ ਸੀ, ਤੇ ਉਸ ਸਮੇਂ ਦੌਰਾਨ ਥੋੜੀਆਂ ਉਹਨਾਂ ਨੂੰ ਜਿੱਦਾਂ ਜਿਹੜੀਆਂ ਪਰਿਵਾਰਕ ਮੁਸ਼ਕਲਾਂ ਆ ਪਰਿਵਾਰਕ ਗਰੀਬੀ ਜਾਂ ਉਹਦੇ ਵਿੱਚੋਂ ਕੁਛ ਸਮੇਂ ਲਈ ਬਹੁਤ ਥੋੜੇ ਸਮੇਂ ਦੇ ਲਈ ਉਹਨਾਂ ਨੂੰ ਕੁਛ ਜਿਹੜੇ ਆਪਣੇ ਪਰਸਨਲ ਕੰਮ ਹੈ ਜਿਹੜੇ ਉਹ ਵੀ ਕਰਨੇ ਪਏ ਨੇ। ਜਿਵੇਂ ਉਹਨਾਂ ਨੇ ਇਸੇ ਦੌਰ ਦੇ ਵਿੱਚ ਵਾਪਿਸ ਆ ਕੇ ਸਭ ਤੋਂ ਪਹਿਲਾਂ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਬਿਜਲੀ ਬੋਰਡ ਦੇ ਅੰਦਰ 3 ਮਹੀਨੇ ਵਾਸਤੇ ਨੌਕਰੀ ਕੀਤੀ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ, ਤੇ ਉਸੇ ਦੌਰ ਦੇ ਵਿੱਚ ਜਿਹੜਾ ਉਹਨਾਂ ਨੇ ਲਗਾਤਾਰ ਜਿਹੜੀਆਂ ਆਪਣੀਆਂ ਡਰਾਮਾ ਸਕੈਡ ਦੇ ਤੌਰ ਤੇ ਹੋਰ ਸਿਆਸੀ ਸਰਗਰਮੀਆਂ ਜਿਹੜੀਆਂ ਉਹ ਜਾਰੀ ਰੱਖੀਆਂ ਔਰ ਲਗਾਤਾਰ ਉਹ ਕੰਮ ਕਰਦੇ ਰਹੇ ਨੇ।
ਬਿਲਕੁਲ ਬਿਲਕੁਲ ਸਾਥੀ ਜੀ, ਅਸੀਂ ਪਹਿਲਾਂ ਗੱਲ ਕਰ ਰਹੇ ਸੀ ਕਿ ਕਾਮਰੇਡ ਦੁਸਾਂਝ ਹੁਣਾਂ ਨੂੰ ਨਕਸਲਵਾੜੀ ਲਹਿਰ ਦਾ ਲੋਹ ਪੁਰਸ਼ ਕਿਹਾ ਜਾਂਦਾ ਹੈ। ਉਹਦੇ ਪਿੱਛੇ ਜਿਹੜਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਸਟੇਟ ਦਾ ਉਸ ਟਾਈਮ ਦਾ ਜਿਹੜਾ ਤਸ਼ੱਦਦ ਆ ਉਹਨਾਂ 'ਤੇ, ਜਿਹੜਾ ਤੁਸੀਂ ਸਰੋਤਿਆਂ ਦੇ ਨਾਲ ਸਾਂਝ ਪਾਓ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਤਸੀਹੇ ਦਿੱਤੇ ਗਏ ਔਰ ਕਿਸ ਤਰੀਕੇ ਦਾ ਉਹਨਾਂ 'ਤੇ ਤਸ਼ੱਦਦ ਢਾਇਆ ਗਿਆ ਅਤੇ ਕਿਹੜੇ ਕਿਹੜੇ ਉਹਨਾਂ ਨੂੰ ਉਸ ਤਸ਼ੱਦਦ ਦੇ ਖੰਮੇ ਅੱਜ ਜਿਹੜੇ ਭੁਗਤਣੇ ਪਏ।
ਭਾਰਤੀ ਜੀ, ਸਭ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਤਸ਼ੱਦਦ ਵਾਲੇ ਸਵਾਲ ਦੇ ਵੱਲ ਆਉਣ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਜ਼ਿੰਦਗੀ ਦਾ ਇੱਕ ਵੱਡਾ ਉਸ ਸਮੇਂ ਦਾ ਕਦਮ ਹੈ
ਜੀ, ਬਿਲਕੁਲ,
ਜਿਹੜੀਆਂ ਉਸ ਸਮੇਂ ਦੀਆਂ ਪਾਰਲੀਮੈਂਟਰੀ ਕਮਿਊਨਿਸਟ ਪਾਰਟੀਆਂ ਨੇ ਉਹਨਾਂ ਦੇ ਨਾਲੋਂ ਅਲੱਗ ਹੋ ਕੇ ਨਕਸਲਵਾੜੀ ਲਹਿਰ ਦੇ ਨਾਲ ਜੁੜਨਾ।
ਮੈਂ
ਚਾਹਾਂਗਾ ਕਿ ਇਹਦਾ ਥੋੜਾ ਜਿਹਾ ਸੰਖੇਪ ਦੇ ਵਿੱਚ ਵਿਚਾਰਧਾਰਕ ਤੇ ਜਿਹੜਾ ਮਹੱਤਵ ਹੈ ਉਹਦੇ ਉੱਤੇ ਥੋੜੀ ਗੱਲ ਕਰ ਲਈ ਜਾਵੇ,
ਤੇ
ਉਹਦੇ ਨਾਲ ਜੁੜ ਕੇ ਫਿਰ ਅਗਲਾ ਪਹਿਲੂ ਹੈ ਜਿਹੜਾ ਉਹ ਆਪਾਂ ਜ਼ਰੂਰ ਉਹਦੇ ਉੱਤੇ ਚਰਚਾ ਕਰਾਂਗੇ
ਜੀ।
ਤੇ ਇਸ ਦੌਰ ਦੇ ਵਿੱਚ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਕਮਿਊਨਿਸਟ ਲਹਿਰ ਦੇ ਅੰਦਰ ਇੱਕ ਵੱਡਾ ਸੰਕਟ ਹੈ ਜਿਹੜਾ ਉਹ ਲਗਾਤਾਰ ਰਿਹਾ ਇੰਡੀਆ ਦੇ ਵਿੱਚ ਉਹ ਇਹ ਹੈ ਕਿ ਇੱਕ ਸਮੇਂ ਜਿਹੜੀ ਇੰਡੀਆ ਦੀ ਕਮਿਊਨਿਸਟ ਲੀਡਰਸ਼ਿਪ ਹੈ ਉਹਦੇ ਵੱਲੋਂ ਜਿਹੜਾ ਪਾਰਲੀਮੈਂਟਰੀ ਇਲੈਕਸ਼ਨ ਦੇ ਵਿੱਚ ਹਿੱਸਾ ਲੈ ਕੇ 1952 ਤੋਂ ਸ਼ੁਰੂ ਕਰਕੇ ਉਹਨਾਂ ਨੇ ਜਿਹੜਾ ਅਸਲ ਚ ਇਨਕਲਾਬੀ ਜਮਾਤੀ ਸੰਘਰਸ਼ ਉਸਾਰਨ ਦਾ ਕਾਜ ਹੈ ਉਹਨੂੰ ਇੱਕ ਪ੍ਰੈਕਟੀਕਲੀ ਤਿਲਾਂਜਲੀ ਦੇ ਦਿੱਤੀ। ਪ੍ਰੈਕਟੀਕਲੀ ਮੈਂ ਇਸ ਕਰਕੇ ਕਹਿੰਦਾ ਕਿ ਕਾਫੀ ਲੰਬਾ ਸਮਾਂ ਉਹਨਾਂ ਦੇ ਵੱਲੋਂ ਸਿਧਾਂਤਕ ਤੌਰ ਤੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਰਿਹਾ ਕਿ ਸਾਡਾ ਨਿਸ਼ਾਨਾ ਜਿਹੜਾ ਇਨਕਲਾਬ ਕਰਨਾ ਆ ਤੇ ਅਸੀਂ ਇਨਕਲਾਬ ਕਰਨਾ ਚਾਹੁੰਦੇ ਹਾਂ ਇਸ ਰਾਜ ਸੱਤਾ ਨੂੰ ਮਤਲਬ ਹਥਿਆਰਬੰਦ ਸੰਘਰਸ਼ ਦੇ ਰਾਹੀਂ ਇਨਕਲਾਬੀ ਤਬਦੀਲੀ ਦੇ ਰਾਹੀਂ ਅਸੀਂ ਉਲਟਾ ਕੇ ਇਹਨੂੰ ਖਤਮ ਕਰਕੇ ਇਹਦੀ ਜਗ੍ਹਾ ਦੇ ਉੱਤੇ ਲੋਕ ਪੱਖੀ ਰਾਜ ਉਸਾਰਨਾ ਚਾਹੁੰਦੇ ਹਾਂ। ਸਿਧਾਂਤਕ ਤੌਰ ਤੇ ਇਹ ਗੱਲ ਹੈ ਜਿਹੜੀ ਲੰਬਾ ਸਮਾਂ ਉਹ ਲੀਡਰਸ਼ਿਪ ਹੈ ਜਿਹੜੀ ਕਰਦੀ ਰਹੀ ਹੈ
ਜੀ।
ਪਰ ਜਿਹੜੀਆਂ ਇਨਕਲਾਬੀ ਸਫਾ ਨੇ ਉਹਨਾਂ ਦੇ ਅੰਦਰ ਇਸ ਗੱਲ ਨੂੰ ਲੈ ਕੇ ਬਹੁਤ ਡੂੰਘੀ ਬੇਚੈਨੀ ਬਣੀ ਹੋਈ ਸੀ। ਇਸ ਬੇਚੈਨੀ ਦੇ ਵਿੱਚ ਇੱਕ ਵੱਡਾ ਫੈਕਟਰ ਸ਼ਾਮਿਲ ਹੋ ਗਿਆ ਜਿਹੜੀ ਉਦੋਂ 1957 ਤੋਂ ਲੈ ਕੇ ਅਗਲੇ ਸਾਲਾਂ ਦੇ ਵਿੱਚ ਜਿਹੜੇ 5 ਸਾਲ ਨੇ ਲਗਾਤਾਰ ਉਹਦੇ ਵਿੱਚ ਜਿਹੜੀ ਕੌਮਾਂਤਰੀ ਪੱਧਰ ਦੇ ਉੱਤੇ ਜਿਹੜੀ ਕਮਿਊਨਿਸਟ ਕੈਂਪ ਦੇ ਅੰਦਰ ਬਹਿਸ ਚੱਲੀ ਹੈ ਸ਼ਾਂਤਮਈ ਤਬਦੀਲੀ ਦੇ ਸਵਾਲ ਨੂੰ ਲੈ ਕੇ ਉਹਦਾ ਵੀ ਇੱਕ ਬਹੁਤ ਵੱਡਾ ਫੈਕਟਰ ਸੀ ਇੰਡੀਆ ਦੀ ਕਮਿਊਨਿਸਟ ਮੂਵਮੈਂਟ ਦੇ ਅੰਦਰ ਵਿਚਾਰਧਾਰਕ ਘੁਚੋਲਾ ਜਿਹੜਾ ਹੈ ਉਹਦੇ ਉੱਤੇ ਸਟੈਂਡ ਲੈਣ ਦੇ ਵਿੱਚ ਵੱਖ ਵੱਖ ਲੋਕ ਵੱਖ ਵੱਖ ਕਮਿਊਨਿਸਟ ਆਗੂ ਤੇ ਥੱਲੇ ਸਫਾ ਕੀ ਸੋਚਦੀਆਂ ਨੇ ਇਸ ਫੈਕਟਰ ਨੇ ਵੀ ਉਹਦੇ ਵਿੱਚ ਵੱਡੀ ਭੂਮਿਕਾ ਨਿਭਾਈ ਤੇ ਇਸੇ ਦੇ ਵਿੱਚੋਂ ਆਪਾਂ ਜਾਣਦੇ ਹਾਂ ਕਿ ਮਾਰਚ 1964 ਵਿੱਚ ਜਾ ਕੇ ਜਿਹੜੀ CPM ਬਣੀ ਜਿਹਨੇ ਕਿਹਾ ਕਿ ਅਸਲ ਚ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਪੁਰਾਣੀ ਪਾਰਟੀ ਦੀ ਲੀਡਰਸ਼ਿਪ ਹੈ ਉਹ ਅਸਲ ਚ ਇਨਕਲਾਬ ਦਾ ਰਸਤਾ ਛੱਡ ਚੁੱਕੀ ਹੈ ਸੋਧਵਾਦੀ ਹੋ ਚੁੱਕੀ ਹੈ ਮਤਲਬ ਇਨਕਲਾਬ ਦੀ ਬਜਾਏ ਅਸਲ ਦੇ ਵਿੱਚ ਉਹ ਸਿਆਸੀ ਸੁਧਾਰਾਂ ਦੇ ਰਾਹੀਂ ਇਸ ਸਿਸਟਮ ਦੇ ਅੰਦਰ ਹੀ ਰਹਿ ਕੇ ਕੰਮ ਕਰਨਾ
ਚਾਹੁੰਦੇ ਨੇ
ਤੇ CPM ਵੰਡ ਦੇ ਨਾਲ ਜਿਹੜੀ ਇਨਕਲਾਬੀ ਸਫਾ ਸੀ ਪੂਰੇ ਦੇਸ਼ ਦੀਆਂ ਪੰਜਾਬ ਦੀਆਂ ਬੰਗਾਲ ਦੀਆਂ ਜਾਂ ਪੂਰੇ ਦੇਸ਼ ਦੀਆਂ ਉਹਨਾਂ ਦੇ ਇੱਕ ਅੰਦਰ ਬਹੁਤ ਇਨਕਲਾਬੀ ਜਜ਼ਬਾ ਤੇ ਆਸ਼ਾਵਾਦ ਹੈ ਜਿਹੜਾ ਉਹ ਪੈਦਾ ਹੋਇਆ ਔਰ ਉਹਨਾਂ ਨੂੰ ਲੱਗਿਆ ਕਿ ਹੁਣ ਅਸੀਂ ਇੱਕ ਵੱਡੀ ਤਬਦੀਲੀ ਲਿਆਉਣ ਵਾਸਤੇ ਹਮਲਾ ਮਾਰ ਸਕਦੇ ਹਾਂ। ਪਰ ਇਹਦੇ ਵਿੱਚੋਂ ਜਿਹੜਾ ਅਗਲਾ 3 ਸਾਲ ਦਾ ਦੌਰ ਹੈ 1964 ਤੋਂ ਲੈ ਕੇ 1967
ਤੱਕ ਦਾ
ਇਹਦੇ 3 ਸਾਲਾਂ ਦੇ ਵਿੱਚ ਜਿਹੜੀਆਂ ਵੱਡੀਆਂ ਤਬਦੀਲੀਆਂ ਹੋਈਆਂ ਨੇ ਉਹਨੇ ਉਹਦੇ ਤੋਂ ਇਹ ਸਪਸ਼ਟ ਹੋ ਗਿਆ ਕਿ ਬੁਨਿਆਦੀ ਤੌਰ ਤੇ ਅਸਲ ਚ ਜਿਹੜੀ ਇਹ ਨਵੀਂ ਪਾਰਟੀ ਦੀ ਲੀਡਰਸ਼ਿਪ ਹੈ ਇਹ ਵੀ ਪੁਰਾਣੀ ਲੀਡਰਸ਼ਿਪ ਦੇ ਨਾਲੋਂ ਲਫਾਜੀ ਦੇ ਹਿਸਾਬ ਦੇ ਨਾਲ ਹੀ ਵੱਖਰੀ ਸੀ ਪ੍ਰੈਕਟੀਕਲ ਰੈਵੋਲੂਸ਼ਨਰੀ ਪ੍ਰੈਕਟਿਸ ਦੇ ਵਿੱਚ ਇਹਦਾ ਪਹਿਲੀ ਦੇ ਨਾਲੋਂ ਕੋਈ ਬਹੁਤਾ ਫਰਕ ਸਾਹਮਣੇ ਨਜ਼ਰ ਨਹੀਂ ਸੀ ਆ ਰਿਹਾ ਜਿਹਦਾ ਨਤੀਜਾ ਇਹ ਨਿਕਲਿਆ ਕਿ ਪੱਛਮੀ ਬੰਗਾਲ ਦੇ ਅੰਦਰ ਜਦੋਂ ਸਾਂਝੇ ਮੋਰਚੇ ਦੀ ਸਰਕਾਰ ਬਣੀ ਆ CPM ਦੀ ਅਗਵਾਈ ਦੇ ਵਿੱਚ ਤੇ ਉਸ ਸਰਕਾਰ ਦੇ ਵੰਡ ਤੋਂ ਬਾਅਦ ਚ ਇਨਕਲਾਬੀ ਸਫਾ ਦੇ ਅੰਦਰ ਇਸ ਗੱਲ ਨੂੰ ਲੈ ਕੇ ਇੱਕ ਵੱਡਾ ਸਵਾਲ ਖੜਾ ਹੋ ਗਿਆ ਕਿ ਹੁਣ ਤਾਂ ਸਾਡੀ ਆਪਣੀ ਸਰਕਾਰ ਬਣ ਗਈ ਅਸੀਂ ਉਹ ਏਜੰਡੇ ਆਪਣੇ ਮੈਨੀਫੈਸਟੋ ਹੁਣ
ਲਾਗੂ ਕਰਾਂਗੇ
ਜਿਹੜੇ ਅਸੀਂ ਲੋਕਾਂ ਦੇ ਨਾਲ ਵਾਅਦੇ ਕਰਦੇ ਹਾਂ ਇਹਦੇ ਵਿੱਚੋਂ ਇੱਕ ਸਭ ਤੋਂ ਵੱਡਾ ਸਵਾਲ ਹੈ ਜਿਹੜਾ ਉਹ ਜ਼ਮੀਨ ਦੀ ਮਾਲਕੀ ਦਾ ਜ਼ਮੀਨ ਦੀ ਮੁੜ ਵੰਡ ਦਾ ਸਵਾਲ ਸੀ ਤੇ ਉਹਨਾਂ ਲੋਕਾਂ ਨੂੰ ਜ਼ਮੀਨ ਦੇਣ ਦੇ ਲਈ ਜ਼ਮੀਨੀ ਸੁਧਾਰ ਹੈ ਜਿਹੜੇ ਉਹ ਸ਼ੁਰੂ ਕਰਨ ਦਾ ਸਵਾਲ ਸੀ ਜਿਹੜੇ ਜ਼ਮੀਨ ਦੇ ਉੱਤੇ ਕੰਮ ਕਰਦੇ ਸੀ ਪਰ ਜ਼ਮੀਨ ਦੀ ਮਾਲਕੀ ਜ਼ਗੀਰਦਾਰਾਂ ਦੇ ਕੋਲ ਜਾਂ
ਭੂਮੀਪਤੀਆਂ
ਦੇ ਕੋਲ ਸੀ ਤੋਂ ਉਹਦੇ ਵਿੱਚੋਂ ਨਕਸਲਵਾੜੀ ਦੀ ਜਿਹੜੀ ਬਗਾਵਤ ਹੈ ਮਾਰਚ 1967 ਤੋਂ ਲੈ ਕੇ ਮਈ 1967 ਦੇ ਵਿੱਚ ਇੱਕ ਵੱਡੀ ਬਗਾਵਤ ਦੇ ਤੌਰ ਤੇ ਨਕਸਲਵਾੜੀ ਇਲਾਕੇ ਦੇ ਵਿੱਚੋਂ ਪੱਛਮੀ ਬੰਗਾਲ ਦੇ ਸਿਲੀਗੁੜੀ ਸਬ ਡਿਵੀਜ਼ਨ ਦੇ ਅੰਦਰ ਸ਼ੁਰੂ ਹੋ ਗਈ ਤੇ ਉਹਦੇ ਨਾਲ ਜਿਹੜਾ ਪੂਰੇ ਦੇਸ਼ ਦੇ ਅੰਦਰ ਹੀ ਇੱਕ ਵਿਚਾਰਧਾਰਕ ਤੇ ਸਿਆਸੀ ਤੌਰ ਤੇ
ਮੈਂ ਕਲੀਅਰ ਕਰਨਾ ਚਾਹੁੰਦਾ ਸੀ ਸਰੋਤਿਆਂ ਦੇ ਵਾਸਤੇ ਕਿ CPI ਤੋਂ CPM ਦਾ ਸਫ਼ਰ CPM ਦਾ ਜਿਹੜੀ ਪਹਿਲੀ ਬੰਗਾਲ ਦੇ ਵਿੱਚ CPM ਐਸਟੈਬਲਿਸ਼ ਹੁੰਦੀ ਹੈ ਪਰ ਜਿਹੜਾ ਇਨਕਲਾਬੀ ਰਾਹ ਸੀਗਾ ਉਹ ਉਹਨਾਂ ਨੇ ਨਹੀਂ ਚੁਣਿਆ ਖਾਸ ਕਰਕੇ ਜਿਹੜਾ ਜ਼ਮੀਨਾਂ ਦੀ ਵੰਡ ਦਾ ਉਹਦੇ ਤੋਂ ਉਹਦੇ ਵਿਰੋਧ ਦੇ ਵਿੱਚ ਫਿਰ ਇਹ ਜਿਹੜੀ ਨਕਸਲਵਾੜੀ ਜਿਹੜੀ ਲਹਿਰ ਆ ਉਹ ਨਿਕਲੀ ਹੈ।
ਹਾਂਜੀ ਬਿਲਕੁਲ ਇਸੇ ਦੇ ਵਿੱਚ ਅਸਲ ਚ ਲੋਕਾਂ ਦੀਆਂ ਜਿਹੜੀ ਬੁਨਿਆਦੀ ਮਸਲਿਆਂ ਦੇ ਨਾਲ ਸੰਬੰਧਿਤ ਜਿਹੜੀਆਂ ਮੰਗਾਂ ਸੀ ਉਹਦੇ ਉੱਤੇ ਇਨਕਲਾਬੀ ਤਰੀਕੇ ਦੇ ਨਾਲ ਕੰਮ ਕਰਕੇ ਲੋਕਾਂ ਦੀ ਤਾਕਤ ਕਿਵੇਂ ਉਸਾਰੀ ਜਾਵੇ ਔਰ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕਿਵੇਂ ਮਤਲਬ ਤਿੱਖੇ ਸੰਘਰਸ਼ ਲੜੇ ਜਾਣ
ਜੀ
ਸਫਾ ਇਹਦੇ ਉੱਤੇ ਕੰਮ ਕਰਨਾ ਚਾਹੁੰਦੀਆਂ ਸੀ ਤੇ ਲੀਡਰਸ਼ਿਪ ਇਸ ਨੂੰ ਇਸ ਇਹ ਦਲੀਲ ਦੇ ਕੇ ਰੋਕ ਰਹੀ ਸੀ ਕਿ ਅਗਰ ਅਸੀਂ ਇਸ ਤਰ੍ਹਾਂ ਦੇ ਤਿੱਖੇ ਜ਼ਮੀਨੀ ਸੁਧਾਰ ਜਾਂ ਤਿੱਖੇ ਸਟੈਪ ਚੁੱਕਦੇ ਹਾਂ ਤੇ ਇਹਦੇ ਨਾਲ ਸਾਡੀ ਸਰਕਾਰ ਹੈ ਜਿਹੜੀ ਉਹ
ਡਿੱਗ
ਜਾਏਗੀ ਸਾਡੀ ਸਰਕਾਰ ਨੂੰ ਸੈਂਟਰ ਵੱਲੋਂ ਤੋੜ ਦਿੱਤਾ ਜਾਏਗਾ ਜਿਵੇਂ ਕਿ ਪਹਿਲਾਂ ਉਹਨਾਂ ਦੀ ਦਲੀਲ ਸੀ ਕਿ ਜਿਵੇਂ ਪਹਿਲਾਂ ਕੇਰਲਾ
ਦੇ ਵਿੱਚ ਤੋੜਿਆ ਗਿਆ ਬਿਲਕੁਲ 1960
ਹਾਂਜੀ ਇਸ ਕਰਕੇ ਸਫਾ ਦੇ ਵਿੱਚ ਇਸ ਗੱਲ ਨੂੰ ਲੈ ਕੇ ਡੂੰਘੀ ਬੇਚੈਨੀ ਸੀ ਤੇ ਔਰ ਉਹਨਾਂ ਨੇ ਆਪਣੇ ਤੌਰ ਤੇ ਹੀ ਆਪਣੇ ਇਲਾਕਿਆਂ ਦੇ ਵਿੱਚ ਜਿਹੜਾ ਇਨਕਲਾਬੀ ਜ਼ਰਾਈ ਲਹਿਰ ਜਾਂ ਕਿਸਾਨਾਂ ਦੀਆਂ ਲਹਿਰਾਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਕਿਸਾਨਾਂ ਦੇ ਸੰਘਰਸ਼ ਸ਼ੁਰੂ ਕਰ ਦਿੱਤੇ ਜਿਹਦਾ ਨਤੀਜਾ ਇੱਕ ਵੱਡੀ ਉਥਲ ਪੁਥਲ ਦੇ ਵਿੱਚ ਨਿਕਲਿਆ ਜਿਹਦੇ ਨਤੀਜੇ ਵਜੋਂ ਮਈ 1967 ਦੇ ਵਿੱਚ 23 ਤੇ 25 ਮਈ 1967 ਦੇ ਵਿੱਚ ਬੰਗਾਲ ਦੀ ਨਕਸਲਵਾੜੀ ਦੀ ਧਰਤੀ ਦੇ ਉੱਤੇ ਨਕਸਲਵਾੜੀ ਦੇ ਖੇਤਾਂ ਦੇ ਵਿੱਚ ਜਿਹੜਾ ਪੁਲਿਸ ਦੇ ਵੱਲੋਂ ਔਰਤਾਂ ਤੇ ਬੱਚਿਆਂ ਦਾ ਕਤਲੇਆਮ ਕੀਤਾ ਗਿਆ ਤੇ ਉਸ ਕਤਲੇਆਮ ਨੇ ਅਸਲ ਦੇ ਵਿੱਚ ਇੱਕ ਟ੍ਰਿਗਰ ਪੁਆਇੰਟ ਦੀ ਭੂਮਿਕਾ ਨਿਭਾਈ ਇਹਦੇ ਵਿੱਚੋਂ ਪੂਰੇ ਦੇਸ਼ ਦੇ ਅੰਦਰ ਫਿਰ ਇਸ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਕਿ ਅਗਰ ਇੱਕ ਕਮਿਊਨਿਸਟ ਪਾਰਟੀ ਸੱਤਾ ਵਿੱਚ ਆ ਕੇ ਲੋਕਾਂ ਦੇ ਸੰਘਰਸ਼ਾਂ ਦੇ ਉੱਤੇ ਉਸੇ ਤਰੀਕੇ ਦੇ ਨਾਲ ਹਮਲਾ ਕਰਦੀ ਆ ਉਸੇ ਤਰੀਕੇ ਨਾਲ ਲੋਕਾਂ ਨੂੰ ਕਤਲ ਕਰਵਾਉਂਦੀ ਆ ਪੁਲਿਸ ਦੇ ਕੋਲੋਂ ਜਿਵੇਂ ਬਾਕੀ ਬੁਰਜੁਆ ਪਾਰਟੀਆਂ ਜਾਂ ਬਾਕੀ ਜਿਹੜੀਆਂ ਹੱਕ ਜਮਾਤੀ ਪਾਰਟੀਆਂ ਕਰ ਰਹੀਆਂ ਨੇ ਤਾਂ ਉਹਦੇ ਵਿੱਚ ਫਿਰ ਬੁਨਿਆਦੀ ਫਰਕ ਕੀ ਹੈ ਸਾਡੀ ਭੂਮਿਕਾ ਦਾ ਸਾਡੇ ਕਲਾਸ ਸਾਡੀ ਕਲਾਸ ਭੂਮਿਕਾ ਦਾ ਤੇ ਉਹਨਾਂ ਦੀ ਕਲਾਸ ਭੂਮਿਕਾ ਦਾ ਕੀ ਫਰਕ ਹੈ ਸੋ ਇਹ ਸਵਾਲ ਨੂੰ ਲੈ ਕੇ ਨਕਸਲਵਾਦੀ ਦਾ ਜਿਹੜਾ ਪ੍ਰਭਾਵ ਪੂਰੇ ਦੇਸ਼ ਦੇ ਵਿੱਚ ਫੈਲਿਆ ਤੇ ਇਸੇ ਦੇ ਨਤੀਜੇ ਵਜੋਂ ਪੰਜਾਬ ਦੇ ਵਿੱਚ ਵੀ ਜਿਹੜੀ ਕਮਿਊਨਿਸਟ ਸਫਾ ਆ ਉਹਨਾਂ ਦੇ ਅੰਦਰ ਇੱਕ ਤਿੱਖੀ ਬਹਿਸ ਸ਼ੁਰੂ ਹੋਈ ਤੇ ਇਸੇ ਬਹਿਸ ਦੇ ਦੌਰਾਨ ਹੀ ਪੰਜਾਬ ਦੇ ਅੰਦਰ ਬਾਬਾ ਬੂਝਾ ਸਿੰਘ ਜੀ ਕਾਮਰੇਡ ਦਰਸ਼ਨ ਸਾਂਝ ਇਹਨਾਂ ਨੇ 1967 ਦੇ ਵਿੱਚ ਜਿਹੜੀ ਸੀਪੀਐਮ ਦੇ ਵੱਲੋਂ ਫਿਰ ਵੱਖ ਵੱਖ ਸੂਬਿਆਂ ਦੇ ਵਿੱਚ ਆਪਣੀਆਂ ਸਫਾ ਨੂੰ ਨਕਸਲਵਾੜੀ ਦੇ ਪ੍ਰਭਾਵ ਵਿੱਚ ਜਾਣ ਤੋਂ ਰੋਕਣ ਵਾਸਤੇ ਜਿਹੜੀਆਂ ਵਿਸ਼ੇਸ਼ ਉਦੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਵਿਸ਼ੇਸ਼ ਫੋਰਮ ਜਾਂ ਇਜਲਾਸ ਕੀਤੇ ਜਾ ਰਹੇ ਸੀ ਉਹਨਾਂ ਦੇ ਵਿੱਚੋਂ ਇੱਕ ਇਜਲਾਸ ਹੈ ਜਿਹੜਾ ਉਹ ਬੰਗਾਲ ਇਲਾਕੇ ਦੇ ਵਿੱਚ ਜਦੋਂ ਤਹਿਸੀਲ ਦਾ ਹੋਇਆ ਤੇ ਉੱਥੇ ਮਤਲਬ ਜਿਹੜੇ ਇਹ ਸਾਥੀ ਆ ਇਹਨਾਂ ਨੇ ਉਹਦੇ ਆਪਣੇ ਜਿਹੜੇ ਮੁੱਦੇ ਉਠਾ ਕੇ ਇਹਨਾਂ ਦੇ ਉੱਤੇ ਸਵਾਲ ਖੜੇ ਕਰਕੇ ਜੋ ਉਸ ਸਮੇਂ ਦੀ ਪੱਛਮੀ ਬੰਗਾਲ ਦੇ ਵਿੱਚ ਜੋ ਪ੍ਰੈਕਟਿਸ ਹੋ ਰਹੀ ਸੀ ਇਹ ਸਵਾਲ ਉਠਾ ਕੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਜਿਹਦੇ ਵਿੱਚ ਉਦੋਂ ਜਿਹੜਾ ਲੀਡਿੰਗ ਰੋਲ ਹੈ ਲੀਡਿੰਗ ਰੋਲ ਜਿਹੜਾ ਸਾਥੀਆਂ ਨੇ ਉਦੋਂ ਨਿਭਾਇਆ ਉਹਨਾਂ ਦੇ ਵਿੱਚੋਂ ਕਾਮਰੇਡ ਦਰਸ਼ਨ ਸਾਂਝ ਆ ਜਿਹੜੇ ਉਹ ਅੱਗੇ ਸੀ
ਬਿਲਕੁਲ
ਉਹ ਇੱਕ ਟਰਨਿੰਗ ਪੁਆਇੰਟ ਹੈ ਪੰਜਾਬ ਦੇ ਅੰਦਰ ਨਕਸਲਵਾਦੀ ਲਹਿਰ ਸ਼ੁਰੂ ਹੋਣ ਦਾ ਤੇ ਇਸੇ ਤਰ੍ਹਾਂ ਉਹਦੇ ਕਾਮਰੇਡ ਦਰਸ਼ਨ ਹੋਰਾਂ ਦੀ ਜ਼ਿੰਦਗੀ ਦੇ ਵਿੱਚ ਵੀ ਇੱਕ ਵੱਡਾ ਟਰਨਿੰਗ ਪੁਆਇੰਟ ਹੈ ਕਿ ਉਹ ਪੁਰਾਣੀ ਜਿਹੜੀ ਚੱਲ ਰਹੀ ਕਮਿਊਨਿਸਟ ਲਹਿਰ ਹੈ ਉਹਦੇ ਨਾਲੋਂ ਤੋੜ ਵਿਛੋੜਾ ਕਰਕੇ ਉਹ ਅਲੱਗ ਤੌਰ ਤੇ ਜਿਹੜੀ ਇਨਕਲਾਬੀ ਧਿਰ ਹੈ ਜਿਹੜੀ ਉਹ ਖੜੀ ਕਰਦੇ ਆ ਉਹਦੇ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਆ ਤੇ ਇਸੇ ਸਿਲਸਿਲੇ ਦੇ ਵਿੱਚ ਉਸ ਸਮੇਂ ਦੌਰਾਨ ਉਹ ਥੋੜੇ ਸਮੇਂ ਲਈ ਪਿੰਡ ਦਸਾਂਝ ਕਲਾਂ ਦੇ ਵਿੱਚ ਉਹ ਆਪਣੀ ਬਿਜਲੀ ਮਕੈਨਿਕ ਦੀ ਦੁਕਾਨ ਕਰ ਰਹੇ ਸੀ ਇਸ ਸਮੇਂ ਦੌਰਾਨ ਕਿਉਂਕਿ ਨਿਰਾਸ਼ਾ ਦਾ ਦੌਰ ਸੀ ਬਹੁਤ ਟੁੱਟ ਭੱਜ ਦਾ ਦੌਰ ਵੀ ਸੀ
ਬਿਲਕੁਲ
ਤੇ ਇਸ ਸਮੇਂ ਦੌਰਾਨ ਉਹਨਾਂ ਨੇ ਆਪਣਾ ਗੁਜ਼ਾਰਾ ਚਲਾਉਣ ਵਾਸਤੇ ਥੋੜੇ ਸਮੇਂ ਲਈ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖ ਕੇ ਜਿਹੜਾ ਮਕੈਨਿਕ ਦਾ ਕੰਮ ਸਿੱਖ ਕੇ ਪਿੰਡ ਵਿੱਚ ਦੁਕਾਨ ਖੋਲੀ ਸੀ ਤੇ ਉੱਥੇ ਜਾ ਕੇ ਹੀ ਉਹਨਾਂ ਨੂੰ ਬਾਬਾ ਬੂਝਾ ਸਿੰਘ ਮਿਲੇ ਔਰ ਉਹਨਾਂ ਨੇ ਉਹਨਾਂ ਦੇ ਨਾਲ ਚਰਚਾ ਕੀਤੀ ਔਰ ਉਹਨਾਂ ਨੂੰ ਇਨਕਲਾਬੀ ਲਹਿਰ ਸ਼ੁਰੂ ਕਰਨ ਵਾਸਤੇ ਨਕਸਲਵਾੜੀ ਨੂੰ ਪੰਜਾਬ ਦੇ ਵਿੱਚ ਬਿਲਡ ਕਰਨ ਵਾਸਤੇ ਨਵੀਂ ਪਾਰਟੀ ਬਣਾਉਣ ਵਾਸਤੇ ਜਿਹੜਾ ਉਹਨਾਂ ਨੇ ਕੁੱਲ ਵਕਤੀ ਕੰਮ ਕਰਨ ਵਾਸਤੇ ਤਿਆਰ ਕੀਤਾ ਇੱਥੋਂ ਕਾਮਰੇਡ ਦਰਸ਼ਨ ਹੋਰਾਂ ਦੀ ਜ਼ਿੰਦਗੀ ਦਾ ਜਿਹੜਾ ਨਕਸਲਵਾੜੀ ਆਗੂ ਦੇ ਤੌਰ ਤੇ ਇੱਕ ਸਫ਼ਰ ਸ਼ੁਰੂ ਹੁੰਦਾ ਜਿਹਦੇ ਵਿੱਚ ਅੱਗੇ ਜਾ ਕੇ ਉਹਨਾਂ ਨੇ ਫਿਰ ਵੱਖ ਵੱਖ ਸੰਘਰਸ਼ਾਂ ਦੇ ਵਿੱਚ ਹਿੱਸਾ ਲਿਆ ਤੇ ਇਹਨਾਂ ਸੰਘਰਸ਼ਾਂ ਦੇ ਦੌਰਾਨ ਹੀ ਉਸ ਸਮੇਂ ਦਾ ਜਿਹੜਾ ਦੌਰ ਦਾ ਇੱਕ ਮੁੱਖ ਪਹਿਲੂ ਹੈ ਜਾਂ ਨਕਸਲਵਾੜੀ ਸਰਗਰਮੀਆਂ ਦਾ ਇੱਕ ਮੁੱਖ ਪਹਿਲੂ ਉਦੋਂ ਸੀ ਹਥਿਆਰਬੰਦ ਕਾਰਵਾਈਆਂ
ਜੀ
ਹਥਿਆਰਬੰਦ ਕਾਰਵਾਈਆਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਪੁਲਿਸ ਆਊਟ ਹੈ ਉਦੋਂ ਇਨਕਲਾਬੀ ਨੌਜਵਾਨਾਂ ਨੂੰ ਇਨਕਲਾਬੀ ਕਮਿਊਨਿਸਟਾਂ ਨੂੰ ਗ੍ਰਿਫ਼ਤਾਰ ਕਰਾਉਣ ਵਾਸਤੇ ਘਿਨਾਉਣੀ ਭੂਮਿਕਾ ਨਿਭਾਉਂਦੇ ਸੀ ਜਿਵੇਂ ਕਿ ਇਤਿਹਾਸ ਵਿੱਚ ਨਿਭਾਉਂਦੇ ਆਏ ਆ
ਬਿਲਕੁਲ
ਜਿਹਦੇ ਕਰਕੇ ਉਦੋਂ ਪੰਜਾਬ ਦੇ ਵਿੱਚ ਕਮਿਊਨਿਸਟ ਇਨਕਲਾਬੀਆਂ ਨੇ ਉਦੋਂ ਪਾਰਟੀ ਦੀ ਅਗਵਾਈ ਦੇ ਵਿੱਚ ਇਹ ਤੈਅ ਕੀਤਾ ਕਿ ਇਹਨਾਂ ਨੂੰ ਇਹਨਾਂ ਦਾ ਖਾਤਮਾ ਕਰ ਦਿੱਤਾ ਜਾਵੇ ਤੇ ਇਸ ਦੌਰ ਦੇ ਵਿੱਚ ਜਲੰਧਰ ਡਿਸਟ੍ਰਿਕਟ ਦੇ ਅੰਦਰ ਵੀ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਲੋਕ ਵਿਰੋਧੀ ਅਨਸਰ ਸੀ ਉਹਨਾਂ ਦੇ ਉੱਤੇ ਹਮਲੇ ਹੋਏ ਕੁਛ ਨੂੰ ਮਾਰ ਦਿੱਤਾ ਗਿਆ ਤੇ ਉਸੇ ਦੌਰ ਵਿੱਚ ਜਿਹੜੇ ਕਾਮਰੇਡ ਦਰਸ਼ਨ ਹੋਰਾਂ ਦੇ ਤੇ ਹੋਰ ਇਨਕਲਾਬੀਆਂ ਦੇ ਜਿਹੜੇ ਵਾਰੰਟ ਹੈ ਉਹ ਨਿਕਲ ਗਏ ਤੇ ਇਹਨਾਂ ਦੇ ਸਿਰ ਦੇ ਉੱਤੇ ਇਨਾਮ ਰੱਖੇ ਗਏ ਤੇ ਇਸ ਦੌਰ ਦੇ ਵਿੱਚ ਉਹਨਾਂ ਦੀ ਜਿਹੜੀ 1970 ਦੇ ਵਿੱਚ ਪਹਿਲੀ ਗ੍ਰਿਫ਼ਤਾਰੀ ਹੁੰਦੀ ਹੈ ਫਿਲੌਰ ਦੇ ਕੋਲ ਉਹ ਕਿਸੇ ਜਗ੍ਹਾ ਦੇ ਉੱਤੇ ਠਹਿਰੇ ਹੋਏ ਸੀ ਉੱਥੋਂ ਉਹਨਾਂ ਦੀ ਗ੍ਰਿਫ਼ਤਾਰੀ ਹੋ ਗਈ ਗ੍ਰਿਫ਼ਤਾਰ ਕਰਨ ਤੋਂ ਬਾਅਦ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਉਹਨਾਂ ਦੇ ਉੱਤੇ ਪੁਲਿਸ ਵੱਲੋਂ ਬਹੁਤ ਤਸ਼ੱਦਦ ਕੀਤਾ ਗਿਆ ਔਰ ਉਹ ਤਸ਼ੱਦਦ ਹੈ ਜਿਹੜਾ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਕਿ ਇਨਕਲਾਬੀ ਲਹਿਰ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਲੋਕ ਹੈ ਜਦੋਂ ਉਹ ਇੱਕ ਪੂਰੀ ਕਮਿਟਮੈਂਟ ਦੇ ਨਾਲ ਕੰਮ ਕਰਦੇ ਆ ਰੈਵੋਲੂਸ਼ਨ ਦੀ ਤਰੀਕਿਆਂ ਦੇ ਨਾਲ ਅਸਲ ਚ ਉਹ ਲੋਕਾਂ ਨੂੰ ਆਰਗੇਨਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਨੂੰ ਸਟੇਟ ਦੇ ਕਿਸ ਤਰ੍ਹਾਂ ਦੇ ਜ਼ਬਰ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਉੱਥੋਂ ਬੰਗਾ ਥਾਣੇ ਦੇ ਵਿੱਚ ਲਿਆਂਦਾ ਗਿਆ ਬੰਗਾ ਥਾਣੇ ਵਿੱਚ ਲਿਆ ਕੇ ਉਸ ਸਮੇਂ ਜਿਹੜਾ ਉੱਥੇ ਪੁਲਿਸ ਇੰਸਪੈਕਟਰ ਸੀ ਉਹਦੇ ਵੱਲੋਂ ਇੱਟਾਂ ਮਾਰ ਮਾਰ ਕੇ ਕਾਮਰੇਡ ਦਰਸ਼ਨ ਸਾਂਝ ਦੀਆਂ ਜਿਹੜੀਆਂ ਦੋਨੋਂ ਲੱਤਾਂ ਨੇ ਗੋਡਿਆਂ ਤੋਂ ਥੱਲੇ ਬੁਰੀ ਤਰ੍ਹਾਂ ਚੱਕਣਾ ਚੂਰ ਕਰ ਦਿੱਤੀਆਂ ਗਈਆਂ ਔਰ ਇੰਨਾ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਗਿਆ ਕਿ ਲੱਤਾਂ ਜਿਹੜੀਆਂ ਬਿਲਕੁਲ ਕਿਸੇ ਵੀ ਤਰੀਕੇ ਦੇ ਨਾਲ ਉਹ ਦੁਬਾਰਾ ਉਹਨਾਂ ਦੇ ਠੀਕ ਹੋਣ ਦੀ ਕੋਈ ਗੁੰਜਾਇਸ਼ ਉਦੋਂ ਨਜ਼ਰ ਨਹੀਂ ਸੀ ਆਉਂਦੀ ਔਰ ਬਹੁਤ ਜਦੋਂ ਉਹਨਾਂ ਨੂੰ ਬਾਅਦ ਵਿੱਚ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਤਾਂ ਉਸ ਸਮੇਂ ਇਨਕਲਾਬੀ ਲਹਿਰ ਦੇ ਵੱਲੋਂ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰਕੇ ਉਹਨਾਂ ਨੂੰ ਬਚਾਉਣ ਦੀ ਔਰ ਉਹਨਾਂ ਦੇ ਇਲਾਜ ਦੀ ਕੋਸ਼ਿਸ਼ ਕੀਤੀ ਗਈ, ਜਿਹਦੇ ਨਤੀਜੇ ਵਜੋਂ ਉਹਨਾਂ ਦੀਆਂ ਲੱਤਾਂ ਉਸ ਸਮੇਂ ਬਚ ਗਈਆਂ। ਸੋ ਇਹ 1970 ਦੀ ਗ੍ਰਿਫ਼ਤਾਰੀ ਹੈ। 1970 ਦੀ ਗ੍ਰਿਫ਼ਤਾਰੀ ਤੋਂ ਬਾਅਦ ਚ ਇਹ 12 ਸਤੰਬਰ 1970 ਦੀ ਗੱਲ ਹੈ। ਉਹ ਤੋਂ ਬਾਅਦ ਚ ਉਹ ਲਗਾਤਾਰ ਜਿਹੜੇ 1973 ਤੱਕ ਲਗਭਗ ਜਿਹੜੇ ਉਹ ਜੇਲ੍ਹ ਦੇ ਵਿੱਚ ਰਹੇ ਆ, ਤੇ ਜਿਹੜੇ ਉਹਨਾਂ ਦੇ ਉੱਤੇ ਵੱਖ ਵੱਖ ਕੇਸ ਦਰਜ ਕੀਤੇ ਗਏ ਸੀ, ਕਿਉਂਕਿ ਬਹੁਤ ਸਾਰੇ ਕੇਸ ਆ ਜਿਹੜੇ ਬੇਬੁਨਿਆਦ ਹੁੰਦੇ ਆ, ਉਹ ਝੂਠੇ ਪਾਏ ਹੁੰਦੇ ਆ, ਔਰ ਉਹਨਾਂ ਦੇ ਵਿੱਚ ਗਵਾਹੀਆਂ ਵੀ ਪ੍ਰੋਪਰ ਹੈ ਜਿਹੜੀਆਂ ਪੁਲਿਸ ਦੇ ਕੋਲ ਕੋਈ ਨੀ ਹੁੰਦੀਆਂ ਨੀ, ਕੋਈ ਸਬੂਤ ਵੀ ਨੀ ਹੁੰਦੇ।
ਬਿਲਕੁਲ।
ਤੇ ਉਹ ਆਖਿਰ ਦੇ ਵਿੱਚ ਜਾ ਕੇ ਅਦਾਲਤੀ ਪ੍ਰਕਿਰਿਆ ਦੇ ਅੰਦਰ ਉਹ ਬੁਰੀ ਤਰ੍ਹਾਂ ਜਿਹੜੇ ਉਹ ਖੋਖਲੇ ਸਾਬਤ ਹੋ ਜਾਂਦੇ ਆ, ਤੇ ਇਸੇ ਸਿਲਸਿਲੇ ਦੇ ਵਿੱਚ ਹੀ ਕਾਮਰੇਡ ਦਰਸ਼ਨ ਹੋਰਾਂ ਦੀ ਰਿਹਾਈ ਹੋ ਜਾਂਦੀ ਹੈ। ਰਿਹਾ ਹੋਣ ਤੋਂ ਬਾਅਦ ਫਿਰ ਉਹ ਆਪਣਾ ਇਲਾਜ ਕਰਾਉਂਦੇ ਆ, ਪਰ ਇਸ ਸਮੇਂ ਦੌਰਾਨ ਹੀ ਜਿਹੜਾ ਤਸ਼ੱਦਦ ਦਾ ਦੌਰ ਹੈ, ਇੱਕ ਉਹਨਾਂ ਦੇ ਉੱਤੇ ਅੰਮ੍ਰਿਤਸਰ ਦੇ ਸਭ ਤੋਂ ਜਿਹੜਾ ਬਦਨਾਮ ਇੰਟਰੋਗੇਸ਼ਨ ਸੈਂਟਰ ਸੀਗਾ ਉਦੋਂ ਅੰਮ੍ਰਿਤਸਰ ਦੇ ਵਿੱਚ ਪੰਜਾਬ ਦਾ, ਜਿੱਥੇ ਜਾ ਕੇ ਇਨਕਲਾਬੀਆਂ ਨੂੰ ਵੱਖ ਵੱਖ ਜਗ੍ਹਾ ਤੋਂ ਗ੍ਰਿਫ਼ਤਾਰ ਕਰਕੇ ਉੱਥੇ ਲਿਜਾ ਕੇ ਬਹੁਤ ਬੁਰੀ ਤਰ੍ਹਾਂ ਤਸੀਹੇ ਦਿੱਤੇ ਜਾਂਦੇ ਸੀ, ਔਰ ਬਹੁਤ ਬਦਨਾਮ ਸੀ ਕਿ ਜਿਹੜਾ ਕੋਈ ਤਸ਼ੱਦਦ ਥਾਣਿਆਂ ਦੇ ਵਿੱਚ ਚੱਲ ਲੈਂਦਾ ਉਹ ਅੰਮ੍ਰਿਤਸਰ ਦੇ ਬੁੱਚੜਖਾਨੇ ਵਿੱਚ ਜਾ ਕੇ ਉਹ ਬੋਲ ਪੈਂਦਾ, ਉਹ ਆਪਣੇ ਭੇਦ ਦੱਸ ਦਿੰਦਾ। ਪਰ ਇਹ ਜਿਹੜੀ ਇਸੇ ਗ੍ਰਿਫ਼ਤਾਰੀ ਦੇ ਸਮੇਂ ਤੋਂ ਬਾਅਦ ਚ ਉਹਨਾਂ ਨੂੰ ਜਦੋਂ ਇੰਟਰੋਗੇਸ਼ਨ ਸੈਂਟਰ ਵਿੱਚ ਵੀ ਲੈ ਕੇ ਗਏ ਹੈ, ਤੇ ਉੱਥੇ ਵੀ ਉਹਨਾਂ ਨੇ ਕਿਸੇ ਵੀ ਕਿਸਮ ਦਾ ਕੋਈ ਭੇਦ ਦੱਸਣ ਤੋਂ ਇਨਕਾਰ ਕਰ ਦਿੱਤਾ, ਔਰ ਉੱਥੇ ਵੀ ਬਹੁਤ ਬੁਰੀ ਤਰ੍ਹਾਂ ਤਸ਼ੱਦਦ ਹੋਇਆ। ਪਰ ਇਹ ਸਾਰੇ ਕੁਛ ਦੇ ਬਾਵਜੂਦ ਉਹਨਾਂ ਨੇ ਇੱਕ ਅਡੋਲ ਇਨਕਲਾਬੀ ਦਾ ਸਬੂਤ ਦਿੱਤਾ, ਔਰ ਦਿਖਾ ਦਿੱਤਾ ਕਿ ਅਸਲ ਦੇ ਵਿੱਚ ਜਿਹੜੀ ਕਮਿਟਮੈਂਟ ਹੈ ਇਨਕਲਾਬੀਆਂ ਦੀ ਕਿਸ ਤਰ੍ਹਾਂ ਦੀ ਹੁੰਦੀ ਹੈ, ਔਰ ਆਪਣੇ ਅਕੀਦੇ ਦੇ ਉੱਤੇ ਉਹ ਕਿੰਨੇ ਵਿਸ਼ਵਾਸ ਦੇ ਨਾਲ ਕੰਮ ਕਰਦੇ ਆ।
ਬਿਲਕੁਲ।
ਰਿਹਾਈ ਤੋਂ ਬਾਅਦ ਚ ਫਿਰ ਉਹਨਾਂ ਦੀ ਦੂਜੀ ਗ੍ਰਿਫ਼ਤਾਰੀ ਆ ਜਿਹੜੀ ਉਹ ਉਦੋਂ ਹੁੰਦੀ ਆ ਜਦੋਂ ਐਮਰਜੈਂਸੀ ਲੱਗ ਜਾਂਦੀ ਆ ਦੇਸ਼ ਦੇ ਵਿੱਚ, ਐਮਰਜੈਂਸੀ ਲੱਗਣ ਜਾ ਰਹੀ ਹੁੰਦੀ ਆ, ਉਹਦੇ ਤੋਂ ਜਸਟ ਥੋੜਾ ਸਮਾਂ ਪਹਿਲਾਂ ਮਈ 1975 ਦੇ ਵਿੱਚ। ਮਈ 1975 ਦੇ ਵਿੱਚ ਉਹਨਾਂ ਦੇ ਨਾਲ ਇੱਕ ਸਾਥੀ ਕੰਮ ਕਰਦੇ ਸੀ ਕਾਲਾ ਸੰਘਿਆ ਪਿੰਡ ਤੋਂ, ਔਰ ਬੜੇ ਉਹ ਵੀ ਆਪਣੇ ਸਮੇਂ ਦੇ ਵਿੱਚ ਬੜੇ ਬਹੁਤ ਜੋਸ਼ ਵਾਲੇ ਹੌਸਲੇ ਵਾਲੇ ਇਨਕਲਾਬੀ ਸੀ, ਮਾਸਟਰ ਜੋਗਿੰਦਰ ਸਿੰਘ ਜਿੰਦ। ਇਹ ਦੋਨੋਂ ਸਾਥੀ ਇਕੱਠੇ ਫੁੱਲ ਟਾਈਮ ਕੰਮ ਕਰਦੇ ਸੀ, ਤੇ ਉਹ ਕਿਸੇ ਹਥਿਆਰ ਲੈਣ ਦੇ ਸਿਲਸਿਲੇ ਦੇ ਵਿੱਚ ਕਰਤਾਰਪੁਰ ਦੇ ਨਾਲ ਕਰਤਾਰਪੁਰ ਦੇ ਕੋਲ ਇੱਕ ਪਿੰਡ ਹੈ, ਉੱਥੋਂ ਦੇ ਕਿਸੇ ਵਿਅਕਤੀ ਦੇ ਕੋਲ ਇਹ ਮਤਲਬ ਹਥਿਆਰ ਲੈਣ ਵਾਸਤੇ ਗਏ ਸੀ, ਤੇ ਉਹਨੇ ਅਸਲ ਦੇ ਵਿੱਚ ਪੁਲਿਸ ਦੇ ਨਾਲ ਗੰਢ ਤੁਪ ਕਰਕੇ, ਕਿਉਂਕਿ ਦੋਨੋਂ ਹੀ ਵਾਰੰਟਡ ਸੀ ਨਕਸਲੀ ਸੀ, ਇਸ ਕਰਕੇ ਉਹਨੇ ਪੁਲਿਸ ਦੇ ਨਾਲ ਗੱਠਜੋੜ ਕਰਕੇ ਇਹਨਾਂ ਨੂੰ ਉੱਥੇ ਗ੍ਰਿਫ਼ਤਾਰ ਕਰਵਾਉਣ ਦੀ ਜਿਹੜੀ ਸਾਜਿਸ਼ ਰਚ ਲਈ। ਤੇ ਜਦੋਂ ਇਹ ਉਸ ਜਗ੍ਹਾ ਦੇ ਉੱਤੇ ਪਹੁੰਚੇ ਦਿਨ ਦੇ ਟਾਈਮ ਦੇ ਵਿੱਚ, ਤੇ ਉੱਥੇ ਬੱਸ ਅੱਡੇ ਦੇ ਉੱਤੇ ਹੀ ਉਹਨੇ ਮਤਲਬ ਨਾ ਸਿਰਫ ਪੁਲਿਸ ਬੁਲਾਈ ਹੋਈ ਸੀ ਬਲਕਿ ਉਹਨੇ ਆਪ ਰਾਈਫਲ ਫੜ ਕੇ ਇਹਨਾਂ ਦੇ ਉੱਤੇ ਗੋਲੀ ਚਲਾ ਦਿੱਤੀ, ਤੇ ਉਸ ਤੋਂ ਉਸ ਗੋਲੀ ਕਾਂਡ ਦੇ ਵਿੱਚ ਮਾਸਟਰ ਜੋਗਿੰਦਰ ਸਿੰਘ ਜਿੰਦ ਹੈ ਜਿਹੜੇ ਇਹਨਾਂ ਦੇ ਬਹੁਤ ਮਹਿਬੂਬ ਸਾਥੀ ਸੀ ਉਹ ਸ਼ਹੀਦ ਹੋ ਗਏ ਉਸੇ ਜਗ੍ਹਾ ਦੇ ਉੱਤੇ। ਤੇ ਇਹਨਾਂ ਨੇ ਫਟਾਫਟ ਉੱਥੋਂ ਮਤਲਬ ਸਾਰੇ ਮਾਹੌਲ ਨੂੰ ਦੇਖ ਕੇ ਕਾਮਰੇਡ ਦਰਸ਼ਨ ਹੋਰਾਂ ਨੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਘੇਰਾ ਪਾ ਕੇ ਜਲੰਧਰ ਦੇ ਨੇੜੇ ਆ ਕੇ ਇਹਨਾਂ ਦੇ ਗੋਲੀਆਂ ਮਾਰ ਕੇ ਇਹਨਾਂ ਨੂੰ ਮਤਲਬ ਜ਼ਖਮੀ ਕਰ ਦਿੱਤਾ ਬੁਰੀ ਤਰ੍ਹਾਂ, ਤੇ ਇਹਨਾਂ ਨੂੰ ਅਰੈਸਟ ਕਰਕੇ ਆ ਜਿਹੜਾ ਉਹ ਦੁਆਰਾ ਫਿਰ ਪੁਲਿਸ ਹਿਰਾਸਤ ਵਿੱਚ ਲੈ ਗਿਆ, ਤੇ ਉੱਥੋਂ ਫਿਰ ਵੱਖ ਵੱਖ ਜੇਲ੍ਹਾਂ ਦੇ ਵਿੱਚ ਭੇਜਣ ਦਾ ਇਹਨਾਂ ਦੇ ਉੱਤੇ ਟੋਰਚਰ ਦਾ ਜਿਹੜਾ ਸਿਲਸਿਲਾ ਸ਼ੁਰੂ ਹੋ ਗਿਆ। ਸੋ ਇਹ ਜਿਹੜਾ ਦੂਸਰਾ ਦੌਰ ਹੈ ਉਹਦੇ ਵਿੱਚ ਕਿਉਂਕਿ ਇਹਨਾਂ ਦੇ ਜ਼ਖਮਾਂ ਦਾ ਪੁਲਿਸ ਤਾਂ ਇਹਨਾਂ ਨੂੰ ਕਤਲ ਕਰਨਾ ਚਾਹੁੰਦਾ ਸੀ, ਤੇ ਉਹ ਇਹਨਾਂ ਦਾ ਇਲਾਜ ਕਿਉਂ ਕਰਵਾਏਗੀ।
ਬਿਲਕੁਲ।
ਜਦੋਂ ਇਹ ਗੋਲੀਆਂ ਦੇ ਨਾਲ ਜ਼ਖਮੀ ਸਾਥੀ ਆ ਜਿਹੜੇ ਉਹ ਜੇਲ੍ਹ ਦੇ ਵਿੱਚ ਸੀ, ਸੋਰੀ ਪੁਲਿਸ ਹਿਰਾਸਤ ਵਿੱਚ ਸੀ, ਉਸੇ ਸਮੇਂ ਦੌਰਾਨ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ, ਔਰ ਇਹਨਾਂ ਦੀ ਇੱਕ ਲੱਤ ਹੈ ਜਿਹੜੀ ਗੈਂਗਰੀਨ ਹੋਣ ਦੇ ਨਾਲ ਉਹ ਕੱਟਣੀ ਪਈ, ਤੇ ਉਹ ਲੱਤ ਕੱਟਣ ਤੋਂ ਬਾਅਦ ਚ ਅਸਲ ਦੇ ਵਿੱਚ ਇਹ ਸਾਰਾ ਜਿਹੜਾ ਸਿਲਸਿਲਾ ਚੱਲਦਾ ਰਿਹਾ, ਇਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਰੱਖਿਆ ਗਿਆ। ਤੇ ਇਹਨਾਂ ਦੀ ਰਿਹਾਈ ਫਿਰ ਉਦੋਂ ਹੁੰਦੀ ਹੈ ਜਦੋਂ 1977 ਦੇ ਵਿੱਚ ਦੇਸ਼ ਦੇ ਅੰਦਰ ਇੱਕ ਸਿਆਸੀ ਤਬਦੀਲੀ ਆਉਂਦੀ ਹੈ, ਤੇ ਜਨਤਾ ਪਾਰਟੀ ਹੈ ਜਿਹੜੀ ਸੱਤਾ ਵਿੱਚ ਆ ਜਾਂਦੀ ਹੈ, ਤੇ ਪਹਿਲੀ ਸਰਕਾਰ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈ, ਇੰਦਰਾ ਗਾਂਧੀ ਦੀ ਤਾਨਾਸ਼ਾਹੀ ਖਤਮ ਹੋ ਜਾਂਦੀ ਹੈ, ਤੇ ਉਸ ਦੌਰ ਵਿੱਚ ਇਹਨਾਂ ਦੀ ਰਿਹਾਈ ਹੁੰਦੀ ਹੈ।
ਇਹ ਦੋ
ਵਾਰ ਨਕਸਲਵਾੜੀ ਟਹਿਰ ਵਿੱਚ ਗ੍ਰਿਫ਼ਤਾਰ ਹੋਏ ਨੇ।
ਹਾਂਜੀ, ਮੈਂ ਤੁਹਾਡੇ ਕੋਲ ਸਵਾਲ ਪੁੱਛਣਾ ਚਾਹਾਂਗਾ, ਕਿਉਂਕਿ ਸਾਥੀ ਦਰਸ਼ਨ ਆਪਣੇ ਬਾਬਾ ਬੂਝਾ ਸਿੰਘ ਨੂੰ ਪ੍ਰੇਰਣਾ ਸਰੋਤ ਮੰਨਦੇ ਨੇ, ਉਦੋਂ ਤੱਕ ਸਾਥੀ ਬੂਝਾ ਸਿੰਘ ਹੁਣਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਗਿਆ ਸੀ ਇਹ ਸਮੇਂ ਤੱਕ?
ਹਾਂਜੀ, ਅਸਲ ਦੇ ਵਿੱਚ ਜਿਹੜਾ ਨਕਸਲਵਾੜੀ ਦਾ ਸ਼ੁਰੂ ਦਾ ਦੌਰ ਹੈ ਉਹਦੇ ਅੰਦਰ ਹੀ ਮਤਲਬ 1970 ਦਾ ਤੇ 71 ਦਾ ਜਿਹੜਾ ਦੌਰ ਹੈ ਉਹਦੇ ਚ ਪੰਜਾਬ ਦੇ ਅੰਦਰ ਬਹੁਤ ਵੱਡੇ ਪੈਮਾਨੇ ਦੇ ਉੱਤੇ ਨਕਸਲੀ ਇਨਕਲਾਬੀਆਂ ਨੂੰ ਕਤਲ ਕੀਤਾ ਗਿਆ, ਔਰ ਕੋਈ ਇਹੋ ਜਿਹਾ ਕੋਈ ਹੀ ਇਹੋ ਜਿਹਾ ਬਚਿਆ ਹੋਏਗਾ ਜਿਵੇਂ ਮਿਸਾਲ ਦੇ ਤੌਰ ਤੇ ਕਾਮਰੇਡ ਦਰਸ਼ਨ ਖਟਕੜ ਤੇ ਹਾਕਮ ਸਿੰਘ ਉਸ ਸਮੇਂ ਵੱਡੇ ਆਗੂ ਸੀ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਪਰ ਇਹਨਾਂ ਦਾ ਪੁਲਿਸ ਮੁਕਾਬਲਾ ਨਹੀਂ ਸੀ ਬਣਾਇਆ ਗਿਆ ਪਰ ਉਸ ਦੌਰ ਦੇ ਵਿੱਚ ਜਿੰਨੇ ਵੀ ਨਕਸਲਵਾਦੀ ਲਹਿਰ ਦੇ ਕਾਰਕੁਨ ਜਾਂ ਬਹੁਤ ਸਾਰੇ ਹਮਦਰਦ ਵੀ ਪੁਲਿਸ ਦੇ ਹੱਥ ਲੱਗ ਗਏ ਉਹਨਾਂ ਨੂੰ ਪੁਲਿਸ ਮੁਕਾਬਲੇ ਬਣਾ ਬਣਾ ਕੇ ਮਾਰਿਆ ਗਿਆ ਤੇ ਉਸੇ ਸਿਲਸਿਲੇ ਵਿੱਚ 27 ਜੁਲਾਈ 1970 ਦੀ ਰਾਤ ਨੂੰ ਬਾਬਾ ਬੂਝਾ ਸਿੰਘ ਹੋਰਾਂ ਨੂੰ ਵੀ 1970 ਦੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਚ ਉਹਨਾਂ ਨੂੰ ਉਸੇ ਰਾਤ ਦੇ ਵਿੱਚ ਤਸ਼ੱਦਦ ਢਾਇਆ ਗਿਆ ਤਸ਼ੱਦਦ ਕਰਨ ਤੋਂ ਬਾਅਦ ਚ ਬੰਗਾ ਥਾਣੇ ਦੇ ਵਿੱਚ ਪਰ ਉਸ ਤੋਂ ਬਾਅਦ ਚ ਉਹਨਾਂ ਨੂੰ ਨਵਾਂ ਸ਼ਹਿਰ ਤੋਂ ਅੱਗੇ ਚੰਡੀਗੜ੍ਹ ਰੋਡ ਦੇ ਉੱਤੇ ਜਾ ਕੇ ਇੱਕ ਨਹਿਰ ਦੇ ਕੰਢੇ ਦੇ ਉੱਤੇ ਮੁਕਾਬਲਾ ਦਿਖਾ ਦਿੱਤਾ ਗਿਆ ਸੀ ਝੂਠੇ ਮੁਕਾਬਲੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਸੋ ਬਾਬਾ ਬੂਝਾ ਸਿੰਘ ਹੋਰਾਂ ਦੀ ਦੋ ਪਹਿਲੂ ਹੈ ਜਿਹੜੇ ਦੋਨੋਂ ਪਹਿਲੂ ਹੀ ਕਾਮਰੇਡ ਦਰਸ਼ਨ ਦੋਸਾਂਝ ਹੋਰਾਂ ਦੇ ਉੱਤੇ ਬਹੁਤ ਅਸਰ ਅੰਦਾਜ਼ ਹੋਇਆ ਉਹਨਾਂ ਦੀ ਜਿਹੜੀ ਸ਼ਖਸੀਅਤ ਉਹਨਾਂ ਦਾ ਜਿਹੜਾ ਸਿਧਾਂਤਕ ਪਰਪੱਕਤਾ ਸਿਆਸੀ ਦੂਰਅੰਦੇਸ਼ੀ ਜਿੱਥੇ ਇਹ ਪ੍ਰਭਾਵਿਤ ਕਰਦੀ ਸੀ ਨੌਜਵਾਨਾਂ ਨੂੰ ਬਹੁਤ ਵੱਡੇ ਪ੍ਰਭਾਵਿਤ ਵੱਡੇ ਪੱਧਰ ਤੇ ਪ੍ਰਭਾਵਿਤ ਕਰਦੀ ਸੀ ਔਰ ਦਰਸ਼ਨ ਦੋਸਾਂਝ ਹੋਰਾਂ ਨੂੰ ਵੀ ਪ੍ਰੇਰਿਤ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਬਾਬਾ ਬੂਝਾ ਸਿੰਘ ਹੋਰਾਂ ਨੇ ਹੀ ਪ੍ਰੇਰਿਤ ਕੀਤਾ ਸੀ ਕਿ ਨਕਸਲਵਾਦੀ ਲਹਿਰ ਵਿੱਚ ਆਓ ਆ ਜਾਓ ਆਪਾਂ ਕੰਮ ਕਰੀਏ
ਜੀ
ਸੋ ਉਸ ਤੋਂ ਬਾਅਦ ਚ ਜਦੋਂ ਇਸ ਤਰ੍ਹਾਂ ਦੀ ਸ਼ਖਸੀਅਤ ਜਿਹੜੀ ਕਿ ਤੁਹਾਡੇ ਲਈ ਇੱਕ ਆਦਰਸ਼ ਹੋਵੇ ਤੁਹਾਡੇ ਜਿਹਨੂੰ ਪ੍ਰੇਰਣਾ ਸਰੋਤ ਮੰਨ ਕੇ ਤੁਸੀਂ ਲਹਿਰ ਦੇ ਵਿੱਚ ਅੱਗੇ ਸਰਗਰਮੀ ਨਾਲ ਸਾਰਾ ਕੁਛ ਹੈ ਜਿਹੜਾ ਉਹ ਛੱਡ ਕੇ ਕੁੱਦੇ ਹੋਵੋ ਉਹਦੀ ਜਦੋਂ ਸ਼ਹਾਦਤ ਹੁੰਦੀ ਹੈ ਤੇ ਸੁਭਾਵਿਕ ਹੈ ਕਿ ਕਿੰਨਾ ਵੀ ਆਪਣੇ ਆਪ ਨੂੰ ਕੋਈ ਇਨਕਲਾਬੀ ਹੈ ਜਿਹੜਾ ਕਿੰਨਾ ਵੀ ਦ੍ਰਿੜ ਸਮਝਦਾ ਹੋਵੇ ਲਾਜ਼ਮੀ ਤੌਰ ਤੇ ਉਹਦੇ
ਉੱਤੇ ਅਸਰ ਹੁੰਦਾ ਬਿਲਕੁਲ
ਅਸਰ ਹੁੰਦਾ ਤੇ ਦਰਸ਼ਨ ਦੋਸਾਂਝ ਹੋਰਾਂ ਨੇ ਆਪਣੀ ਜਿਹੜੀ ਵਾਰਤਕ ਦੀ ਕਿਤਾਬ ਲਿਖੀ ਹੈ ਵਾਰਤਕ ਦੀ ਕਿਤਾਬ ਦੇ ਵਿੱਚ ਉਹਨਾਂ ਨੇ ਇਹਦਾ ਉਸ ਸਮੇਂ ਦੇ ਜਿਹੜੇ ਹਾਲਾਤ ਨੇ ਉਹਦਾ ਪੂਰਾ ਜ਼ਿਕਰ ਕੀਤਾ ਜਿਹਦੇ ਵਿੱਚ ਉਹ ਆਪਣੀ ਮਾਨਸਿਕ ਅਵਸਥਾ ਦਾ ਜ਼ਿਕਰ ਕਰਦੇ ਆ ਕਿ ਭਾਵੇਂ ਉਸ ਦੌਰ ਦੇ ਵਿੱਚ ਅਸੀਂ ਬਾਬਾ ਬੂਝਾ ਸਿੰਘ ਹੋਰਾਂ ਨਾਲੋਂ ਕਿਉਂਕਿ ਟੁੱਟ ਭੱਜ ਸ਼ੁਰੂ ਹੋ ਗਈ ਸੀ ਨਕਸਲਵਾਦੀ ਲਹਿਰ ਦੇ ਵਿੱਚ ਗਰੁੱਪਬੰਦੀ ਸ਼ੁਰੂ ਹੋ ਗਈ ਸੀ ਤੇ ਉਹ ਕਿਸੇ ਕਾਰਨ ਦੋ ਅਲੱਗ ਅਲੱਗ ਗਰੁੱਪਾਂ ਦੇ ਵਿੱਚ ਚਲੇ ਗਏ ਸੀ ਬਾਬਾ ਬੂਝਾ ਸਿੰਘ ਜੀ ਹੋਰ ਗਰੁੱਪ ਦੇ ਵਿੱਚ ਕੰਮ ਕਰਦੇ ਸੀ ਤੇ ਦਰਸ਼ਨ ਦੋਸਾਂਝ ਤੇ ਦਰਸ਼ਨ ਖੱਟਕੜ ਜੀ ਇਹ ਦੂਸਰੇ ਗਰੁੱਪ ਦੇ ਵਿੱਚ ਕੰਮ ਕਰਦੇ ਸੀ ਪਰ ਜਦੋਂ ਬਾਬਾ ਬੂਝਾ ਸਿੰਘ ਵਰਗੇ ਇਨਕਲਾਬੀ ਦੀ ਜਿਹਨੂੰ ਇਹ ਆਪਣਾ ਇੱਕ ਤਰ੍ਹਾਂ ਨਾਲ ਸਿਆਸੀ ਮਤਲਬ ਆਦਰਸ਼ ਮੰਨਦੇ ਸੀ ਜਦੋਂ ਉਹਨਾਂ ਦੀ ਸ਼ਹਾਦਤ ਹੋਈ ਤਾਂ ਇਹ ਬਹੁਤ ਬੁਰੀ ਤਰ੍ਹਾਂ ਝੰਜੋੜੇ ਗਏ ਔਰ ਪਰ ਇਹਦਾ ਇੱਕ ਇਹਦਾ ਨਤੀਜਾ ਇਹ ਹੈ ਕਿ ਉਹਨਾਂ ਨੇ ਮਤਲਬ ਏਦਾਂ ਨੀ ਹੈ ਕਿ ਸਾਡੇ ਕੋਲ ਬਹੁਤ ਜਿਹੜੇ ਹਰਮਨ ਪਿਆਰੇ ਸਾਥੀ ਸ਼ਹੀਦ ਹੋ ਗਏ ਤੇ ਹੌਸਲਾ ਢਾ ਲਿਆ ਉਹਨਾਂ ਦੀ ਦ੍ਰਿੜਤਾ ਸਗੋਂ ਹੋਰ ਜ਼ਿਆਦਾ ਵਧੀ ਔਰ ਉਹਨਾਂ ਨੇ ਹੋਰ ਵੀ ਜ਼ਿਆਦਾ ਦ੍ਰਿੜਤਾ ਦੇ ਨਾਲ ਆਪਣਾ ਕੰਮ ਕਰਨ ਦਾ ਜਿਹੜਾ ਇਰਾਦਾ ਬਣਾਇਆ ਤੇ ਜਿਹਦੇ ਵਿੱਚੋਂ ਇਹ ਇਰਾਦੇ ਦਾ ਮਤਲਬ ਇਹ ਸੀ ਕਿ ਅਸੀਂ ਬਾਬਾ ਬੂਝਾ ਸਿੰਘ ਹੋਰਾਂ ਦਾ ਜਿਹੜਾ ਕਤਲ ਹੈ ਇਸ ਕਤਲ ਦਾ ਬਦਲਾ ਲਵਾਂਗੇ ਇਸ ਸਿਸਟਮ ਦੇ ਖਿਲਾਫ਼ ਲੜਾਈ ਨੂੰ ਤੇਜ਼ ਕਰਕੇ ਔਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਸ ਲੜਾਈ ਨੂੰ ਪੂਰੀ ਜ਼ਿੰਦਗੀ ਇਸੇ ਲੜਾਈ ਦੇ ਲੇਖੇ ਲਾ ਕੇ ਔਰ ਇਹਦੇ ਵਿੱਚ ਅਗਲਾ ਤਸ਼ੱਦਦ ਝੱਲ ਕੇ ਜਿਹੜਾ ਉਹ ਦਿਖਾਇਆ ਆਪਾਂ ਜਾਣਦੇ ਹਾਂ ਕਿ ਉਹਨਾਂ ਦੇ ਉੱਤੇ ਫਿਰ ਕਿਸ ਕਿਸ ਕਿਸਮ ਦਾ ਸਾਰਾ ਤਸ਼ੱਦਦ ਹੁੰਦਾ ਰਿਹਾ ਤੇ 1977 ਤੱਕ ਆਪਣੀ ਜੇਲ੍ਹ ਦੇ ਵਿੱਚ ਰਿਹਾਈ ਹੋਣ ਤੱਕ ਜੇਲ੍ਹ ਵਿੱਚ ਰਹਿਣ ਤੱਕ ਹੈ ਜਿਹੜਾ ਉਹ ਲਗਾਤਾਰ ਜੇਲ੍ਹਾਂ ਦੇ ਪ੍ਰਬੰਧ ਦੇ ਖਿਲਾਫ਼ ਜੂਝਦੇ ਰਹੇ ਸਿਆਸੀ ਹੱਕਾਂ ਲਈ ਅੰਦਰ ਲੜਾਈ ਲੜਦੇ ਰਹੇ ਉੱਥੋਂ ਦਾ ਵੀ ਉਹਨਾਂ ਦਾ ਬੜਾ ਇੱਕ ਵੱਖ ਵੱਖ ਸਿਆਸੀ ਪਾਰਟੀਆਂ ਦੇ ਨਾਲ ਕਿਉਂਕਿ ਉਦੋਂ ਜਨਸੰਘ ਦੇ ਲੋਕ ਵੀ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਸੀ ਅਕਾਲੀ ਆਗੂ ਵੀ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਸੀ ਤੇ ਉਸ ਦੌਰ ਦੇ ਵਿੱਚ ਉਹਨਾਂ ਦਾ ਉਹ ਵੀ ਇੱਕ ਬੜਾ ਅਮੀਰ ਅਨੁਭਵ ਰਿਹਾ ਹੈ ਪਰ ਉਹਨਾਂ ਨੇ ਆਪਣੀ ਜਿਹੜੀ ਜਮਾਤੀ ਸੋਚ ਹੈ ਉਹਦੇ ਉੱਤੇ ਬੜੀ ਦ੍ਰਿੜਤਾ ਦੇ ਨਾਲ ਪਹਿਰਾ ਦਿੱਤਾ ਤੇ ਜਦੋਂ ਫਿਰ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਏ ਆ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਸੰਘਰਸ਼ ਦਾ ਅਗਲਾ ਦੌਰ ਸ਼ੁਰੂ ਹੋ ਜਾਂਦਾ ਕਿਉਂਕਿ ਉਸ ਸਮੇਂ ਦੌਰਾਨ ਫਿਰ ਲਹਿਰ ਦੇ ਵਿੱਚ ਇੱਕ ਹਿੱਸੇ ਨੇ ਇਹ ਤੈਅ ਕਰ ਲਿਆ ਸੀ ਕਿ ਅਸੀਂ ਇਲੈਕਸ਼ਨਾਂ ਵਿੱਚ ਹਿੱਸਾ
ਲਵਾਂਗੇ
ਕਾਮਰੇਡ ਦੋਸਾਂਝ ਉਹਨਾਂ ਆਗੂਆਂ ਦੇ ਵਿੱਚੋਂ ਸੀ ਜਿਨ੍ਹਾਂ ਨੇ ਇਸ ਗੱਲ ਦਾ ਬਹੁਤ ਤਿੱਖੇ ਰੂਪ ਵਿੱਚ ਵਿਰੋਧ ਕੀਤਾ ਉਹਨਾਂ ਨੇ ਉਦੋਂ ਇਹ ਸਟੈਂਡ ਲਿਆ ਸੀ ਕਿ ਨਹੀਂ ਇਹ ਜਿਹੜਾ ਇਲੈਕਸ਼ਨਾਂ ਵਿੱਚ ਹਿੱਸਾ ਲੈਣ ਦਾ ਰਾਹ ਹੈ ਲੋਕਾਂ ਨੂੰ ਐਜੂਕੇਟ ਕਰਨ ਦੇ ਨਾਂ ਦੇ ਉੱਤੇ ਸਿੱਖਿਅਤ ਕਰਨ ਦੇ ਨਾਂ ਦੇ ਉੱਤੇ ਇਹ ਨਕਸਲਵਾਦੀ ਦੇ ਜਿਹੜੀ ਮੂਲ ਧਾਰਨਾ ਹੈ ਜਾਂ ਮੂਲ
ਹੈ
ਉਹਦੇ ਨਾਲ ਮੇਲ ਨਹੀਂ ਖਾਂਦਾ ਔਰ ਇਸ ਕਰਕੇ ਉਹਨਾਂ ਨੇ ਫਿਰ 1977 ਦੇ ਵਿੱਚ ਬਾਹਰ ਆ ਕੇ ਕੁਝ ਸਾਥੀਆਂ ਨਾਲ ਮਿਲ ਕੇ ਉਹਨਾਂ ਨੇ ਆਪਣੀ ਇੱਕ ਵੱਖਰੀ ਪਾਰਟੀ ਸੀ PIML ਦੀ ਇੱਕ ਵੱਖਰੀ ਪਾਰਟੀ ਹੈ ਜਿਹੜੀ ਉਹ ਵੱਖਰੀ ਜਥੇਬੰਦੀ ਸੋਰੀ ਬਣਾਈ ਤੇ ਉਸ ਜਥੇਬੰਦੀ ਨੇ ਫਿਰ ਆਪਣਾ ਇੱਕ ਜਿਹੜਾ ਸਿਧਾਂਤਿਕ ਪ੍ਰੋਗਰਾਮ ਹੈ ਇੱਕ ਸਿਆਸੀ ਪ੍ਰੋਗਰਾਮ ਲੈ ਕੇ ਲਗਾਤਾਰ ਅੱਗੇ ਅਗਲੇ ਸਾਲਾਂ ਦੇ ਵਿੱਚ ਕੰਮ ਕੀਤਾ ਸੋ ਇਹ ਜਿਹੜਾ ਨਕਸਲਵਾਦੀ ਲਹਿਰ ਦਾ ਮੁੱਢਲਾ ਦੌਰ ਹੈ ਉਹਦੇ ਤੋਂ ਲੈ ਕੇ ਦਰਸ਼ਨ ਦੋਸਾਂਝ ਹੋਰਾਂ ਦਾ ਜੇਲ੍ਹ ਜੀਵਨ ਤੇ ਰਿਹਾ ਹੋ ਕੇ ਨਵੀਂ ਪਾਰਟੀ ਬਣਾਉਣਾ 1977
78 ਤੱਕ
ਜੀ
ਇਹਦੇ ਵਿੱਚ ਇਹ ਬਹੁਤ ਉਥਲ ਪੁਥਲ ਭਰਿਆ ਦੌਰ ਹੈ ਤੇ ਇਹਦੇ ਵਿੱਚ ਸਾਨੂੰ ਦਰਸ਼ਨ ਸਾਂਝ ਹੋਰਾਂ ਦੀ ਜਿਹੜੀ ਸ਼ਖਸੀਅਤ ਦੇ ਵੱਖ ਵੱਖ ਪਹਿਲੂ ਹੈ ਜਿਹੜੇ ਉਹਨਾਂ ਦੇ ਜਿਹੜੇ ਇਨਕਲਾਬੀ ਖੂਬੀਆਂ ਜਿਹੜੀਆਂ ਬੜੇ ਸਪਸ਼ਟ ਰੂਪ ਵਿੱਚ ਸਾਨੂੰ ਦਿਖਾਈ ਦਿੰਦੀਆਂ ਔਰ ਉਹਨਾਂ ਨੇ ਕਿੰਨੀ ਦ੍ਰਿੜਤਾ ਦੇ ਨਾਲ ਤਸ਼ੱਦਦ ਦਾ ਮੁਕਾਬਲਾ ਕੀਤਾ ਕਿੰਨੀ ਦ੍ਰਿੜਤਾ ਦੇ ਨਾਲ ਨਿਰਾਸ਼ਤਾ ਦੇ ਦੌਰ ਦਾ ਮੁਕਾਬਲਾ ਕਰਕੇ ਇਨਕਲਾਬੀ ਜਜ਼ਬੇ ਨੂੰ ਬੁਲੰਦ ਰੱਖਿਆ ਔਰ ਆਪਣੇ ਇਨਕਲਾਬੀ ਅਕੀਦੇ ਦੇ ਵਿੱਚ ਉਹਨਾਂ ਨੇ ਇੱਕ ਦਿਨ ਵੀ ਕਦੇ ਇਹ ਵਿਸ਼ਵਾਸੀ ਪ੍ਰਗਟ ਨਹੀਂ ਕੀਤੀ ਕਿ ਇੱਥੇ ਕੁਛ ਨਹੀਂ ਹੋ ਸਕਦਾ ਜਾਂ ਇਹ ਟੁੱਟ ਭੱਜ ਹੋ ਚੁੱਕੀ ਆ ਉਹਨਾਂ ਦਾ ਹਮੇਸ਼ਾ ਹੀ ਇਹ ਹੁੰਦਾ ਸੀ ਕਿ ਮਤਲਬ ਉਹਨਾਂ ਦੇ ਨਾਲ ਕਈ ਵਾਰ ਜਿਵੇਂ ਆਪਾਂ ਦੇਖਦੇ ਹਾਂ ਕਿ ਦੁਆਬੇ ਵਿੱਚ ਕੰਮ ਕਰਦੇ ਹੋਇਆ ਇੱਕ ਹੋਰ ਖਾਸ ਸਮੱਸਿਆ ਵੀ ਉਹਨਾਂ ਨੂੰ ਸਾਹਮਣਾ ਕਰਨੀ ਪੈਂਦੀ ਰਹੀ ਆ
ਜੀ
ਉਹ ਇਹ ਸੀ ਕਿ ਬਹੁਤ ਸਾਰੇ ਨੌਜਵਾਨ ਆ ਜਿਹੜੇ ਉਹ ਚੜ੍ਹਦੀ ਉਮਰ ਦੇ ਵਿੱਚ ਇਨਕਲਾਬੀ ਲਹਿਰ ਦੇ ਵੱਲ ਖਿੱਚੇ ਜਾਂਦੇ ਸੀ ਪਰ ਉਸ ਤੋਂ ਬਾਅਦ ਵਿੱਚ ਕੀ ਹੁੰਦਾ ਸੀ ਕਿ ਥੋੜੇ ਸਮੇਂ ਬਾਅਦ ਨੌਜਵਾਨ ਆ ਜਿਹੜੇ ਉਹ ਆਪਣੇ ਘਰ ਦੀਆਂ ਮਜਬੂਰੀਆਂ ਕਾਰਨ ਜਾਂ ਆਪਣੇ ਸਿਧਾਂਤਕ ਪਰਿਪੱਕਤਾ ਦੀ ਘਾਟ ਕਾਰਨ ਉਹ ਆਮ ਤੌਰ ਤੇ ਫੈਸਲਾ ਲੈ ਲੈਂਦੇ ਸੀ ਕਿ ਅਸੀਂ ਹੁਣ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਬਾਹਰ ਚਲੇ ਜਾਈਏ ਕਿਸੇ ਵਿਦੇਸ਼ੀ ਮੁਲਕ ਦੇ ਵਿੱਚ ਚਲੇ
ਜਾਈਏ
ਸੋ ਕਾਮਰੇਡ ਸਾਂਝ ਹੋਰਾਂ ਨਾਲ ਕੰਮ ਕਰਦਿਆਂ ਇਹ ਇੱਕ ਬਹੁਤ ਵੱਡਾ ਦਿਖਾਂਤ ਰਿਹਾ ਮੈਂ ਖੁਦ ਦੇਖਿਆ ਉਹਨਾਂ ਦੇ ਨਾਲ ਕੰਮ ਕਰਦਿਆਂ ਹੋਇਆ ਕਿ ਸਾਡੇ ਨਾਲ ਕਈ ਪਿੰਡਾਂ ਦੇ ਵਿੱਚ ਦਰਜਣਾਂ ਦੀ ਗਿਣਤੀ ਵਿੱਚ ਨੌਜਵਾਨ ਆ ਜਾਂਦੇ ਸੀ ਤੇ ਥੋੜੇ ਸਮੇਂ ਬਾਅਦ ਕੀ ਹੁੰਦਾ ਸੀ ਕਿ ਉਹਨਾਂ ਦੇ ਵਿੱਚੋਂ ਕਈ ਵਾਰ ਜਿਹੜੇ ਉਹ ਤੀਜਾ ਹਿੱਸਾ ਰਹਿ ਜਾਂਦੇ ਸੀ ਕਈ ਵਾਰ ਚੌਥਾ ਹਿੱਸਾ ਰਹਿ ਜਾਂਦੇ ਸੀ ਕਈ ਵਾਰ ਦੋ ਚਾਰ ਹੀ ਰਹਿ ਜਾਂਦੇ ਸੀ ਪਰ ਦੁਸਾਂਝ ਹੋਰਾਂ ਨੇ ਕਦੇ ਵੀ ਹੌਸਲਾ ਨਹੀਂ ਛੱਡਿਆ ਉਹਨਾਂ ਨੇ ਹਮੇਸ਼ਾ ਹੀ ਜਦੋਂ ਵੀ ਕਿਸੇ ਪਿੰਡ ਦੇ ਵਿੱਚ ਕੁਛ ਨੌਜਵਾਨ ਹੈ ਜਿੱਦਾਂ ਬਾਹਰ ਚਲੇ ਜਾਂਦੇ ਸੀ ਉੱਥੇ ਜਥੇਬੰਦੀਆਂ ਦਾ ਕੰਮ ਹੈ ਜਿਹੜਾ ਕਮਜ਼ੋਰ ਪੈ ਜਾਂਦਾ ਸੀ ਉਹ ਹੋਰ ਨਵੇਂ ਲੋਕਾਂ ਨੂੰ ਜੋੜ ਕੇ ਇੱਕ ਲੱਤ ਦੇ ਨਾਲ ਹੀ ਉਹ ਸਾਈਕਲ ਚਲਾਉਂਦੇ ਸੀ ਇੱਕ ਲੱਤ ਉਹਨਾਂ ਦੀ ਨਾਲ ਲੱਕੜ ਦੀ ਲਗਾਈ ਹੋਈ ਸੀ ਆਰਟੀਫਿਸ਼ਲ ਤੇ ਉਹਦੇ ਨਾਲ ਹੀ ਉਹਨਾਂ ਨੇ ਸਾਈਕਲ ਚਲਾਉਣ ਦੀ ਪ੍ਰੈਕਟਿਸ ਕਰਕੇ ਉਹ ਬੜੀ ਹਿੰਮਤ ਦੇ ਨਾਲ ਪੂਰੇ ਜਲੰਧਰ ਜ਼ਿਲ੍ਹੇ ਦੇ ਵਿੱਚ ਉਦੋਂ ਜਿਹੜਾ ਕਿ ਹੁਣ ਨਵਾਂ ਸ਼ਹਿਰ ਜ਼ਿਲ੍ਹਾ ਵੀ ਉਹਦਾ ਹਿੱਸਾ ਸੀ ਹੁਸ਼ਿਆਰਪੁਰ ਦਾ ਕੁਛ ਹਿੱਸਾ ਵੀ ਉਦੋਂ ਜਿਹੜਾ ਜਲੰਧਰ ਜ਼ਿਲ੍ਹੇ ਦੇ ਵਿੱਚ ਸ਼ਾਮਲ ਸੀ ਬਹੁਤ ਵੱਡਾ ਜ਼ਿਲ੍ਹਾ ਸੀ ਇਹ ਕਿਉਂ ਪੂਰੇ ਜ਼ਿਲ੍ਹੇ ਦੇ ਵਿੱਚ ਦਿਨ ਰਾਤ ਘੁੰਮਦੇ ਰਹਿੰਦੇ ਹੁੰਦੇ ਸੀ ਔਰ ਕਈ ਵਾਰ ਅਸੀਂ ਦੇਖਿਆ ਕਿ ਉਹ 50-60 ਕਿਲੋਮੀਟਰ ਹੈ ਜਿਹੜੇ ਲਗਾਤਾਰ ਸਾਈਕਲ ਚਲਾਉਂਦੇ ਰਹਿੰਦੇ ਸੀ ਤੇ ਉਹਨਾਂ ਦੇ ਨਾਲ ਜਿਹੜੇ ਅਸੀਂ ਕੰਮ ਕਰਨ ਵਾਲੇ ਬਿਲਕੁਲ ਨੌਜਵਾਨ ਸੀਗੇ 18-18-20 ਸਾਲ ਦੇ ਅਸੀਂ ਥੱਕ ਜਾਂਦੇ ਸੀ ਪਰ ਉਹਨਾਂ ਨੂੰ ਕਦੇ ਮੈਂ ਥੱਕੇ ਹੋਏ ਨੀ ਦੇਖਿਆ ਇਹ ਕਹਿੰਦੇ ਹੋਏ ਨੀ ਦੇਖਿਆ ਕਿ ਨਹੀਂ ਹੁਣ ਆਪਾਂ ਇੱਥੇ ਰੁਕ ਜਾਈਏ ਹੁਣ ਬਹੁਤ ਮਤਲਬ ਥੱਕ ਗਏ ਹਾਂ ਕਦੇ ਉਹਨਾਂ ਨੂੰ ਏਦਾਂ ਥੱਕੀ ਹੋਈ ਹਾਲਤ ਵਿੱਚ ਨਹੀਂ ਸੀ ਦੇਖਿਆ ਹਮੇਸ਼ਾ ਹੀ ਉਹ ਇਸ ਦ੍ਰਿੜਤਾ ਦੇ ਨਾਲ ਕੰਮ ਕਰਦੇ ਰਹੇ ਔਰ ਇਸੇ ਲਈ ਅਸਲ ਜੋ ਉਹ ਲੋਕਾਂ ਦੇ ਵਿੱਚ ਇੰਨੇ ਮਕਬੂਲ ਸੀ ਤੇ ਲੋਕਾਂ ਦੇ ਵਿੱਚ ਘਰਾਂ ਦੇ ਵਿੱਚ ਗਰੀਬ ਪਰਿਵਾਰਾਂ ਦੇ ਵਿੱਚ ਉਹਨਾਂ ਦਾ ਇੰਨਾ ਜ਼ਿਆਦਾ ਸਤਿਕਾਰ ਸੀ ਕਿ ਲੋਕ ਉਹਨਾਂ ਨੂੰ ਆਪਣੇ ਪਰਿਵਾਰ ਦਾ ਮੈਂਬਰ ਹੀ ਸਮਝਦੇ ਸੀ ਇਹ ਅਸੀਂ ਮੰਗੂਵਾਲ ਵਾਲੇ ਪਰਿਵਾਰ ਤੋਂ ਵੀ ਉਹਨਾਂ ਦੇ ਨਾਲ ਰਿਲੇਸ਼ਨ ਵਿੱਚੋਂ ਵੀ ਉਹ ਦੇਖ ਸਕਦੇ ਹਾਂ ਇਹ ਅਸੀਂ ਅੰਮ੍ਰਿਤਸਰ ਵਾਲੇ ਪਰਿਵਾਰ ਦੇ ਨਾਲ ਉਹਨਾਂ ਦੇ ਰਿਸ਼ਤੇ ਵਿੱਚੋਂ ਦੇਖ ਸਕਦੇ ਹਾਂ ਇਸੇ ਤਰ੍ਹਾਂ ਸੈਂਕੜੇ ਪਰਿਵਾਰ ਨੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਉਸ ਦੌਰ ਦੇ ਵਿੱਚ ਲੰਬਾ ਵਾਹ ਵਸਤਾ ਰਿਹਾ ਤੇ ਇਹ ਸਾਰੀਆਂ ਖੂਬੀਆਂ ਨੇ ਉਹਨਾਂ ਨੂੰ ਇੱਕ ਆਦਰਸ਼ ਇਨਕਲਾਬੀ ਦੇ ਤੌਰ ਤੇ ਸਾਡੇ ਅੱਗੇ ਪੇਸ਼ ਕਰਦੀਆਂ ਤੇ ਇਹ ਤੋਂ ਅਗਲਾ ਦੌਰ ਹੈ ਜਿਹੜਾ ਫਿਰ ਉਹਨਾਂ ਲਈ ਇੱਕ ਵੱਡੀ ਚੁਣੌਤੀ ਦਾ ਬਣਿਆ ਜਦੋਂ ਪੰਜਾਬ ਦੇ ਵਿੱਚ ਖਾਲਿਸਤਾਨੀ ਲਹਿਰ ਸ਼ੁਰੂ ਹੁੰਦੀ ਹੈ ਜਾਂ ਪੰਜਾਬ ਮਸਲਾ ਜਿਹਨੂੰ ਸੋ ਕਾਲਡ ਪੰਜਾਬ ਮਸਲਾ ਕਿਹਾ ਜਾਂਦਾ ਉਹ ਸ਼ੁਰੂ ਹੁੰਦਾ ਉਹ ਇੱਕ ਅਗਲੀ ਚੁਣੌਤੀ ਸੀ ਜਿਹਦੇ ਬਾਰੇ ਆਪਾਂ ਥੋੜਾ ਅੱਗੇ ਫਿਰ ਸੰਖੇਪ ਦੇ ਵਿੱਚ ਚਰਚਾ ਕਰਾਂਗੇ ਸੋ ਮੇਨ ਜਿਹੜਾ ਮੈਨੂੰ ਲੱਗਦਾ ਕਿ ਕਾਮਰੇਡ ਦਰਸ਼ਨ ਹੋਰਾਂ ਦੀ ਜ਼ਿੰਦਗੀ ਦਾ ਸਾਡੇ ਲਈ ਇੱਕ ਸਿੱਖਣ ਵਾਲੀ ਚੀਜ਼ ਹੈ ਜਿਹੜੇ ਲੋਕ ਸਮਾਜਿਕ ਤਬਦੀਲੀ ਲਈ ਕੰਮ ਕਰਦੇ ਆ ਉਹ ਹੈ ਕਿ ਤੁਹਾਡਾ ਅਗਰ ਤੁਹਾਡਾ ਜਿਹੜਾ ਜਮਾਤੀ ਨਜ਼ਰੀਆ ਤੁਹਾਡਾ ਜਿਹੜਾ ਸਿਧਾਂਤਕ ਤੁਹਾਡੀ ਸੂਝ ਅਗਰ ਪਰਪੱਕ ਹੈ ਤਾਂ ਤੁਸੀਂ ਵੱਖ ਵੱਖ ਸਮੇਂ ਜਿਹੜੀਆਂ ਜ਼ਿੰਦਗੀ ਵਿੱਚ ਅਪਸ ਐਂਡ ਡਾਊਨਸ ਆਉਂਦੀਆਂ ਨੇ ਉਤਰਾਅ ਚੜ੍ਹਾਅ ਆਉਂਦੇ ਆ ਤੁਸੀਂ ਉਹਦਾ ਬਹੁਤ ਜੁਰਤ ਦੇ ਨਾਲ ਮੁਕਾਬਲਾ ਕਰ ਸਕਦੇ ਹੋ ਤੁਸੀਂ ਅਡੋਲ ਰਹਿ ਕੇ ਮੁਕਾਬਲਾ ਕਰ ਸਕਦੇ ਹੋ ਲੋਕਾਂ ਚ ਤੁਹਾਡਾ ਵਿਸ਼ਵਾਸ ਬਣਿਆ ਰਹਿੰਦਾ ਤੁਸੀਂ ਇਨਕਲਾਬੀ ਤਬਦੀਲੀ ਦੇ ਲਈ ਲਗਾਤਾਰ ਜੁਟੇ ਰਹਿੰਦੇ ਆ ਅਗਰ ਤੁਹਾਡਾ ਸਿਧਾਂਤਕ ਪਹਿਲੂ ਕਮਜ਼ੋਰ ਹੈ ਅਗਰ ਤੁਹਾਡਾ ਜਿਹੜਾ ਵਿਚਾਰਧਾਰਕ ਨਜ਼ਰੀਆ ਪੂਰੀ ਤਰ੍ਹਾਂ ਮਤਲਬ ਪਰਪੱਕ ਨਹੀਂ ਬਣਿਆ ਹੋਇਆ ਉਹਦੇ ਵਿੱਚ ਇਮੋਸ਼ਨਲ ਪਹਿਲੂ ਜ਼ਿਆਦਾ ਹੈ ਤਾਂ ਇਸ ਤਰ੍ਹਾਂ ਦੇ ਜਿਹੜੇ ਸਾਥੀ ਆ ਉਹ ਕਈ ਵਾਰ ਬਹੁਤ ਹਾਰਾਂ ਜਿਹੜੀਆਂ ਨੇ ਇਨਕਲਾਬੀ ਲਹਿਰ ਦੇ ਵਿੱਚ ਜਦੋਂ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਉਹਦੇ ਤੋਂ ਉਹ ਵਿਸ਼ਵਾਸ ਖੋ ਬੈਂਦੇ ਆ ਕਈ ਵਾਰ ਉਹਦੇ ਖਿਲਾਫ਼ ਬੋਲਣ ਲੱਗ ਜਾਂਦੇ ਆ ਕਈ ਵਾਰ ਲੋਕਾਂ ਦੇ ਖਿਲਾਫ਼ ਬੋਲਣ ਲੱਗ ਜਾਂਦੇ
ਆ ਪਰ
ਕਾਮਰੇਡ ਦੁਸਾਂਝ ਹੋਰਾਂ ਦੀ ਜ਼ਿੰਦਗੀ ਸਾਨੂੰ ਇਹ ਦਿਖਾਉਂਦੀ ਆ ਕਿ ਅਸਲ ਚ ਇਨਕਲਾਬ ਹੈ ਜਿਹੜਾ ਕੋਈ ਉਹ 2-4 ਸਾਲਾਂ ਦਾ ਕੰਮ ਨਹੀਂ ਹੈਗਾ ਜ਼ਿੰਦਗੀ ਦਾ ਇੱਕ ਮਿਸ਼ਨ ਹੋਣਾ ਚਾਹੀਦਾ ਔਰ ਇਹਦੇ ਵਿੱਚ ਸਿਧਾਂਤਕ ਪਰਿਪੱਕਤਾ ਤੇ ਤੁਹਾਡੀ ਵਿਚਾਰਧਾਰਕ ਤੌਰ ਤੇ ਪੂਰੀ ਦ੍ਰਿੜਤਾ ਹੋਣੀ ਚਾਹੀਦੀ ਆ ਲੋਕਾਂ ਚ ਵਿਸ਼ਵਾਸ ਹੋਣਾ ਚਾਹੀਦਾ ਇਸ ਵਿਸ਼ਵਾਸ ਦੇ ਨਾਲ ਹੀ ਵਿਅਕਤੀ ਹੈ ਜਿਹੜਾ ਲਗਾਤਾਰ ਆਪਣੇ ਆਪ ਨੂੰ ਇਨਕਲਾਬੀ ਰੱਖ ਸਕਦਾ
ਬਿਲਕੁਲ ਸਾਥੀ ਜੀ ਟਾਈਮ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਥੋੜਾ ਜਿਹਾ ਫਾਸਟ ਫੋਰਵਰਡ ਆਈਏ ਤੁਸੀਂ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀਆਂ ਸਮੱਸਿਆਵਾਂ ਜਿਹੜੀਆਂ ਕਿਸਾਨੀ ਦੀ ਪਾਣੀ ਦਾ ਜਿਹੜਾ ਮਸਲਾ ਸੀਗਾ ਖਾਲਿਸਤਾਨੀ ਲਹਿਰ ਸ਼ੁਰੂ ਹੋਈ ਉਹ ਸਮੇਂ ਦੇ ਵਿੱਚ ਕਮਿਊਨਿਸਟ ਲਹਿਰ ਦਾ ਫਿਰ ਮੁੜ ਕੇ ਇੱਕ ਬਹੁਤ ਵੱਡਾ ਉਸ ਟਾਈਮ ਦੇ ਵਿੱਚ ਧੱਕਾ ਲੱਗਿਆ ਪਰ ਇਹ ਸਾਥੀ ਦਰਸ਼ਨ ਹੁਣਾਂ ਨੇ ਸਾਥੀ ਦਰਸ਼ਨ ਸਿੰਘ ਦੁਸਾਂਝ ਹੁਣਾਂ ਨੇ ਆਪਣੇ ਅੰਤਲੇ ਦਿਲਾਂ ਦੇ ਵਿੱਚ ਇਹ ਖਾਲਿਸਤਾਨੀ ਲਹਿਰ ਤੋਂ ਬਾਅਦ ਵੀ ਵੱਖਰੀਆਂ ਵੱਖਰੀਆਂ ਜਿਹੜੀਆਂ ਕਮਿਊਨਿਸਟ ਜਿਹੜੀਆਂ ਲਹਿਰਾਂ ਸੀਗੀਆਂ ਜਾਂ ਕਮਿਊਨਿਸਟ ਜਥੇਬੰਦੀਆਂ ਸੀਗੀਆਂ ਉਹਨਾਂ ਨੂੰ ਆਪਸ ਦੇ ਵਿੱਚ ਜੋੜਨ ਦੀ ਵੀ ਇੱਕ ਅਣਥੱਕ ਜਿਹੜੀ ਕੋਸ਼ਿਸ਼ ਕੀਤੀ ਉਹਦੇ ਬਾਰੇ ਵੀ ਸਰੋਤਿਆਂ ਦੇ ਨਾਲ ਸਾਂਝ ਪਾਓ।
ਦੇਖੋ ਸੰਖੇਪ ਦੇ ਵਿੱਚ ਮਤਲਬ ਕਾਂਗੜ ਦਰਸ਼ਨ ਦੁਸਾਂਝ ਹੋਰਾਂ ਦੀ ਅਗਵਾਈ ਵਾਲੀ ਜਿਹੜੀ ਜਥੇਬੰਦੀ ਹੈ ਉਹਦੇ ਅੰਦਰ ਖਾਸ ਕਰਕੇ ਕਾਂਗੜ ਦਰਸ਼ਨ ਹੋਰਾਂ ਦਾ ਬੜਾ ਸਪਸ਼ਟ ਨਜ਼ਰੀਆ ਸੀ ਕਿ ਪੰਜਾਬ ਸਮੱਸਿਆ ਦੇ ਨਾਂ ਦੇ ਉੱਤੇ ਜੋ ਪੰਜਾਬ ਦੇ ਵਿੱਚ ਕਤਲੋਗਾਰਦ ਚੱਲ ਰਹੀ ਹੈ ਜਿਹਦੇ ਵਿੱਚ ਖਾਲਿਸਤਾਨ ਦਾ ਮੁੱਦਾ ਉੱਭਰ ਕੇ ਸਾਹਮਣੇ ਆਉਂਦਾ ਬਾਅਦ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਬੜਾ ਸਪਸ਼ਟ ਇੱਕ ਚੀਜ਼ ਲਿਆਂਦੀ ਸੀ ਜਿਹੜੀ ਕਿ ਉਦੋਂ ਉਸ ਦੌਰ ਦੇ ਵਿੱਚ ਉਸ ਜਥੇਬੰਦੀ ਨੇ ਪ੍ਰਵਾਨ ਨਹੀਂ ਕੀਤੀ ਉਹ ਇਹ ਸੀ ਕਿ ਜਿਹੜਾ ਕਿ ਉਹਨਾਂ ਦੇ ਖਿਲਾਫ਼ ਵੀ ਇਸ ਮੁੱਦੇ ਨੂੰ ਵਰਤਿਆ ਗਿਆ ਉਹਨਾਂ ਦਾ ਕਹਿਣਾ ਇਹ ਸੀ ਕਿ ਇਹ ਠੀਕ ਹੈ ਕਿ ਖਾਲਿਸਤਾਨੀ ਤਾਕਤਾਂ ਨੇ ਜਾਂ ਜਥੇਬੰਦੀਆਂ ਜਿਹੜੀਆਂ ਇਹ ਅਸਲ ਦੇ ਵਿੱਚ ਟੈਰਰਿਜ਼ਮ ਫੈਲਾ ਰਹੀਆਂ ਨੇ ਲੋਕਾਂ ਨੂੰ ਕਤਲ ਕਰ ਰਹੀਆਂ ਨੇ ਵੱਡੇ ਪੱਧਰ ਦੇ ਉੱਤੇ ਔਰ ਇਹਨਾਂ ਦੇ ਖਿਲਾਫ਼ ਜਿਸ ਤਰੀਕੇ ਨਾਲ ਅਸੀਂ ਲੜ ਰਹੇ ਹਾਂ ਉਸੇ ਤਰੀਕੇ ਨਾਲ ਲੜਨਾ ਚਾਹੀਦਾ ਪਰ ਉਹਦੇ ਨਾਲ ਦੀ ਨਾਲ ਉਹਨਾਂ ਨੇ ਇਸ ਗੱਲ ਦੇ ਉੱਤੇ ਵੀ ਜ਼ੋਰ ਦਿੱਤਾ ਸੀ ਕਿ ਅਸਲ 'ਚ ਜਿਹੜੀਆਂ ਪੰਜਾਬ ਦੀਆਂ ਮੰਗਾਂ ਨੇ ਇਹਨਾਂ ਦੇ ਪ੍ਰਤੀ ਸਾਨੂੰ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਹੈ ਅਸੀਂ ਜਿਵੇਂ ਇਹਨੂੰ ਸਿਰਫ ਲੋਕਾਂ ਨੂੰ ਜਮਾਤੀ ਸੰਘਰਸ਼ ਤੋਂ ਤਲਕਾਉਣ ਦੀਆਂ ਮੰਗਾਂ ਕਹਿ ਕੇ ਇਹਨਾਂ ਨੂੰ ਰੱਦ ਕਰਦੇ ਹਾਂ ਇਹ ਸਹੀ ਨਹੀਂ ਹੈ ਸਿਆਸੀ ਤੌਰ ਤੇ ਔਰ ਉਹਨਾਂ ਨੇ ਇਹ ਸਟੈਂਡ ਉਸ ਸਮੇਂ ਦੌਰਾਨ ਲਿਆ ਸੀ ਇਹ ਉਹਨਾਂ ਦੀ ਜ਼ਿੰਦਗੀ ਦਾ ਬੜਾ ਇੱਕ ਅਹਿਮ ਪੜਾਅ ਸੀ ਤੇ ਸਾਨੂੰ ਵੀ ਇਹਦੇ ਤੋਂ ਬਹੁਤ ਉਦੋਂ ਸਿੱਖਣ ਦਾ ਮੌਕਾ ਮਿਲਿਆ ਤੇ ਇਹ ਵੱਖਰਾ ਸਵਾਲ ਹੈ ਇਹਨੂੰ ਅਸੀਂ ਇਨਕਲਾਬੀ ਲਹਿਰ ਦੀ ਜਾਂ ਉਸ ਜਥੇਬੰਦੀ ਦੀ ਇੱਕ ਤਰ੍ਹਾਂ ਨਾਲ ਬਦਕਿਸਮਤੀ ਹੀ ਕਹਿ ਸਕਦੇ ਹਾਂ ਕਿ ਉਹਨਾਂ ਨੇ ਇਹਨੂੰ ਇਹਦੇ ਉੱਤੇ ਇਸ ਤਰੀਕੇ ਨਾਲ ਰੀਥਿੰਕ ਨਹੀਂ ਕੀਤਾ ਸਗੋਂ ਉਲਟਾ ਦੁਸਾਂਝ ਹੋਰਾਂ ਦੇ ਖਿਲਾਫ਼ ਹੀ ਇਹਨੂੰ ਪ੍ਰਚਾਰ ਦਾ ਵਿਸ਼ਾ ਬਣਾਇਆ ਤੇ ਇਹਦੇ ਨਤੀਜੇ ਵਜੋਂ ਉਹ ਜਥੇਬੰਦੀ ਵਿੱਚੋਂ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਅਸਤੀਫਾ ਦੇ ਕੇ ਉਹਨਾਂ ਨੇ ਅਲੱਗ ਆਪਣੇ ਹਮਖਿਆਲ ਸਾਥੀਆਂ ਨਾਲ ਮਿਲ ਕੇ ਇੱਕ ਛੋਟੀ ਜਥੇਬੰਦੀ ਬਣਾਈ ਬਾਅਦ ਵਿੱਚ ਉਹਨਾਂ ਨੇ ਕਾਫ਼ੀ ਸਮਾਂ ਕਾਂਗੜ ਦਰਸ਼ਨ ਖਟਕੜ ਹੋਰਾਂ ਦੀ ਜਥੇਬੰਦੀ CPIML ਜਨ ਸ਼ਕਤੀ ਨਾਲ ਮਿਲ ਕੇ ਵੀ ਕੰਮ ਕੀਤਾ ਤੇ ਬਹੁਤ ਸਾਰੇ ਸਵਾਲਾਂ ਦੇ ਉੱਤੇ ਉਹਨਾਂ ਦੇ ਮਤਲਬ ਉਹਨਾਂ ਦੀਆਂ ਦੋ ਤਿੰਨ ਚੀਜ਼ਾਂ ਸਾਨੂੰ ਬੜਾ ਅਹਿਮ ਨੇ ਜਿਹੜੀਆਂ ਕਿ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ ਨੇ ਸਾਡੇ ਲਈ ਬਹੁਤ ਸਿੱਖਣ ਯੋਗ ਨੇ ਇੱਕ ਤਾਂ ਇਹ ਹੈ ਕਿ ਸਿਆਸੀ ਵਿਚਾਰਾਂ ਦੇ ਉੱਤੇ ਆਪਣੀ ਗੱਲ ਉਹ ਜ਼ੋਰ ਦੇ ਕੇ ਰੱਖਦੇ ਸੀ ਔਰ ਇਹਦੇ ਉੱਤੇ ਕੋਈ ਸਮਝੌਤਾ ਨਹੀਂ ਸੀ ਕਰਦੇ ਦੂਜੀ ਗੱਲ ਇਹਦੇ ਬਾਵਜੂਦ ਵੀ ਉਹ ਹਮਖਿਆਲ ਸਾਥੀਆਂ ਨਾਲ ਮਤਭੇਦਾਂ ਦੇ ਬਾਵਜੂਦ ਵੀ ਕੰਮ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਸੀ ਜਿਹਦੇ ਵਿੱਚੋਂ ਅਸੀਂ ਦੇਖ ਸਕਦੇ ਹਾਂ ਕਿ ਕਾਂਗੜੇ ਦਰਸ਼ਨ ਖਟਕੜ ਹੋਰਾਂ ਵਾਲੀ ਜਥੇਬੰਦੀ ਨਾਲ ਉਹਨਾਂ ਦੇ ਮਤਭੇਦ ਸੀ ਪਰ ਉਹਨਾਂ ਨੇ ਉਹਨਾਂ ਦੇ ਨਾਲ ਕੰਮ ਕਰਨ ਨੂੰ ਤਰਜੀਹ ਦਿੱਤੀ ਉਹਨਾਂ ਦੇ ਨਾਲ ਕੰਮ ਕੀਤਾ ਮਿਲ ਕੇ ਔਰ ਕੰਮ ਕਰਦਿਆਂ ਕਰਦਿਆਂ ਹੀ ਉਹਨਾਂ ਨੇ ਅੱਗੇ ਜਾ ਕੇ ਬਹੁਤ ਸਾਰੇ ਸਵਾਲਾਂ ਉੱਤੇ ਚਲੋ ਉਹਨਾਂ ਦੇ ਮਤਭੇਦ ਹੈ ਜਿਹੜੇ ਉਹ ਹੱਲ ਨਹੀਂ ਹੋ ਸਕੇ ਉਹਨਾਂ ਨੇ ਫਿਰ ਅਲੱਗ ਜਥੇਬੰਦੀ ਦੇ ਨਾਲ ਕੰਮ ਕਰਨ ਦਾ ਵੀ ਫੈਸਲਾ ਕੀਤਾ
ਜੀ
ਪਰ ਉਹਨਾਂ ਦੀ ਸਭ ਤੋਂ ਵੱਡੀ ਕੋਸ਼ਿਸ਼ ਇਹੀ ਰਹੀ ਹੈ ਵੀ ਕਿਸੇ ਤਰੀਕੇ ਨਾਲ ਸਿਧਾਂਤਕ ਸਿਆਸੀ ਜਿਹੜੇ ਸਵਾਲ ਨੇ ਇਹ ਹੱਲ ਕਰਦੇ ਹੋਏ ਮਤਭੇਦ ਹੱਲ ਕਰਦੇ ਹੋਏ ਕਮਿਊਨਿਸਟ ਇਨਕਲਾਬੀ ਤਾਕਤਾਂ ਇਕੱਠੀਆਂ ਹੋਣ ਇੱਕ ਮਜ਼ਬੂਤ ਪਾਰਟੀ ਹੋਣ ਵਿੱਚ ਆਵੇ ਤੇ ਆਪਣੇ ਆਖਰੀ ਦਿਨਾਂ ਦੇ ਵਿੱਚ ਉਹਨਾਂ ਨੇ 1997-98 ਦੇ ਵਿੱਚ ਬਹੁਤ ਜ਼ਿਆਦਾ ਅਣਥੱਕ ਕੋਸ਼ਿਸ਼ਾਂ ਕੀਤੀਆਂ ਹਾਲਾਂਕਿ ਉਸ ਦੌਰ ਦੇ ਵਿੱਚ ਉਹਨਾਂ ਦੀ ਸਿਹਤ ਬਹੁਤ ਕਮਜ਼ੋਰ ਹੋ ਗਈ ਸੀ ਉਹ ਜਿਹੜਾ ਪੁਰਾਣਾ ਤਸ਼ੱਦਦ ਸੀ ਉਹਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ ਔਰ ਉਹਨਾਂ ਨੂੰ ਬਹੁਤ ਗੰਭੀਰ ਕਿਸਮ ਦੀਆਂ ਬਿਮਾਰੀਆਂ ਨੇ ਘੇਰ ਲਿਆ ਸੀ ਔਰ ਉਹਨਾਂ ਦੀ ਇਹਦਾ ਅਸਰ ਹੈ ਜਿਹੜਾ ਮਤਲਬ ਇਹਦੀ ਸ਼ੂਗਰ ਦੀ ਬਿਮਾਰੀ ਦਾ ਅਸਰ ਹੈ ਜਿਹੜਾ ਉਹਨਾਂ ਦੀ ਯਾਦਦਾਸ਼ਤ ਦੇ ਉੱਤੇ ਉਹਨਾਂ ਦੇ ਦਿਮਾਗ ਦੇ ਉੱਤੇ ਵੀ ਹੋਣਾ ਸ਼ੁਰੂ ਹੋ ਗਿਆ ਸੀ ਸੋ ਇਹਦੇ ਬਾਵਜੂਦ ਵੀ ਉਹਨਾਂ ਨੇ ਉਸ ਦੌਰ ਦੇ ਵਿੱਚ ਜਿੰਨੀਆਂ ਕੋਸ਼ਿਸ਼ਾਂ ਕੀਤੀਆਂ ਨੇ ਕਮਿਊਨਿਸਟ ਇਨਕਲਾਬੀਆਂ ਨੂੰ ਇਕੱਠੇ ਕਰਨ ਦੀਆਂ ਵੱਖ ਵੱਖ ਗਰੁੱਪਾਂ ਨੂੰ ਇਕੱਠੇ ਕਰਨ ਲਈ ਉਹ ਬਹੁਤ ਅਹਿਮ ਸੀ ਔਰ ਉਹਨਾਂ ਦਾ ਸਾਰਾ ਜ਼ੋਰ ਇਸ ਗੱਲ ਦੇ ਉੱਤੇ ਸੀ ਕਿ ਜਦੋਂ ਤੱਕ ਅਸਲ ਦੇ ਵਿੱਚ ਇੱਕ ਮਜ਼ਬੂਤ ਇਨਕਲਾਬੀ ਪਾਰਟੀ ਹੈ ਜਿਹੜੀ ਉਹ ਨਹੀਂ ਬਣਦੀ ਉਦੋਂ ਤੱਕ ਇਨਕਲਾਬੀ ਲਹਿਰ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ ਇਹ ਉਹਨਾਂ ਦੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਾਸਲ ਹੈ ਉਹਨਾਂ ਦੀ ਜ਼ਿੰਦਗੀ ਦਾ ਇੱਕ ਸਾਡੇ ਲਈ ਬਹੁਤ ਵੱਡਾ ਸਿੱਖਣ ਵਾਲਾ ਪਹਿਲੂ ਰਿਹਾ ਹੈ ਕਿ ਸਾਂਝੇ ਸੰਘਰਸ਼ਾਂ ਦੇ ਨਾਲ ਮਤਲਬ ਮਤਭੇਦ ਹੁੰਦੇ ਹੋਏ ਵੀ ਸਾਂਝੇ ਸੰਘਰਸ਼ਾਂ ਦੇ ਵਿੱਚ ਕਿਵੇਂ ਕੰਮ ਕੀਤਾ ਜਾ ਸਕਦਾ ਤੇ ਦੂਜੀ ਗੱਲ ਕਮਿਊਨਿਸਟ ਇਨਕਲਾਬੀਆਂ ਦੀ ਇਕੱਠੇ ਹੋਣ ਦੀ ਜ਼ਰੂਰਤ ਕਿੰਨੀ ਅਹਿਮ ਹੈ ਇਹ ਦੋਨਾਂ ਹੀ ਪੱਖਾਂ ਦੇ ਉੱਤੇ ਉਹਨਾਂ ਨੇ ਬੜਾ ਗੰਭੀਰਤਾ ਦੇ ਨਾਲ ਕੰਮ ਕੀਤਾ ਔਰ ਆਖਰੀ ਸਾਹਾਂ ਤੱਕ ਉਹ ਇਸੇ ਗੱਲ ਦੇ ਉੱਤੇ ਮਤਲਬ ਇਸੇ ਗੱਲ ਦੇ ਉੱਤੇ ਲੱਗੇ ਰਹੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀ ਇੱਛਾ ਇਹ ਸੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਵੱਖ ਵੱਖ ਜਥੇਬੰਦੀਆਂ ਇੱਕ ਆਪਣਾ ਸੰਵਾਦ ਰਚਾ ਕੇ ਮਤਭੇਦ ਹੱਲ ਕਰਨ
ਜੀ
ਔਰ ਇਕੱਠੀਆਂ ਹੋ ਕੇ ਇੱਕ ਜਗ੍ਹਾ ਦੇ ਉੱਤੇ ਇੱਕ ਪਾਰਟੀ ਬਣਾ ਕੇ ਕੰਮ ਕਰਨ ਸੋ ਆਖਰੀ ਜ਼ਿੰਦਗੀ ਦੇ ਵਿੱਚ ਜਦੋਂ ਉਹਨਾਂ ਨੇ ਆਪਾਂ ਜਾਣਦੇ ਹਾਂ ਕਿ 19 ਅਗਸਤ ਨੂੰ ਸੰਨ 2000 ਦੇ ਵਿੱਚ ਆ ਕੇ ਉਹਨਾਂ ਨੇ ਆਖਰੀ ਸਾਹ ਲਏ ਆ, ਉਦੋਂ ਤੱਕ ਵੀ ਉਹਨਾਂ ਦੀ ਜਿਹੜੀ ਇਹ ਇੱਛਾ ਆ ਉਹਨਾਂ ਦੇ ਦਿਮਾਗ ਵਿੱਚ ਬਣੀ ਹੋਈ ਸੀ। ਔਰ ਇਹਦਾ ਆਪਾਂ ਇਸ ਪੱਖ ਤੋਂ ਵੀ ਸਮਝ ਸਕਦੇ ਹਾਂ ਕਿ ਜਦੋਂ ਉਹ ਡੈਥ ਬੈੱਡ ਦੇ ਉੱਤੇ ਪਏ ਸੀ ਅੰਮ੍ਰਿਤਸਰ ਹਸਪਤਾਲ ਦੇ ਵਿੱਚ, ਵੱਖ ਵੱਖ ਜਥੇਬੰਦੀਆਂ ਦੇ ਸੀਨੀਅਰ ਸਾਥੀ ਆ ਜਿਹੜੇ ਸਾਰੇ ਉੱਥੇ ਜਾ ਕੇ ਉਹਨਾਂ ਦੀ ਉਹਨਾਂ ਦਾ ਹਾਲ ਚਾਲ ਪੁੱਛਣ ਜਾਂਦੇ ਸੀ, ਉਹਨਾਂ ਦੀ ਸਿਹਤ ਬਾਰੇ ਬਹੁਤ ਫਿਕਰਮੰਦ ਸੀ, ਔਰ ਉਹਨਾਂ ਦੇ ਇਲਾਜ ਵਾਸਤੇ ਵੱਖ ਵੱਖ ਜਥੇਬੰਦੀਆਂ ਨੇ ਜਿਹੜੇ ਵੀ ਉਹਨਾਂ ਦੇ ਪੁਰਾਣੇ ਸਾਥੀ ਵੱਖ ਵੱਖ ਜਥੇਬੰਦੀਆਂ ਦੇ ਕਿਸੇ ਵੀ ਜਥੇਬੰਦੀ ਦੇ ਰਹੇ ਆ, ਉਹਨਾਂ ਸਾਰਿਆਂ ਨੇ ਹੀ ਬਹੁਤ ਉਦੋਂ ਕੋਸ਼ਿਸ਼ਾਂ ਕੀਤੀਆਂ, ਔਰ ਉਹਨਾਂ ਦਾ ਸਾਰਿਆਂ ਦਾ ਇਹੀ ਇੱਛਾ ਇਹੀ ਸੀ ਵੀ ਕਾਮਰੇਡ ਇਨਸਾਨ ਜੀ ਇਸ ਬਿਮਾਰੀ ਦੇ ਨਾਲ ਵੀ ਜੂਝਦੇ ਹੋਏ ਬਚ ਨਿਕਲਣ, ਔਰ ਅਗਲੇ ਸਮੇਂ ਵਿੱਚ ਇਹ ਇਨਕਲਾਬੀ ਲਹਿਰ ਵਿੱਚ ਆਪਣਾ ਹਿੱਸਾ ਪਹਿਲਾਂ ਦੀ ਤਰ੍ਹਾਂ ਪਾਉਂਦੇ ਰਹਿਣ। ਪਰ ਉਸ ਤੋਂ ਅੱਗੇ ਫਿਰ ਉਹਨਾਂ ਨੂੰ ਜ਼ਿੰਦਗੀ ਦਾ ਵਕਤ ਨਹੀਂ ਮਿਲਿਆ, ਇਹ ਕੰਮ ਕਰਨ ਵਾਸਤੇ ਵਕਤ ਨਹੀਂ ਮਿਲਿਆ, ਉਹਨਾਂ ਦੀ ਮਤਲਬ ਸਦੀਵੀ ਵਿਛੋੜਾ ਦੇਣ ਨਾਲ ਉਹਨਾਂ ਦਾ ਜਿਹੜਾ ਏਕਤਾ ਦਾ ਸੁਪਨਾ ਵੀ ਉਦੋਂ ਅਧੂਰਾ ਰਿਹਾ। ਹਾਲਾਂਕਿ ਆਉਣ ਵਾਲੇ ਸਮੇਂ ਵਿੱਚ ਫਿਰ ਕਈ ਵੱਡੀਆਂ ਏਕਤਾਵਾਂ ਵੀ ਇੰਡੀਆ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੇ ਵਿੱਚ ਹੋਈਆਂ ਨੇ, ਵੱਡੀਆਂ ਪਾਰਟੀਆਂ ਇਕੱਠੀਆਂ ਹੋਈਆਂ, ਬਹੁਤ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਇਨਕਲਾਬੀ ਲਹਿਰ ਨੂੰ ਅੱਗੇ ਵੀ ਵਧਾਇਆ, ਜਿਹਨੂੰ ਆਪਾਂ ਦੇਖਦੇ ਹਾਂ ਕਿ ਅੱਜ CPI ਮਾਓਵਾਦੀ ਨੂੰ ਇੰਡੀਅਨ ਸਟੇਟ ਹੈ ਜਿਹੜੀ ਜਾਂ ਇੰਡੀਅਨ ਰੂਲਿੰਗ ਕਲਾਸ ਹੈ ਜਿਹੜੀ ਉਹ ਸਭ ਤੋਂ ਵੱਡਾ ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ
ਖਤਰਾ ਮੰਨ ਰਹੀ
ਪੇਸ਼ ਕਰ ਰਹੀ ਹੈ, ਉਹਦੇ ਖਿਲਾਫ਼ ਇੱਕ ਮਿਲਟਰੀ ਹਮਲਾ ਵਿੱਢਿਆ ਹੋਇਆ।
ਬਿਲਕੁਲ।
ਸੋ ਕਾਮਰੇਡ ਦਰਸ਼ਨ ਸਾਂਝ ਹੋਰਾਂ ਦੀ ਇਹ ਜ਼ਿੰਦਗੀ ਦੇ ਬੜੇ ਖੂਬਸੂਰਤ ਪਹਿਲੂ ਹੈ ਕਿ ਉਹਨਾਂ ਨੇ ਇੱਕ ਕਲਾਕਾਰ ਦੇ ਤੌਰ ਤੇ ਵੀ ਕੰਮ ਕੀਤਾ, ਉਹ ਇੱਕ ਬਹੁਤ ਵਧੀਆ ਕਲਾਕਾਰ ਵੀ ਸੀ ਵੀ ਦੋ ਕਿਤਾਬਾਂ ਉਹਨਾਂ ਨੇ, ਇੱਕ ਪੋਇਟਰੀ ਦੀ ਕਿਤਾਬ ਲਿਖੀ ਹੈ, ਇੱਕ ਉਹਨਾਂ ਨੇ ਵਾਰਤਕ ਦੀ ਕਿਤਾਬ ਬਹੁਤ ਖੂਬਸੂਰਤ ਲਿਖੀ ਹੈ, ਇਹਦੇ ਤੋਂ ਇਲਾਵਾ ਸਿਆਸੀ ਵਿਸ਼ਲੇਸ਼ਣਕਾਰ ਬਹੁਤ ਵਧੀਆ ਸੀ ਉਹ, ਉਸ ਸਮੇਂ ਜਿੰਨੇ ਵੀ ਪਰਚੇ ਨਿਕਲਦੇ ਰਹੇ ਆ ਉਹਨਾਂ ਦੇ ਵਿੱਚ ਉਹਨਾਂ ਦਾ ਸਿਆਸੀ ਵਿਸ਼ਲੇਸ਼ਣਾਤਮਕ ਲੇਖ ਹੈ ਜਿਹੜੇ ਉਹ ਛਪਦੇ ਰਹੇ ਨੇ, ਉਹ ਬੜੇ ਗਿਆਨ ਭਰਪੂਰ ਲੇਖ ਹੁੰਦੇ ਸੀ ਉਹ, ਤੇ ਇਨਕਲਾਬੀ ਸਪਿਰਿਟ ਬਾਰੇ ਆਪਾਂ ਉਹਨਾਂ ਦੇ ਕਾਫੀ ਪੱਖਾਂ ਦੇ ਉੱਤੇ ਗੱਲ ਕੀਤੀ ਹੈ। ਸੋ ਇਸ ਤਰ੍ਹਾਂ ਦੀ ਬਹੁ ਪੱਖੀ ਸ਼ਖਸੀਅਤ ਸੀ ਜਿਹੜੀ ਉਸ ਦੌਰ ਦੇ ਵਿੱਚ ਵੱਖ ਵੱਖ ਉਹਨਾਂ ਨੇ ਲੜਾਈਆਂ ਦੇ ਵਿੱਚ ਹਿੱਸਾ ਲਿਆ ਔਰ ਉਹਦੇ ਵਿੱਚ ਬੜਾ ਨਿੱਠ ਕੇ ਕੰਮ ਕੀਤਾ, ਔਰ ਉਹਨਾਂ ਦਾ ਇੱਕ ਇਸੇ ਲਈ ਇੰਨਾ ਜਿਹੜਾ ਯੋਗਦਾਨ ਹੈ ਉਹਨੂੰ ਲੋਕ ਯਾਦ ਕਰਦੇ ਆ, ਔਰ ਉਹਨਾਂ ਨੂੰ ਇੱਕ ਦੰਦ ਕਥਾ ਦੇ ਤੌਰ ਤੇ ਹੀ ਉਹ ਉਸ ਸਮੇਂ ਵਿੱਚ ਵੀ ਮਸ਼ਹੂਰ ਆਏ ਔਰ ਅੱਜ ਵੀ ਪੂਰੇ ਕਮਿਊਨਿਸਟ ਇਨਕਲਾਬੀ ਕੈਂਪ ਦੇ ਵਿੱਚ ਉਹ ਬਹੁਤ ਹਰਮਨ ਪਿਆਰੇ
ਸਲਾਮਾ ਜੀ ਸਾਥੀ ਨੂੰ। ਅਸੀਂ ਸਾਥੀ ਜੀ ਹੁਣ ਦੂਸਰੇ ਟੌਪਿਕ ਤੇ ਆਵਾਂਗੇ ਕਿ ਜਿਹੜਾ ਸਾਥੀ ਦਰਸ਼ਨ ਸਿੰਘ ਦੋਸਾਂਝ ਦਾ ਜਿਹੜਾ ਉਹਨਾਂ ਦੀ ਕੁਰਬਾਨੀ ਹੈ, ਜਿਹੜਾ 50 ਸਾਲ ਦਾ ਨਕਸਲਵਾੜੀ ਲਹਿਰ ਦਾ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਤੇ ਸ਼ਾਇਦ ਆਪਾਂ ਜਿਹੜਾ ਨਵਾਂ ਰੂਪ ਆ ਜਿਹੜਾ ਉਹ ਜਿਹੜਾ ਮਾਡਲ ਆ ਜਿਹੜਾ ਛੱਤੀਸਗੜ੍ਹ ਦੇ ਏਰੀਏ ਦੇ ਵਿੱਚ ਜਿਹੜਾ ਆਦੀਵਾਸੀ ਲੋਕਾਂ ਨੇ ਉਹਨੂੰ ਅਪਣਾਇਆ ਤੇ ਕਾਫੀ ਹੱਦ ਤੱਕ ਉੱਥੇ ਸਫਲ ਵੀ ਨੇ, ਪਰ ਉਹਦੀ ਨਾਲ ਦੀ ਨਾਲ ਜਿਹੜਾ ਸਟੇਟ ਦਾ ਜਿਹੜਾ ਤਸ਼ੱਦਦ ਵਾ ਉਹ ਆਦੀਵਾਸੀ ਏਰੀਆ ਦੇ ਵਿੱਚ ਖਾਸ ਕਰਕੇ ਜਿਹੜੀ ਹਿੰਦੁੱਤਵੀ ਫਾਸ਼ੀਵਾਦੀ ਸ਼ਕਤੀਆਂ ਨੇ ਜਿਹੜੀ ਨਵੀਂ ਬਿਲਕੁਲ ਐਕਸਟ੍ਰੀਮ ਰਾਈਟ ਵਾਲੀ ਜਿਹੜੀ ਸੋਚ ਹੈ ਉਸ ਕਿਸਮ ਦੀ ਜਿਹੜੀ ਸੋਚ ਹੈ ਉਹ ਕਿਸ ਤਰੀਕੇ ਦੀਆਂ ਜਿਹੜੇ ਛੱਤੀਸਗੜ੍ਹ ਦੇ ਵਿੱਚ ਜਿਹੜੇ ਮਾਓਵਾਦੀ ਨੇ ਆਪਣੇ ਜਲ ਜੰਗਲ ਤੇ ਜ਼ਮੀਨ ਦੀ ਜਿਹੜੀ ਲੜਾਈ ਕਰ ਰਹੇ ਨੇ ਉਹ ਕਿਹੜੀਆਂ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ, ਔਰ ਜਿਹੜੇ ਰੀਸੈਂਟ ਜਿਹੜੇ ਕਾਂਡ ਪਿਛਲੇ 2-3 ਮਹੀਨਿਆਂ ਦੇ ਵਿੱਚ ਹੋ ਕੇ ਹਟੇ ਨੇ ਉਹ ਵੀ ਸਰੋਤਿਆਂ ਨਾਲ ਜ਼ਰੂਰ ਸਾਂਝ ਪਾਓ ਕਿ ਹਾਲਾਤ ਜਿਹੜੇ ਨੇ ਉਹ ਕਿਸ ਤਰੀਕੇ ਵੱਲੋਂ ਈਵਨ ਜਿਹੜੀਆਂ ਕਮਿਊਨਿਸਟ ਜਿਹੜੀਆਂ ਸਟੇਟ ਨੇ ਚਾਹੇ ਉਹ ਤ੍ਰਿਪੁਰਾ ਹੋਵੇ ਬੰਗਾਲ ਹੋਵੇ ਸੋਰੀ ਜਾਂ ਆਪਣੇ ਤ੍ਰਿਪੁਰਾ ਕੇਰਲਾ ਸੋਰੀ ਹਾਂਜੀ ਕੇਰਲਾ ਸੋ ਇਹ ਉਹਨਾਂ ਨੂੰ ਵੀ ਕਿਸ ਲੰਬੇ ਹੱਥਾਂ ਦੇ ਨਾਲ ਜਿਹੜੀ ਇਹ ਨਵੀਂ ਜਿਹੜੀ ਸ਼ਕਤੀ ਜਿਹੜੀ ਉੱਭਰੀ ਹੈਗੀ ਆ ਹਿੰਦੁਸਤਾਨ ਦੇ ਵਿੱਚ ਉਹ ਕਿਸ ਤਰੀਕੇ ਨਾਲ ਟ੍ਰੀਟ ਕਰ ਰਹੀ ਹੈ ਜੀ।
ਤੁਸੀਂ ਮਤਲਬ ਬਹੁਤ ਅਹਿਮ ਪੱਖ ਹੈ ਜਿਹਦੇ ਉੱਤੇ ਸਵਾਲ ਕੀਤਾ, ਤੇ ਇਹ ਠੀਕ ਹੈ ਕਿ ਆਪਣੇ ਕੋਲ ਥੋੜਾ ਸਮਾਂ ਘੱਟ ਹੈ ਇਸ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਦੇ ਉੱਤੇ ਜਿਹੜੇ ਮੁੱਖ ਪੁਆਇੰਟ ਨੇ ਉਹਦੇ ਉੱਤੇ ਆਪਾਂ ਚਰਚਾ ਕਰੀਏ
ਜੀ।
ਤੇ ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਕਿ ਸਾਨੂੰ ਇਹ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈ ਕਿਉਂਕਿ ਇਹਦੇ ਉੱਤੇ ਬਹੁਤ ਸਾਰੇ ਪ੍ਰੋਗਰਾਮਾਂ 'ਚ ਆਪਾਂ ਪਹਿਲਾਂ ਵੀ ਚਰਚਾ ਕਰ ਚੁੱਕੇ ਹਾਂ, ਹੋਰ ਵੀ ਬਹੁਤ ਸਾਰੇ ਸਾਥੀਆਂ ਨਾਲ ਤੁਸੀਂ ਜਦੋਂ ਗੱਲ ਕੀਤੀ ਹੈ ਚਰਚਾ ਹੋਈ ਹੈ
ਜੀ।
ਇਹ ਇੰਡੀਅਨ ਸਟੇਟ ਦੇ ਵੱਲੋਂ ਕਿਸੇ ਵੀ ਇਨਕਲਾਬੀ ਲਹਿਰ ਨੂੰ ਕੁਚਲਣ ਵਾਸਤੇ ਬਹੁਤ ਵਹਿਸ਼ੀ ਪੱਧਰ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ, ਤੇ ਜਦੋਂ ਦੀ CPI ਮਾਓਵਾਦੀ ਬਣੀ ਹੈ 2004 ਦੇ ਵਿੱਚ ਉਦੋਂ ਤੋਂ ਹੀ ਪੂਰੇ ਉਹਨਾਂ ਸਾਰੇ ਖੇਤਰਾਂ ਦੇ ਵਿੱਚ ਚਾਹੇ ਉਹ ਛੱਤੀਸਗੜ੍ਹ ਹੈ ਸੈਂਟਰਲ ਇੰਡੀਆ ਦਾ, ਚਾਹੇ ਉਹ ਬਿਹਾਰ ਹੈ, ਚਾਹੇ ਪੱਛਮੀ ਬੰਗਾਲ ਹੈ, ਚਾਹੇ ਆਂਧਰਾ ਦਾ ਤੇਲੰਗਾਨਾ ਇਲਾਕਾ ਪੁਰਾਣਾ ਹੈ
ਜੀ,
ਜਾਂ ਉਹ ਵੱਖ ਵੱਖ ਹੋਰ ਸਟੇਟ ਨੇ, ਜਾਂ ਈਵਨ ਜਿਹਨਾਂ ਥਾਵਾਂ ਦੇ ਉੱਤੇ ਨਵੇਂ ਥਾਵਾਂ ਦੇ ਉੱਤੇ ਕੇਰਲਾ ਵਰਗੇ ਜਾਂ ਤਾਮਿਲਨਾਡੂ ਵਰਗੇ ਜਾਂ ਕਰਨਾਟਕਾ ਵਰਗੇ ਥਾਵਾਂ ਤੇ ਮਾਓਵਾਦੀ ਲਹਿਰ ਆਪਣਾ ਫੈਲਾਅ ਕਰਨ ਦੀ ਕੋਸ਼ਿਸ਼ ਕਰਦੀ ਆ, ਉਹਨਾਂ ਸਾਰੇ ਇਲਾਕਿਆਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿਹੜਾ ਤਸ਼ੱਦਦ ਹੋ ਰਿਹਾ, ਕੱਲਾ ਮਾਓਵਾਦੀ ਦੇ ਉੱਤੇ ਹੀ ਤਸ਼ੱਦਦ ਨਹੀਂ ਹੋ ਰਿਹਾ, ਬਲਕਿ ਜਿਹੜੀਆਂ ਹੋਰ ਨਕਸਲੀ ਜਥੇਬੰਦੀਆਂ ਵੀ ਕਿਸੇ ਜਗ੍ਹਾ ਦੇ ਉੱਤੇ ਮਿਲੀਟੈਂਟ ਤਰੀਕੇ ਨਾਲ ਲੋਕਾਂ ਨੂੰ ਆਰਗੇਨਾਈਜ਼ ਕਰਦੀਆਂ ਜਾਂ ਸੱਚੀ ਜਥੇਬੰਦੀ ਖੜੀ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਲੋਕਾਂ ਦੀ, ਉਹਨਾਂ ਨੂੰ ਵੀ ਬੜੇ ਗ੍ਰਿਫਤਾਰੀਆਂ ਦਾ, ਤਸ਼ੱਦਦ ਦਾ ਤੇ ਝੂਠੇ ਕੇਸਾਂ ਦਾ ਸਾਹਮਣਾ ਕਰਨਾ ਪੈ ਰਿਹਾ। ਪਰ ਸਭ ਤੋਂ ਵੱਡਾ ਨਿਸ਼ਾਨਾ ਜਿਹੜਾ ਉਹ ਇੰਡੀਅਨ ਸਟੇਟ ਨੇ, ਉਹ ਸੀਪੀਆਈ ਮਾਓਵਾਦੀ ਦੀ ਅਗਵਾਈ ਵਾਲੀ ਜਿਹੜੀ ਆਦਿਵਾਸੀ ਲਹਿਰ ਹੈ ਉਹਨੂੰ ਬਣਾਇਆ ਹੋਇਆ, ਤੇ ਉਹਨਾਂ ਦੇ ਵੱਖ ਵੱਖ ਜਿਹੜੇ ਹੋਰ ਜਥੇਬੰਦੇ ਕੰਮ ਕਰ ਰਹੇ ਉਹਨੂੰ ਵੱਡੇ ਪੱਧਰ ਤੇ ਨਿਸ਼ਾਨਾ ਬਣਾਇਆ ਹੋਇਆ। ਸੋ ਇਹਦੇ ਵਿੱਚ ਹੀ ਆਪਾਂ ਜਾਣਦੇ ਹਾਂ ਕਿ ਇਹ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਸੀ, ਸਾਂਝਾ ਮੋਰਚਾ ਸਰਕਾਰ, ਪ੍ਰਗਤੀਸ਼ੀਲ ਸਰਕਾਰ ਜਿਹਨੂੰ ਕਿਹਾ ਜਾਂਦਾ
ਜੀ ਜੀ,
ਜਿਹਦੇ ਵਿੱਚ ਆਪਰੇਸ਼ਨ ਗ੍ਰੀਨ ਹੰਟ ਹੈ ਜਿਹੜਾ ਸ਼ੁਰੂ ਕੀਤਾ ਗਿਆ ਸੀ ਸਤੰਬਰ 2009 ਦੇ ਵਿੱਚ
ਜੀ,
ਤੇ 2009 ਤੋਂ ਲੈ ਕੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਸਾਲ ਹੋ ਚੁੱਕੇ ਆ। ਇਹਨਾਂ ਇਲਾਕਿਆਂ ਦੇ ਵਿੱਚ ਖਾਸ ਕਰਕੇ ਜਿਹੜੇ 10 ਸਟੇਟ ਉਦੋਂ ਟਾਰਗੇਟ ਕੀਤੇ ਗਏ ਸੀ, ਜਿਹਦੇ ਵਿੱਚ ਛੱਤੀਸਗੜ੍ਹ ਸਭ ਤੋਂ ਜ਼ਿਆਦਾ ਟਾਰਗੇਟ ਦੇ ਉੱਤੇ ਹੈ, ਉਹਨਾਂ ਇਲਾਕਿਆਂ ਦੀ ਲਗਾਤਾਰ ਘੇਰਾਬੰਦੀ ਕੀਤੀ ਹੋਈ ਆ, ਉੱਥੇ ਵੱਡੀ ਪੱਧਰ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਪੈਰਾਮਿਲਟਰੀ ਫੋਰਸਿਸ, ਸਪੈਸ਼ਲ ਪੁਲਿਸ ਫੋਰਸਿਸ ਜਿਹੜੀਆਂ ਲਗਾਈਆਂ ਗਈਆਂ ਨੇ, ਔਰ ਵੱਡੇ ਪੱਧਰ ਦੇ ਉੱਤੇ ਆਪਰੇਸ਼ਨ ਗ੍ਰੀਨ ਹੰਟ ਤੇ ਵੱਖ ਵੱਖ ਨਾਵਾਂ ਦੇ ਉੱਤੇ ਜਿਹੜਾ ਉੱਥੇ ਲੋਕਾਂ ਦੇ ਉੱਤੇ ਹੀ ਬਹੁਤ ਵੱਡੇ ਪੱਧਰ ਤੇ ਤਸ਼ੱਦਦ ਕੀਤਾ ਜਾ ਰਿਹਾ, ਤੇ ਉੱਥੇ ਔਰਤਾਂ ਦੇ ਨਾਲ ਗੈਂਗ ਰੇਪ, ਉੱਥੇ ਪਿੰਡਾਂ ਨੂੰ ਤਬਾਹ ਕਰਨਾ, ਢਾਉਣਾ, ਅੱਗਾਂ ਲਾਉਣੀਆਂ, ਕਤਲੋਗਾਰਦ, ਔਰ ਜਿਹੜੀ ਔਰਤਾਂ ਦੇ ਉੱਤੇ ਖਾਸ ਕਰਕੇ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਜਿਹੜੀ ਅਸਲ ਦੇ ਵਿੱਚ ਇੱਕ ਮਤਲਬ ਜਿਨਸੀ ਹਿੰਸਾ ਹੈ, ਇਹ ਵੱਡੇ ਪੱਧਰ ਦੇ ਉੱਤੇ ਰੋਜ਼ਮਰਾ ਦਾ ਉੱਥੇ ਮਸਲਾ ਬਣ ਚੁੱਕੀ ਹੈ। ਸੋ ਇਹਦੇ ਸਿਲਸਿਲੇ ਵਿੱਚ ਬਹੁਤ ਸਾਰੀਆਂ ਰਿਪੋਰਟਾਂ ਵੀ ਆਈਆਂ ਨੇ ਪਿਛਲੇ ਸਮੇਂ ਦੇ ਵਿੱਚ, ਔਰ ਇਹਦੇ ਉੱਤੇ ਲੋਕਾਂ ਨੇ ਕਾਫੀ ਬੁੱਧੀਜੀਵੀਆਂ ਨੇ ਕੰਮ ਵੀ ਕੀਤਾ
ਜੀ,
ਤੇ ਇੱਕ ਸਟੇਟ ਦਾ ਨਿਸ਼ਾਨਾ ਇਹ ਵੀ ਹੈ ਕਿ ਜਿਹੜੇ ਲੋਕ ਇਹਨੂੰ ਐਕਸਪੋਜ਼ ਕਰਦੇ ਆ ਉਹਨਾਂ ਨੂੰ ਵੀ ਨਾਲ ਦੀ ਨਾਲ ਜਿਹੜੀ ਝੂਠੇ ਕੇਸਾਂ ਦੇ ਵਿੱਚ ਉਲਝਾ ਕੇ ਜਿਹੜਾ ਜੇਲ੍ਹਾਂ ਦੇ ਵਿੱਚ ਭੇਜਿਆ ਜਾਵੇ। ਜਿਹਦੀਆਂ ਦੋ ਐਗਜ਼ਾਮਪਲ ਸੰਖੇਪ ਦੇ ਵਿੱਚ ਆਪਾਂ ਗੱਲ ਕਰਨਾ ਚਾਹਾਂਗੇ, ਪ੍ਰੋਫੈਸਰ ਸਾਈ ਬਾਬਾ ਤੇ ਉਹਦੇ ਨਾਲ 5 ਹੋਰ ਜਿਹੜੇ ਐਕਟਿਵਿਸਟ ਹੈ, ਜਮਹੂਰੀ ਐਕਟਿਵਿਸਟ, ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਉਹ ਝੂਠੇ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ, ਤੇ 90% ਜਿਹੜੇ ਅਪਾਹਜ ਬੰਦੇ ਨੂੰ ਦਿੱਲੀ ਤੋਂ ਪ੍ਰੋਫੈਸਰ ਨੂੰ ਗ੍ਰਿਫਤਾਰ ਕਰਕੇ ਚੋਰੀ ਦਾ ਕੇਸ ਹੈ ਜਿਹੜਾ ਪਹਿਲਾਂ ਪਾ ਕੇ ਬਾਅਦ ਦੇ ਵਿੱਚ ਸਰਕਾਰ ਦੇ ਖਿਲਾਫ਼ ਜੰਗ ਛੇੜਨ ਦਾ ਕੇਸ ਪਾ ਕੇ ਜਿਹੜਾ ਉਹ ਮਹਾਰਾਸ਼ਟਰ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ। ਦੂਜੀ ਮਿਸਾਲ ਹੈ ਜਿਹੜੀ ਉਹ ਸਾਡੇ ਸਾਹਮਣੇ ਦਸੰਬਰ 2016 ਦੀ ਹੈ, ਜਿਹਦੇ ਵਿੱਚ ਤੇਲੰਗਾਨਾ ਸਟੇਟ ਤੋਂ 7 ਐਕਟਿਵਿਸਟ ਹੈ ਜਿਹੜੇ ਜਿਹਦੇ ਵਿੱਚ ਹਾਈਕੋਰਟ ਦਾ ਇੱਕ ਵਕੀਲ ਵੀ ਸ਼ਾਮਲ ਸੀ, ਪੱਤਰਕਾਰ ਸ਼ਾਮਲ ਸੀ, ਉਹਦੇ ਵਿੱਚ ਹੋਰ ਕਾਰਕੁਨ ਸ਼ਾਮਲ ਸੀ। 7 ਕਾਰਕੁਨਾਂ ਨੂੰ ਤੇਲੰਗਾਨਾ ਵਿੱਚੋਂ ਗ੍ਰਿਫਤਾਰ ਕਰਕੇ ਛੱਤੀਸਗੜ੍ਹ ਦੇ ਵਿੱਚ ਉਹਨਾਂ ਨੂੰ ਲਿਜਾ ਕੇ ਛੱਤੀਸਗੜ੍ਹ ਪੁਲਿਸ ਦੇ ਹਵਾਲੇ ਕਰਕੇ ਉੱਥੇ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਮਾਓਵਾਦੀਆਂ ਦੀ ਸਪੋਰਟ ਕਰਨ ਦੇ, ਔਰ ਉਹਨਾਂ ਦੀ 7 ਮਹੀਨਿਆਂ ਬਾਅਦ ਪਿਛਲੇ ਜੂਨ ਮਹੀਨੇ ਦੇ ਵਿੱਚ ਉਹਨਾਂ ਦੀ ਜ਼ਮਾਨਤ ਹੋਈ ਹੈ। 7 ਮਹੀਨੇ ਉਹਨਾਂ ਨੂੰ ਸਿਰਫ ਇਸ ਕਰਕੇ ਜੇਲ੍ਹ ਦੇ ਵਿੱਚ ਰਹਿਣਾ ਪਿਆ ਕਿਉਂਕਿ ਉਹ ਉੱਥੇ ਝੂਠੇ ਪੁਲਿਸ ਮੁਕਾਬਲਿਆਂ ਦੀ ਔਰ ਲੋਕਾਂ ਦੇ ਉੱਤੇ ਜੋ ਅਤਿਆਚਾਰ ਕੀਤੇ ਜਾ ਰਹੇ ਨੇ ਇੰਡੀਅਨ ਸਟੇਟ ਵੱਲੋਂ, ਜੋ ਟੈਰਰਿਜ਼ਮ, ਸਟੇਟ ਟੈਰਰਿਜ਼ਮ ਹੈ ਉਹਨਾਂ ਥਾਵਾਂ ਦੇ ਉੱਤੇ, ਉਹਦੇ ਖਿਲਾਫ਼ ਉਹ ਗੱਲ ਕਰ ਰਹੇ ਸੀ, ਉਹਦੇ ਤੱਥ ਹੈ ਜਿਹੜੇ ਲੋਕਾਂ ਦੇ ਸਾਹਮਣੇ ਉਹ ਪੇਸ਼ ਕਰਨਾ ਚਾਹੁੰਦੇ ਸੀ। ਸੋ ਇਹ ਇੱਕ ਬਹੁਤ ਵੱਡਾ ਮਸਲਾ ਹੈ ਇਸ ਸਮੇਂ ਜਿਹੜਾ ਸਟੇਟ ਟੈਰਰਿਜ਼ਮ ਦੇ ਰੂਪ ਵਿੱਚ, ਹਾਲਾਂਕਿ ਸਟੇਟ ਟੈਰਰਿਜ਼ਮ ਜਿਹੜਾ 1947 ਤੋਂ ਲੈ ਕੇ ਹੀ ਕਿਸੇ ਨਾ ਕਿਸੇ ਰੂਪ ਵਿੱਚ ਇੰਡੀਆ ਦੇ ਲੋਕਾਂ ਨੂੰ, ਦੱਬੇ ਕੁਚਲੇ ਲੋਕਾਂ ਨੂੰ, ਕੌਮੀਅਤਾਂ ਨੂੰ, ਘੱਟ ਗਿਣਤੀਆਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਭੁਗਤਣਾ ਪੈ ਰਿਹਾ, ਔਰ ਇਹਦੀਆਂ ਮਤਲਬ ਸੈਂਕੜੇ ਮਿਸਾਲਾਂ ਨੇ ਸਾਡੇ ਸਾਹਮਣੇ। ਪਰ ਇਸ ਸਮੇਂ ਜਿਹੜਾ ਤਸ਼ੱਦਦ ਹੈ ਜਿਹੜਾ ਉਹ ਕਸ਼ਮੀਰ ਤੇ ਛੱਤੀਸਗੜ੍ਹ ਦੇ ਵਿੱਚ ਹੋ ਰਿਹਾ, ਇਹ ਦੋ ਇਸ ਕਿਸਮ ਦੀਆਂ ਲੈਬੋਰਟਰੀ ਨੇ ਇਹਦੀਆਂ ਸਟੇਟ ਟੈਰਰਿਜ਼ਮ ਦੀਆਂ, ਜਿਹਦੇ ਵਿੱਚ ਜਿਹਨਾਂ ਨੂੰ ਅਸਲ ਚ ਮਿਸਾਲ ਬਣਾ ਕੇ ਉਹ ਬਾਕੀ ਥਾਵਾਂ ਦੇ ਉੱਤੇ ਜਿਹੜੇ ਲੜ ਰਹੇ ਲੋਕ ਹੈ, ਚਾਹੇ ਘੱਟੀਆਂ ਕੌਮੀਅਤਾਂ ਨੇ ਜਾਂ ਆਦਿਵਾਸੀ ਲੋਕ ਨੇ, ਉਹਨਾਂ ਨੂੰ ਦਬਾਉਣਾ ਚਾਹੁੰਦੇ ਨੇ, ਇੱਕ ਸਾਈਕੋਲੋਜੀਕਲ ਵਾਰਫੇਅਰ ਦੇ ਤੌਰ ਤੇ ਵੀ ਵਰਤਣਾ ਚਾਹੁੰਦੇ ਨੇ ਕਿ ਅਸਲ ਦੇ ਵਿੱਚ ਅਗਰ ਤੁਸੀਂ ਸਰਕਾਰ ਦੇ ਖਿਲਾਫ਼ ਲੜੋਂਗੇ ਜਾਂ ਮਿਲੀਟੈਂਟ ਸੰਘਰਸ਼ ਵਾਲੇ ਪਾਸੇ ਨੂੰ ਜਾਓਗੇ ਤੇ ਤੁਹਾਨੂੰ ਇਸ ਤਰੀਕੇ ਦੇ ਤਸ਼ੱਦਦ ਦਾ ਸਾਹਮਣਾ ਕਰਨਾ ਪਏਗਾ। ਸੋ ਇੱਕ ਬਹੁਤ ਵੱਡੀ ਚੁਣੌਤੀ ਹੈ ਜਿਹੜੀ ਕਾਂਗਰਸ ਦੇ ਰਾਜ ਦੇ ਦੌਰਾਨ ਉੱਭਰ ਕੇ ਸਾਹਮਣੇ ਆਈ ਸੀ, ਤੇ ਜਿਹੜੀ 2014 ਦੇ ਵਿੱਚ ਹਿੰਦੂ ਕਵੀ ਸਾਚੀਵਾਦ ਤੱਕ ਸਾਚੀਵਾਦੀ ਤਾਕਤ ਸੱਤਾ ਵਿੱਚ ਲਿਆਂਦੀ ਗਈ ਹੈ, ਇਹਦੇ ਆਉਣ ਦੇ ਨਾਲ ਅਸਲ ਚ ਜਿਹੜਾ ਇਹ ਤਸ਼ੱਦਦ ਦਾ ਦੌਰ ਹੈ, ਇਹ ਰਾਜਨੀਤੀ ਜਾਂ ਸਟੇਟ ਟੈਰਰਿਜ਼ਮ ਦਾ ਦੌਰ ਹੈ, ਇਹਦੇ ਵਿੱਚ ਨਵੀਆਂ ਡਾਇਮੈਂਸ਼ਨ ਵੀ ਜੁੜ ਗਈਆਂ ਨੇ, ਇਹਦੇ ਵਿੱਚ ਬਹੁਤ ਜ਼ਿਆਦਾ ਇੰਟੈਂਸਿਟੀ ਵੀ ਆ ਗਈ ਔਰ ਇਹਨੂੰ ਹੋਰ ਵੀ ਜ਼ਿਆਦਾ ਖੂੰਖਾਰ ਬਣਾ ਦਿੱਤਾ ਗਿਆ ਹੈ ਔਰ ਇਹਦੇ ਜਿਹੜੇ ਵਿਸਥਾਰ ਨੇ ਉਹ ਹੋਰ ਵੱਖ ਵੱਖ ਖੇਤਰਾਂ ਦੇ ਵਿੱਚ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹੈ। ਸੋ ਇਹ ਇੱਕ ਬੜੀ ਖਤਰਨਾਕ ਸਥਿਤੀ ਹੈ ਜਿਹਦੇ ਵਿੱਚੋਂ ਅੱਜ ਇੰਡੀਆ ਦੇ ਸਾਡੇ ਲੋਕ ਹੈ ਜਿਹੜੇ ਦੱਬੇ ਕੁਚਲੇ ਤੇ ਮਿਹਨਤ ਕਸ਼ ਲੋਕ ਹੈ ਜਿਹੜੇ ਉਹ ਗੁਜ਼ਰ ਰਹੇ ਆ। ਸੋ ਇਸ ਖਤਰਨਾਕ ਸਥਿਤੀ ਦਾ ਇੱਕ ਜਿਹੜਾ ਸਭ ਤੋਂ ਵੱਡਾ ਪਹਿਲੂ ਹੈ, ਪਹਿਲਾਂ ਦੀਆਂ ਸਰਕਾਰਾਂ ਨਾਲੋਂ ਜਿਹੜਾ ਫਰਕ ਹੈ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇੰਡੀਅਨ ਸਟੇਟ ਹੈ ਜਿਹੜਾ ਉਹ ਕਦੇ ਵੀ ਡੈਮੋਕ੍ਰੇਟਿਕ ਸਟੇਟ ਨਹੀਂ ਰਿਹਾ, ਕਿਉਂਕਿ ਇੱਥੇ ਅਸਲ ਚ ਡੈਮੋਕ੍ਰੇਟਿਕ ਰੈਵੋਲੂਸ਼ਨ ਜਾਂ ਸਮਾਜ ਦਾ ਜਮਹੂਰੀਕਰਨ ਉਹਨਾਂ ਦੇਸ਼ਾਂ ਦੀ ਤਰ੍ਹਾਂ ਹੋਇਆ ਹੀ ਨਹੀਂ ਜਿਵੇਂ ਪੱਛਮੀ ਦੇਸ਼ਾਂ ਦੇ ਵਿੱਚ ਇੱਕ ਸਰਮਾਏਦਾਰੀ ਦੇ ਉਭਰਨ ਤੋਂ ਬਾਅਦ ਚ ਹੋਇਆ ਸੀ।
ਬਿਲਕੁਲ,
ਇੱਥੇ ਉਸ ਤਰ੍ਹਾਂ ਦਾ ਜਮਹੂਰੀਕਰਨ ਨਹੀਂ ਹੋਇਆ ਤੇ ਇਹਦੇ ਸਿੱਟੇ ਵਜੋਂ ਅਸਲ ਦੇ ਵਿੱਚ ਜਿਹੜੀ ਸੱਤਾ ਬਦਲੀ ਹੈ ਜਾਂ ਇਹ ਪੂਰਾ ਜਿਹੜਾ ਦੌਰ ਹੈ ਜਿਹਦੇ ਵਿੱਚ ਪੂੰਜੀਵਾਦੀ ਅੰਸ਼ ਵੀ ਦਾਖਲ ਹੋਏ ਨੇ, ਇੰਡਸਟਰੀਲਾਈਜੇਸ਼ਨ ਵੀ ਹੋਈ ਹੈ, ਹੋਰ ਕਾਫੀ ਤਬਦੀਲੀਆਂ ਵੀ ਆਈਆਂ ਨੇ, ਇਹਦੇ ਸਾਰੇ ਕੁਛ ਦੇ ਬਾਵਜੂਦ ਵੀ ਦੋ ਚੀਜ਼ਾਂ ਨੇ ਜਿਹੜੀਆਂ ਅਸਲ ਚ ਫਾਸ਼ੀਵਾਦ ਨੂੰ ਜਾਂ ਜਿਹੜਾ ਇੱਕ ਫਾਰ ਰਾਈਟ ਫਾਸ਼ੀਵਾਦ ਜਿਹਦੀ ਤੁਸੀਂ ਗੱਲ ਕੀਤੀ ਹੈ, ਇਸ ਤਰ੍ਹਾਂ ਦੇ ਫਾਸ਼ੀ ਇੱਦਾਂ ਦੀਆਂ ਤਾਕਤਾਂ ਦੇ ਉੱਭਰ ਕੇ ਸਾਹਮਣੇ ਆਉਣ ਤੇ ਸਟੇਟ ਨੂੰ ਕੰਟਰੋਲ ਕਰਨ ਦੇ ਵਿੱਚ ਭੂਮਿਕਾ ਨਿਭਾਉਂਦੀਆਂ ਨੇ। ਇੱਕ ਤਾਂ ਹੈ ਕਿ ਸਟੇਟ ਆਪਣੇ ਆਪ ਦੇ ਵਿੱਚ ਇਹਦੇ ਉੱਤੇ ਕੋਈ ਵੀ ਪਾਰਟੀ ਰਾਜ ਕਰਦੀ ਹੈ, ਚਾਹੇ ਸੋ ਕਾਲਡ ਸੈਕੂਲਰ ਹੈ, ਸਮਾਜਵਾਦ ਦੇ ਪ੍ਰੋਗਰਾਮ ਵਾਲੀ ਹੈ ਜਾਂ ਕੋਈ ਵੀ ਹੈ, ਉਹਦਾ ਹਮੇਸ਼ਾ ਹੀ ਨਿਸ਼ਾਨਾ ਜਿਹੜਾ ਉਹ ਮਿਹਨਤ ਕਸ਼ ਲੋਕ ਰਹਿੰਦੇ ਔਰ ਵੱਧ ਤੋਂ ਵੱਧ ਉਹਨਾਂ ਨੂੰ ਦਬਾਉਣਾ ਰਹਿੰਦਾ। ਸੋ ਇੱਕ ਸਟੇਟ ਹੈ ਜਿਹੜਾ ਸਟੇਟ ਦੀ ਨੇਚਰ ਮਤਲਬ ਇਹਦੇ ਤੋਂ ਅਸੀਂ ਸਮਝ ਸਕਦੇ ਹਾਂ ਕਿ ਅਸਲ ਚ ਜਿਹੜਾ ਅੱਜ ਵੀ ਮਾਰਕਸਵਾਦ ਦੀ ਜਿਹੜੀ ਬਹੁਤ ਵੱਡੀ ਮਹੱਤਤਾ ਹੈ ਕਿ ਸਟੇਟ ਅਸਲ ਦੇ ਵਿੱਚ ਜਮਾਤੀ ਹੈ।
ਬਿਲਕੁਲ,
ਸਟੇਟ ਦਾ ਜਮਾਤੀ ਕਰੈਕਟਰ ਹੈ, ਕਦੇ ਵੀ ਜਮਾਤਾਂ ਤੋਂ ਪਾਰ ਪੂਰੇ ਸਮਾਜ ਦੇ ਲਈ ਨਹੀਂ ਹੋ ਸਕਦਾ। ਜਿਹੜੀ ਜਮਾਤ ਅੱਜ ਡੋਮੀਨੇਟ ਕਰਦੀ ਹੈ ਕਿਸੇ ਸਮਾਜ ਦੇ ਅੰਦਰ ਜਾਂ ਉਹਦੇ ਸੋਸ਼ਲ ਸਿਸਟਮ ਦੇ ਅੰਦਰ, ਉਸੇ ਜਮਾਤ ਦਾ ਸਟੇਟ ਹੁੰਦਾ, ਉਸੇ ਲਈ ਕੰਮ ਕਰਦਾ। ਇਸ ਸਟੇਟ ਦਾ ਸੁਭਾਅ ਕਦੇ ਵੀ ਜਿਹੜਾ ਉਹ ਨਾ ਧਰਮ ਉਸ ਧਰਮ ਨਿਰਪੱਖ ਰਿਹਾ ਜਿਵੇਂ ਕਿ ਸਿਧਾਂਤਕ ਤੌਰ ਤੇ ਸੋਚਿਆ ਜਾਂਦਾ ਜਾਂ ਆਦਰਸ਼ਕ ਤੌਰ ਤੇ ਸੋਚਿਆ ਜਾਂਦਾ, ਤੇ ਨਾ ਹੀ ਇਹ ਕਦੇ ਜਮਹੂਰੀ ਰਿਹਾ। ਤੇ ਇਹਦੀ ਤਾਨਾਸ਼ਾਹ ਵਿਰਤੀ, ਇਹਦੀ ਫਾਸਿਸਟ ਵਿਰਤੀ ਹੈ ਜਿਹੜੀ ਉਹ ਲਗਾਤਾਰ ਬਣੀ ਹੋਈ ਹੈ 1947-48 ਦੇ ਦੌਰ ਤੋਂ ਲੈ ਕੇ ਹੁਣ ਤੱਕ। ਜਿਹੜੀ ਨਵੀਂ ਤਾਕਤ ਸੱਤਾ ਵਿੱਚ ਆਈ ਹੈ, ਇਹਦੀ ਸਾਨੂੰ ਇੱਕ ਵਿਸ਼ੇਸ਼ਤਾ ਸਮਝਣ ਵਾਲੀ ਹੈ ਜਿਹਦੇ ਉੱਤੇ ਆਪਾਂ ਨੂੰ ਜ਼ੋਰ ਦੇਣਾ ਜ਼ਰੂਰੀ ਹੈ ਅੱਜ ਦੀ ਗੱਲਬਾਤ ਦੇ ਵਿੱਚ। ਉਹ ਇਹ ਹੈ ਕਿ ਅਸਲ ਚ ਇਹਦਾ ਏਜੰਡਾ ਖੁੱਲੇਆਮ ਸਰੇਆਮ ਇੱਕ ਮਤਲਬ ਹਿੰਦੂ ਤਵੀ ਰਾਸ਼ਟਰ ਬਣਾਉਣ ਦਾ, ਹਿੰਦੂ ਰਾਸ਼ਟਰ ਬਣਾਉਣ ਦਾ ਹੈ।
ਬਿਲਕੁਲ,
ਰਸਮੀ ਤੌਰ ਤੇ ਬਹੁਤ ਸਾਰੀਆਂ ਚੀਜ਼ਾਂ 1947 ਦੀ ਸੱਤਾ ਬਦਲੀ ਵੇਲੇ ਸੰਵਿਧਾਨਕ ਵੈਲਿਊ ਦੇ ਤੌਰ ਤੇ ਅਡੋਪਟ ਕਰ ਲਈਆਂ ਗਈਆਂ ਸੀ। ਉਦੋਂ ਇੱਕ ਖਾਸ ਕੌਮਾਂਤਰੀ ਮਾਹੌਲ ਸੀ, ਉਦੋਂ ਨੈਸ਼ਨਲ ਸਟਰਗਲ ਦਾ ਇੱਕ ਆਪਣਾ ਪ੍ਰੈਸ਼ਰ ਸੀ ਇੰਡੀਆ ਦੇ ਵਿੱਚ
ਜੀ,
ਔਰ ਉਦੋਂ ਜਿਹੜੀਆਂ ਅਗਾਂਹ ਵਧੂ ਜਮਹੂਰੀ ਲਹਿਰਾਂ ਨੇ ਜਾਂ ਕਮਿਊਨਿਸਟ ਲਹਿਰ ਹੈ ਇੰਡੀਆ ਦੇ ਵਿੱਚ, ਇਹਦਾ ਇੱਕ ਬਹੁਤ ਵੱਡਾ ਪ੍ਰੈਸ਼ਰ ਸੀ। ਇਹ ਸਾਰੇ ਵੱਖ ਵੱਖ ਫੈਕਟਰਾਂ ਕਰਕੇ ਉਦੋਂ ਜਿਹੜੀ ਰੂਲਿੰਗ ਕਲਾਸ ਹੈ
ਕਾਮਯਾਬ ਨਹੀਂ ਹੋ ਸਕੀ। 1947
ਫਿਲਹਾਲ ਲਾਈਨ ਡ੍ਰੌਪ ਹੋ ਗਈ ਹੈ, ਅਸੀਂ ਦੁਬਾਰਾ ਜ਼ਰੂਰ ਟਰਾਈ ਕਰਦੇ ਹਾਂ।
ਦੇਖੀ ਉੱਚ ਮਹਿਲਾਂ ਵਿੱਚ ਆ ਗਿਆ ਰਾਜਧਾਨੀ ਪਿੰਡ ਮੰਗੂਵਾਲੀ
ਸਾਰੇ ਹੀ ਸੁਣਨ ਵਾਲਿਆਂ ਦਾ ਇੱਕ ਵਾਰ ਫੇਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਸਾਥੀ ਬੂਟਾ ਸਿੰਘ ਨਾਲ ਸ਼ਾਇਦ ਸਾਡੀ ਮੈਨੂੰ ਲੱਗਦਾ ਦੁਬਾਰਾ ਗੱਲ ਨਹੀਂ ਹੋ ਸਕਣੀ, ਕਾਲ ਡ੍ਰੌਪ ਹੋ ਗਈ ਹੈ। ਤੋ ਉਹ ਜਿਹੜੀ ਗੱਲਬਾਤ ਕਰ ਰਹੇ ਸੀ ਕਿ ਅਸੀਂ ਖੁਦ ਉਹਨੂੰ ਸਮਰਾਈਜ਼,
ਹਾਂਜੀ ਅਨੂ ਜੀ, ਆਪਾਂ ਐਂ ਕਰਾਂਗੇ ਅਗਲੇ ਹਫ਼ਤੇ, ਕਿਉਂਕਿ ਗੱਲ ਇਹ ਬਹੁਤ ਜ਼ਿਆਦਾ ਜ਼ਰੂਰੀ ਸੀਗੀ ਜਿਹੜਾ ਹਿੰਦੂ ਰਾਸ਼ਟਰਵਾਦ ਦੇ ਨਾਂ ਦੇ
ਉੱਪਰ
ਹਿੰਦੁਸਤਾਨ ਦੇ ਵਿੱਚ ਚੱਲ ਰਿਹਾ ਹੈ, ਔਰ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਹਿੰਦੂ ਰਾਸ਼ਟਰਵਾਦ ਦੇ ਹੇਠਾਂ ਜਿਹੜਾ ਨਵ ਉਦਾਰਵਾਦੀ ਨਿਊ ਲਿਬਰਲਿਜ਼ਮ ਹਿੰਦੁਸਤਾਨ ਦੇ ਵਿੱਚ ਲਿਆਂਦਾ ਜਾ ਰਿਹਾ ਹੈ, ਔਰ ਕਿਹੋ ਜਿਹੇ ਨੋਟਬੰਦੀ ਦੇ ਜੀ ਐਸ ਟੀ ਦੇ ਜਿਹੜੀਆਂ ਵੈਲਫੇਅਰ ਆ ਉਹਦੀ ਕਟੌਤੀ ਕੀਤੀ ਜਾ ਰਹੀ ਹੈ। ਸੋ ਇੱਕ ਬਹੁਤ ਹੀ ਖਤਰਨਾਕ ਜਿਹੜਾ ਰੂਪ ਆ ਇਹ ਜਿਹੜੀ ਫਾਸ਼ੀਵਾਦੀ ਜਿਹੜੀਆਂ ਤਾਕਤਾਂ ਨੇ ਉਹ ਲੈ ਕੇ ਆ ਰਹੀਆਂ, ਜਿਸ ਤਰੀਕੇ ਨਾਲ ਰੋਜ਼ ਮੀਡੀਆ ਦੇ ਵਿੱਚ ਆ ਰਿਹਾ ਹੈ ਜੋ ਦਲਿਤ ਮੁਸਲਿਮ ਭਾਈਚਾਰਾ, ਉਸ ਤੋਂ ਬਾਅਦ ਕਸ਼ਮੀਰ ਦੇ ਵਿੱਚ
ਗਾਂ ਦੇ ਨਾਂ ਤੇ
ਸੋ ਮਤਲਬ ਕੋਈ ਨਾ ਕੋਈ ਬਹਾਨਾ ਲੱਭ ਕੇ ਲੋਕਾਂ ਨੂੰ ਕੁੱਟਮਾਰ ਉਹਨਾਂ ਦੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਧਮਕਾਉਣ ਵਾਸਤੇ, ਜਿੱਥੇ ਇੱਦਾਂ ਨਹੀਂ ਕਰ ਸਕਦੇ ਜਿਵੇਂ ਉਹਨਾਂ ਨੇ ਸਾਥੀ ਬੂਟਾ ਸਿੰਘ ਜੀ ਨੇ ਦੱਸਿਆ ਕਿ ਇੱਕ ਤੁਹਾਡੇ ਸਾਹਮਣੇ ਇੱਕ ਮਾਡਲ ਪੇਸ਼ ਕੀਤਾ ਗਿਆ ਆ ਛੱਤੀਸਗੜ੍ਹ ਦੇ ਵਿੱਚ ਕਿ ਜੇ ਤੁਸੀਂ ਸਾਡੇ ਖਿਲਾਫ ਸਟੇਟ ਕਹਿੰਦੇ ਜੇ ਤੁਸੀਂ ਬੋਲੋਗੇ ਤੇ ਤੁਹਾਡਾ ਜਿਹੜਾ ਹਾਲ ਵਾ ਉਹ ਇਸ ਤਰੀਕੇ ਨਾਲ ਹੋਊਗਾ। ਸੋ ਮੇਰਾ ਖਿਆਲ ਆਪਾਂ ਅਗਲੇ ਹਫ਼ਤੇ ਇਸ
ਟੋਪਿਕ ਤੇ ਉਹਨਾਂ ਨਾਲ
ਜਾਰੀ
ਰੱਖਾਂਗੇ ਜ਼ਰੂਰ ਜੀ। ਤੋ ਬਾਕੀ ਜਿਹੜਾ ਸਮਾਂ ਬਚਦਾ ਉਹਦੇ ਵਿੱਚ ਇੱਕ ਤਾਂ ਸਭ ਤੋਂ ਪਹਿਲੇ ਇੱਕ ਸੂਚਨਾ ਜਿਹੜੀ ਉਹ ਵੀ ਦਿੰਦੇ ਚੱਲੀਏ ਕਿ ਪੰਜਾਬੀ ਫਿਲਮ ਜਿਹੜੀ ਚੰਮ, ਜਿਹੜੀ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਔਰ ਬੇਜ਼ਮੀਨੇ ਦਲਿਤਾਂ ਦੇ ਜਿਹੜੇ ਮਸਲੇ ਔਰ ਉਹ ਮਸਲਿਆਂ ਦਾ ਹੱਲ, ਉਹਦੇ 'ਤੇ ਸਾਰੀ ਗੱਲਬਾਤ ਆਧਾਰਿਤ ਹੈ। ਰਾਜੀਵ ਕੁਮਾਰ ਇਸ ਫਿਲਮ ਦੇ ਡਾਇਰੈਕਟਰ ਨੇ, ਉਹ ਪਹਿਲੇ ਵੀ ਤੁਸੀਂ ਉਹਨਾਂ ਦੀ ਫਿਲਮ ਨਾਬਰ ਜਿਹੜੀ ਕਿ ਨੈਸ਼ਨਲ ਅਵਾਰਡ ਵਿਨਰ ਫਿਲਮ ਸੀ ਦੇਖ ਚੁੱਕੇ ਹੋ। ਤੋ ਇਹ ਆਲਰੇਡੀ ਅਸੀਂ ਔਕਲੈਂਡ ਵਿੱਚ ਸਕਰੀਨਿੰਗ ਕਰ ਚੁੱਕੇ ਹਾਂ ਔਰ ਬੰਬੇ ਹਿੱਲ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਵੀ ਇਹ ਫਿਲਮ ਦਿਖਾਈ ਜਾ ਚੁੱਕੀ ਹੈ। ਤੋ 2 ਸਪਟੈਂਬਰ ਜਿਹੜਾ ਕਿ ਸਨਿਚਰਵਾਰ ਦਾ ਦਿਨ ਹੈ, 5 ਵਜੇ ਅਸੀਂ ਇਹ ਫਿਲਮ ਹੈਮਿਲਟਨ ਸ਼ਹਿਰ ਵਿਖੇ ਸਕਰੀਨ ਕਰਨ ਜਾ ਰਹੇ ਹਾਂ। ਤੋ ਸਾਰਿਆਂ ਨੂੰ ਰਿਕੁਐਸਟ ਹੈ ਕਿ ਇਹ ਫਰੀ ਐਂਟਰੀ ਹੈ ਇਸ ਇਵੈਂਟ ਦੀ, ਕਾਰ ਪਾਰਕਿੰਗ ਵੀ ਉੱਥੇ ਫਰੀ ਹੈ। ਤੋ ਤੁਸੀਂ ਜ਼ਰੂਰ ਪਹੁੰਚੋ। ਸੈਲੀਬ੍ਰੇਟਿੰਗ ਏਜ ਸੈਂਟਰ ਵਿੱਚ ਇਹ ਫਿਲਮ ਦਿਖਾਈ ਜਾਏਗੀ। ਇਸ ਵੈਨਿਊ ਦਾ ਪਤਾ ਹੈ 30 Victoria Street ਹੈਮਿਲਟਨ। ਤੋ ਜ਼ਰੂਰ ਤੁਸੀਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰੋ। 2 ਸਪਟੈਂਬਰ ਦਿਨ ਸਨਿਚਰਵਾਰ ਸ਼ਾਮ 5 ਵਜੇ
ਜੀ।
ਹਾਂਜੀ। ਤੋ ਉਸ ਤੋਂ ਇਲਾਵਾ ਜਿਹੜਾ ਅਸੀਂ ਇੱਕੋ ਮਾਰਕਸਿਜ਼ਮ ਦੀ ਗੱਲਬਾਤ ਸ਼ੁਰੂ ਕੀਤੀ ਸੀ, ਮੇਰਾ ਖਿਆਲ ਅਸੀਂ
ਇਹਨੂੰ ਉਸ ਤੋਂ ਪਹਿਲਾਂ ਕੋਈ ਇਮੀਗ੍ਰੇਸ਼ਨ ਦੇ ਵਿੱਚ ਕੋਈ ਅਪਡੇਟ,
ਹਾਂਜੀ ਅਗਲੇ ਸੋਮਵਾਰ ਯਾਨੀ ਕਿ 28 ਅਗਸਤ ਨੂੰ ਨਵੀਆਂ ਜਿਹੜੀਆਂ ਨੀਤੀਆਂ ਨੇ ਉਹ ਲਾਗੂ ਹੋਣ ਜਾ ਰਹੀਆਂ ਨੇ। ਉਹਦੇ ਵਿੱਚ ਅਸੀਂ ਜਦੋਂ ਇਹਨਾਂ ਨੇ ਉਹ ਡਰਾਫਟ ਪੇਸ਼ ਕੀਤਾ ਸੀ ਉਦੋਂ ਕਾਫੀ ਡਿਟੇਲ ਚ ਸਾਰੀ ਡਿਸਕਸ਼ਨ ਕੀਤੀ ਸੀਗੀ ਕਿ ਕੀ ਚੇਂਜਸ ਆਉਣ ਵਾਲੀਆਂ ਨੇ। ਤੋ ਲਗਭਗ ਉਹੋ ਹੀ ਚੇਂਜਸ ਨੇ, ਕੁਛ ਇਹਨਾਂ ਨੇ ਸਿਰਫ ਜਿਹੜਾ ਇਹਨਾਂ ਨੇ ਉਹਦੇ ਚ ਬਦਲਾਵ ਕੀਤਾ ਡਰਾਫਟ ਤੋਂ ਐਕਚੁਅਲ ਇੰਪਲੀਮੈਂਟੇਸ਼ਨ ਦਾ, ਕਿ ਇੱਕ ਜਿਹੜੀ ਉਹ ਸੈਲਰੀ ਦੀ ਥਰੈਸ਼ ਹੋਲਡ ਹੈ ਪੀ ਆਰ ਵਾਸਤੇ ਕੁਆਲੀਫਾਈ ਕਰਨ ਲਈ, ਉਹ ਉਹਨਾਂ ਨੇ ਥੋੜ੍ਹੀ ਚੇਂਜ ਕੀਤੀ ਹੈ। ਪਹਿਲੇ ਇਹ ਸੀਗਾ ਕਿ 48,000 to 49,000 ਜਿਹੜੀ ਤੁਹਾਡੀ ਸੈਲਰੀ ਹੋਣੀ ਚਾਹੀਦੀ ਹੈ ਤਾਂ ਤੁਸੀਂ ਪੀ ਆਰ ਲਈ ਅਪਲਾਈ ਕਰ ਸਕਦੇ ਹੋ, ਉਹ ਉਹਨਾਂ ਨੇ ਉੱਥੇ ਰੱਖੀ ਹੈ। ਪਰ ਇੱਕ ਹੋਰ ਨਵਾਂ ਇੱਕ ਵਰਗ ਪੈਦਾ ਕਰ ਲਿਆ ਕਿ ਜਿਨ੍ਹਾਂ ਨੂੰ 48,000 ਜਾਂ 49,000 ਨਹੀਂ ਤਨਖਾਹ ਮਿਲਦੀ ਉਹਨਾਂ ਦੀ, ਮੇਰੇ ਖਿਆਲ 43,000 ਦੇ ਕਰੀਬ ਉਹਨਾਂ ਨੇ ਰੱਖੀ ਹੈ। ਪਰ ਉਹ ਜਿਹੜੇ ਲੋਕ ਹੋਣਗੇ ਉਹ ਪੀ ਆਰ ਵਾਸਤੇ ਨਹੀਂ ਅਪਲਾਈ ਕਰ ਸਕਣਗੇ, ਉਹਨਾਂ ਨੂੰ ਜਿਸ ਤਰ੍ਹਾਂ ਮੈਨੂੰ ਸਮਝ ਆਉਂਦੀ ਹੈ ਕਿ ਸਿਰਫ 3 ਸਾਲ ਦਾ ਵਰਕ ਵੀਜ਼ਾ ਮਿਲੇਗਾ, ਉਸ ਤੋਂ ਬਾਅਦ ਉਹਨਾਂ ਨੂੰ 1 ਸਾਲ ਲਈ ਨਿਊਜ਼ੀਲੈਂਡ ਤੋਂ ਬਾਹਰ ਰਹਿਣਾ ਪਏਗਾ। ਫਿਰ ਜਿਹੜਾ ਉਹ 1 ਸਾਲ ਜਦੋਂ ਪੂਰਾ ਹੁੰਦਾ ਫਿਰ ਉਹ ਦੁਬਾਰਾ ਨਿਊਜ਼ੀਲੈਂਡ ਆਉਣ ਲਈ ਵੀਜ਼ੇ ਵਾਸਤੇ ਅਪਲਾਈ ਕਰ ਸਕਦੇ ਨੇ। ਪਰ ਪਹਿਲਾਂ ਜਿਹੜੇ ਵੀਜ਼ੇ ਤੇ ਉਹ 3 ਸਾਲ ਲਈ ਇੱਥੇ ਰਹੇ ਨੇ ਉਹ ਵੀਜ਼ਾ ਨਹੀਂ ਹੋਏਗਾ ਕਿਸੇ ਹੋਰ ਕੈਟਾਗਰੀ ਵਿੱਚ
ਕਿਸੇ ਹੋਰ ਕੈਟਾਗਰੀ ਦੇ ਵਿੱਚ ਹੋਊਗਾ
ਹਾਂਜੀ ਮਤਲਬ ਜਿਸ ਤਰ੍ਹਾਂ ਮੈਨੂੰ ਸਮਝ ਆਉਂਦੀ ਹੈ ਕਿ 3 ਸਾਲ ਐਂਡ ਆਊਟ ਕਿਉਂਕਿ ਜਿਹੜਾ ਪਹਿਲਾਂ ਹੀ 43,000
ਦੇ ਜਿਹੜੇ ਚਾਂਸਸ ਨੇ
ਹਾਂਜੀ ਉਹ ਜਿਹੜੇ 43,000 ਵਾਲੇ ਨੇ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਉਹ 48,000 ਤੱਕ ਪਹੁੰਚ ਸਕਣ ਉਹ 3 ਸਾਲਾਂ ਦੇ ਵਿੱਚ ਸੋ ਸ਼ੋਸ਼ਣ ਵਾਸਤੇ ਆਪਣੇ ਆਪ ਨੂੰ ਉਹ ਪੂਰੀ ਤਰ੍ਹਾਂ ਓਪਨ ਅਪ ਕਰ ਰਹੇ ਹੋਣਗੇ ਕਿਉਂਕਿ ਜਿਹੜਾ ਵਿਅਕਤੀ ਪਹਿਲਾਂ ਹੀ 43,000 ਵਾਲੀ ਤਨਖਾਹ ਉਹ ਹੈ ਉਸ ਤੋਂ ਵੱਧ ਨਹੀਂ ਲੱਭ ਸਕਿਆ ਉਹ 3 ਸਾਲ ਪੂਰੇ ਕਰਕੇ 1 ਸਾਲ ਬਾਹਰ ਰਹਿਣ ਤੋਂ ਬਾਅਦ ਇਕਦਮ ਅਸਮਾਨੋਂ ਤੇ ਟਪਕਣੀ ਨਹੀਂ ਕੋਈ ਨੌਕਰੀ ਜਿਹੜੀ 48 ਤੋਂ ਵੱਧ ਹੋਵੇ
ਹਾਂਜੀ ਉਹਨੂੰ ਜੇ ਇੱਕ ਹੋਰ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਜਿਹੜਾ ਸੰਦਰਭ ਜਿਹੜਾ ਇੱਕ ਰੁਝਾਨ ਆ ਰਿਹਾ ਹੈ ਉਹ ਬਹੁਤ ਖਤਰਨਾਕ ਹੈ ਕਿ ਜਿਸ ਤਰੀਕੇ ਦੇ ਨਾਲ 1970 ਦੇ ਦਹਾਕੇ ਦੇ ਵਿੱਚ ਇਸ ਮੁਲਕ ਦੇ ਵਿੱਚ ਆਈਲੈਂਡਰ ਲੋਕਾਂ ਨੂੰ ਸਵੇਰੇ ਘਰਾਂ ਚੋਂ ਚੱਕ ਕੇ ਲੈ ਕੇ ਡਿਪੋਰਟ ਕੀਤਾ ਜਾ ਰਿਹਾ ਸੀ ਉਹ ਉਸੇ ਤਰੀਕੇ ਨਾਲ ਉਹੀ ਜਿਹੜਾ ਫਾਰਮੂਲਾ ਆ ਇਸ ਟਾਈਮ ਹਿੰਦੁਸਤਾਨੀਆਂ ਦੇ ਵਾਸਤੇ
ਔਰ ਉਹ ਜਿਹੜੇ ਪੈਸੀਫਿਕ ਆਈਲੈਂਡਰਸ ਇੱਥੇ ਇਹਨਾਂ ਨੇ ਕਿਉਂਕਿ ਉਹਨਾਂ ਨੂੰ ਜ਼ਰੂਰਤ ਸੀਗੀ ਫੈਕਟਰੀਆਂ ਵਿੱਚ ਵਰਕਰਸ ਦੀ ਔਰ ਬਿਲਕੁਲ ਲੀਗਲ ਤੌਰ ਤੇ ਇੱਥੇ ਉਹ ਲਿਆਂਦੇ ਗਏ ਸਨ ਵਰਕਰਸ ਜਦੋਂ ਇਹਨਾਂ ਦੀ ਉਹ ਲੋੜ ਪੂਰੀ ਹੋ ਗਈ ਫਿਰ ਉਹ ਆਲ ਓਵਰ ਸਡਨ ਇਹਨਾਂ ਨੇ ਉਹ ਆਪਣੇ ਰੂਲਸ ਪਾਲਿਸੀਜ਼ ਬਦਲ ਕੇ ਉਹ ਜਿੰਨੇ ਲੀਗਲ ਲੋਕ ਸਨ ਉਹਨਾਂ ਨੂੰ ਇਲੀਗਲ ਕਰ ਦਿੱਤਾ
ਬਹੁਤ ਬੁਰੇ ਤਰੀਕੇ ਦੇ ਨਾਲ ਉਹਨਾਂ ਨੂੰ
ਹਾਂਜੀ ਉਹਨਾਂ ਨੂੰ ਘਰਾਂ ਚੋਂ ਚੁੱਕ ਚੁੱਕ ਕੇ ਸੋ ਉਹ ਅਸੀਂ ਦੇਖ ਰਹੇ ਸੀਗੇ ਕਿ ਇਸ ਵਕਤ ਜਿਹੜੇ ਭਾਰਤੀ ਮੂਲ ਦੇ ਟੈਂਪਰਰੀ ਵੀਜ਼ਾਸ ਤੇ ਇੱਥੇ ਵਿਅਕਤੀ ਹਨ ਜਿਹੜੇ ਮਾਈਗ੍ਰੈਂਟ ਵਰਕਰਸ ਹਨ ਉਹਨਾਂ ਨਾਲ ਉਸ ਕਿਸਮ ਦਾ ਇੱਕ ਵਰਤਾਰਾ ਜਿਹੜਾ ਸ਼ੁਰੂ ਹੋ ਗਿਆ ਜਿਹੜਾ 70s ਚ ਪੈਸੀਫਿਕ ਵਰਕਰਸ ਨਾਲ ਹੁੰਦਾ ਸੀ ਸੋ ਉਸ ਵਕਤ ਇੱਥੇ ਸਾਂਝੀ ਪੋਲੀਨੀਜੀਅਨ ਪੈਂਥਰਸ ਪੈਸੀਫਿਕ ਪੈਂਥਰਸ ਜਿਹੜੇ ਜਿਹਨਾਂ ਨੂੰ ਅਸੀਂ ਐਕਟਿਵਿਸਟ ਹੀ ਕਹਾਂਗੇ ਸੋਸ਼ਲ ਜਸਟਿਸ ਵਾਲੇ ਐਕਟਿਵਿਸਟ ਉਹ ਗਰੁੱਪਸ ਸਨ ਜਿਹੜੇ ਉਹਨਾਂ ਦੀ ਦੇਖਭਾਲ ਕਰਦੇ ਸਨ ਔਰ ਉਹਦੇ ਖਿਲਾਫ ਪੂਰੇ ਡਟ ਕੇ ਲੜਾਈ ਕਰਦੇ ਸਨ ਉਹਨਾਂ ਨੇ ਸੋ ਸਾਡਾ ਜਿਹੜਾ ਇੱਥੇ ਮੈਨੂੰ ਇੱਕ ਤਾਂ ਭਾਈਚਾਰਾ ਵਰਡ ਬੜਾ ਸਟਿਗਮਟਾਈਜ਼ਡ ਜਿਹਾ ਲੱਗਦਾ ਜ਼ਰੂਰੀ ਨਹੀਂ ਕਿ ਭਾਰਤੀ ਮੂਲ ਦੇ ਲੋਕ ਹੋਣ ਜਿੰਨੇ ਵੀ ਅਸੀਂ ਲੋਕ ਪੱਖੀ ਹਾਂ ਜਿੰਨੇ ਵੀ ਦੁੱਖ ਦਰਦ ਮਹਿਸੂਸ ਕਰਦੇ ਹਾਂ ਅਸੀਂ ਆਪਣੇ ਭਾਰਤੀ ਮੂਲ ਦੇ ਜਿਹੜੇ ਇੱਥੇ ਟੈਂਪਰਰੀ ਵੀਜ਼ਾ ਤੇ ਵਰਕਰਸ ਨੇ ਜਾਂ ਹੋਰ ਵੀ ਜਿਹੜੇ ਟੈਂਪਰਰੀ ਵੀਜ਼ਾਸ ਵਾਲੇ ਨੇ ਸਾਨੂੰ ਸਾਰਿਆਂ ਨੂੰ ਇਹਦੇ ਖਿਲਾਫ ਲੜਨ ਦੀ ਜ਼ਰੂਰਤ ਹੈ ਸਰਕਾਰਾਂ ਤੱਕ ਆਵਾਜ਼ ਪਹੁੰਚਾਉਣ ਦੀ ਲੋੜ ਹੈ ਕਿ ਇਹ ਜਿਹੜੇ ਟੈਂਪਰਰੀ ਵੀਜ਼ਾਸ ਵਾਲੇ ਆਲਰੇਡੀ ਇੱਥੇ ਆ ਗਏ ਨੇ ਉਹਨਾਂ ਨੂੰ ਐਮਨੈਸਟੀ ਦਿੱਤੀ ਜਾਵੇ ਬੇਸ਼ੱਕ ਹਾਂ ਹੋਰ ਤੁਸੀਂ ਨਾ ਆਉਣ ਦਿਓ ਸਖ਼ਤੀ ਕਰੋ ਪਰ ਜਿਹੜੇ ਆ ਚੁੱਕੇ ਨੇ ਪੰਜ ਦਸ ਦਸ ਸਾਲ ਜਿਨ੍ਹਾਂ ਨੇ ਆਪਣੀਆਂ ਉਮਰਾਂ ਦੇ ਇੱਥੇ ਗਾੜ ਲਏ ਨੇ ਉਹਨਾਂ ਨੂੰ ਇੱਥੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਜਾਵੇ ਕਿਉਂਕਿ ਉਹ ਆਲਰੇਡੀ ਕੰਟਰੀਬਿਊਟ ਕੀਤਾ ਇਕਨੋਮੀ ਚ ਅੱਗੇ ਵੀ ਕੰਟਰੀਬਿਊਟ ਹੀ ਕਰਨਗੇ ਉਹ
ਬਿਲਕੁਲ ਜੀ ਬਿਲਕੁਲ ਬਿਲਕੁਲ
ਜੀ ਤੋ ਹਾਂ ਅਗਰ ਸਾਨੂੰ ਲੱਗਿਆ ਕਿ ਵਾਜਬ ਹੈ ਅਗਲੇ ਸੋਮਵਾਰ ਹੋਰ ਡਿਟੇਲ ਚ ਵੀ ਇਸ ਟੋਪਿਕ ਤੇ ਗੱਲ ਕੀਤੀ ਜਾ ਸਕਦੀ ਹੈ ਉਸ ਤੋਂ ਇਲਾਵਾ ਜਿਹੜਾ ਇੱਕ ਬਿਲਕੁਲ ਛੋਟਾ ਜਿਹਾ ਮੇਰਾ ਪੁਆਇੰਟ ਹੈ ਕਿ 23 September ਨੂੰ ਇੱਥੇ ਜਿਹੜੀ ਇਲੈਕਸ਼ਨ ਹੈ ਵੋਟਾਂ ਪੈਣੀਆਂ ਨੇ ਜਿਹੜੇ ਸਾਡੇ ਲਿਸਨਰਸ ਪਰਮਾਨੈਂਟ ਰੈਜ਼ੀਡੈਂਟ ਨੇ ਜਾਂ ਸਿਟੀਜ਼ਨਸ ਨੇ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਹੈ ਤੋ ਅਗਰ ਤੁਸੀਂ ਅਜੇ ਤੱਕ ਵੋਟ ਵਾਸਤੇ ਰਜਿਸਟਰ ਨਹੀਂ ਹੋਏ ਜਾਂ ਇਨਰੋਲ ਨਹੀਂ ਕੀਤਾ ਤੁਹਾਡੇ ਕੋਲ ਪਰਸੋਂ ਤੱਕ ਦਾ ਸਮਾਂ ਹੈ ਤੁਸੀਂ ਜ਼ਰੂਰ ਆਪਣੀ ਵੋਟ ਜਿਹੜੀ ਬਣਵਾਓ ਔਰ ਅਗਰ ਤੁਹਾਨੂੰ ਜਿਸ ਤਰ੍ਹਾਂ ਮੈਨੂੰ ਕਾਫੀ ਹੱਦ ਤੱਕ ਲੱਗ ਰਿਹਾ ਕਿ ਸ਼ਾਇਦ ਕੋਈ ਵੀ ਪਾਰਟੀ ਮੇਰੀ ਵੋਟ ਦੇ ਕਾਬਲ ਨਹੀਂ ਹੈ ਅਗਰ ਇਹ ਵੀ ਤੁਹਾਡਾ ਮੰਨਣਾ ਹੈ ਫਿਰ ਵੀ ਮੈਂ ਕਹਾਂਗੀ ਕਿ ਵੋਟ ਪਾਓ ਚਾਹੇ ਉਹ ਵੋਟ ਨੂੰ ਤੁਸੀਂ ਸਪੋਇਲ ਕਰਕੇ ਆਓ ਉਹਦੇ ਨਾਲ ਵੀ ਤੁਸੀਂ ਇੱਕ ਮੈਸੇਜ ਦੇ ਰਹੇ ਹੋ ਕਿ ਕੁਛ ਬਹੁਤ ਜ਼ਿਆਦਾ ਇੰਪਰੂਵਮੈਂਟ ਦੀ ਲੋੜ ਹੈ ਪਾਰਟੀਆਂ ਵਿੱਚ ਤਾਂ ਕਿ ਤੁਸੀਂ ਵਾਕਈ ਕਿਸੇ ਨੂੰ ਚੁਣ ਸਕੋ ਆਪਣੀ ਵੋਟ ਲਈ
ਬਿਲਕੁਲ ਉਹੀ ਗੱਲ ਪਹਿਲਾਂ ਹੋ ਕੇ ਹਟੀ ਹੈ ਜੀ ਪਾਰਲੀਮੈਂਟ ਜਿਹੜਾ ਇਹ ਤਰੀਕਾ ਹੈ ਕਿਉਂਕਿ ਸਿਸਟਮ ਜਿਹੜਾ ਆ ਉਹ ਲਗਾਤਾਰ ਜਿਹੜੀ ਮਰਜ਼ੀ ਪਾਰਟੀ ਪਾਵਰ ਦੇ ਵਿੱਚ ਆ ਰਹੀ ਹੈ ਉਹ ਸਿਸਟਮ ਉਹੀ ਆਪਣੇ ਆਪ ਨੂੰ
ਸੇਮ ਚੀਜ਼ ਨੂੰ ਵੱਖਰੇ ਤਰੀਕੇ ਨਾਲ ਪੈਕੇਜ ਕਰਕੇ ਪੇਸ਼ ਕਰ ਦਿੱਤਾ ਜਾਂਦਾ ਹੈ
ਲੇਬਰ ਦੀਆਂ ਹਰ ਇੱਕ ਜਿਵੇਂ ਜਸਿੰਦਰ ਅਰੂਨ ਦੇ ਆਉਣ ਦੇ ਨਾਲ ਉਹ ਕਹਿ ਰਹੇ ਨੇ ਕਿ ਮੈਂ ਐਜੂਕੇਸ਼ਨ ਫ੍ਰੀ ਕਰੂੰਗੀ ਇੱਥੋਂ ਜਿਹੜਾ
ਰੇਲਵੇ
ਲਿੰਕ ਆ ਜਿਹੜੀ ਪਾਵਰਟੀ ਘੱਟ ਕਰੂੰਗੀ ਪਰ ਉਹਦੇ ਵਾਸਤੇ ਕੋਈ ਵੀ ਡੇਟ ਦਿੱਤੀ ਜਾ ਰਹੀ
ਕਦੋਂ ਸ਼ੁਰੂ ਕਰਨਾ
ਕਦੋਂ ਖਤਮ
ਕਰਨਾ
ਔਰ ਇਹ ਇਲੈਕਸ਼ਨ ਤੋਂ ਇਹ ਮਹੀਨਾ ਵੀ ਹੁਣ ਤੇ ਰਹਿ ਗਿਆ ਇਹੋ ਜਿਹੀਆਂ ਗੱਲਾਂ ਤੇ ਤੁਹਾਡੀ ਪਾਰਟੀ ਨੇ ਬਹੁਤ ਚਿਰ ਪਹਿਲਾਂ ਇਹ ਤੇ ਬਹੁਤ ਲੰਬੇ ਪ੍ਰੋਜੈਕਟ ਹੁੰਦੇ ਆ ਤੁਸੀਂ ਰੇਲਵੇ ਲਾਈਨ ਦੀ ਗੱਲ ਕਰਦੇ ਹੋ
ਸੋ ਪੁਆਇੰਟ ਇਹਦੇ ਚ ਇਹ ਵੀ ਹੈ ਕਿ ਜਿਹੜੇ ਇਹਨਾਂ ਦੇ ਪਹਿਲੇ ਲੀਡਰ ਸਨ ਐਂਡਰੂ ਲਿਟਲ ਇਹੋ ਹੀ ਪੋਲਿਸੀਜ਼ ਉਹ ਕਿਉਂ ਨਹੀਂ ਸੀ ਪਬਲਿਕ ਨੂੰ ਪੇਸ਼ ਕਰ ਸਕਦੇ ਸੋ ਇਹਦੇ ਚ ਸਾਰੀ ਗੱਲਬਾਤ ਜਿਹੜੀ ਹੈ ਕਿ ਉਹ ਵੋਟਾਂ ਦੇ ਲੱਗੇ ਆ ਕੇ ਜਿਹੜੇ ਛਲਾਵੇ ਨੇ ਨਾ ਉਹ ਦਿੱਤੇ ਜਾ ਰਹੇ ਨੇ ਕਿ ਅਸੀਂ ਲੀਡਰ ਬਦਲ ਲਿਆ ਜੀ ਬਹੁਤ ਕੈਰਿਸਮੈਟਿਕ ਹੈ ਫਲਾਨਾ ਇਹ ਹੈ ਵੋ ਹੈ ਪੋਲਿਸੀ ਸਾਡੀਆਂ ਇਹ ਨੇ ਸਭ ਤੋਂ ਇਹ ਹਰ ਵਕਤ ਇਹ ਜਿਹੜਾ ਕੰਮ ਹੈ ਚੱਲਦਾ ਰਹਿਣਾ ਚਾਹੀਦਾ ਕਿ ਅਸੀਂ ਆਹ ਕਰਾਂਗੇ ਆਹ ਕਰਾਂਗੇ ਔਰ ਜਿਹੜੀ ਓਪੋਜੀਸ਼ਨ ਪਾਰਟੀ ਹੈ ਉਹਦੇ ਮੋਢਿਆਂ ਦੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਇਹੋ ਜਿਹੀਆਂ ਪਾਲਿਸੀਆਂ ਹਰ ਵਕਤ ਸਰਕਾਰ ਨੂੰ ਚੈਲੰਜ ਕਰਦੀ ਰਹੇ ਕਿ ਤੁਹਾਨੂੰ ਆਹ ਕਰਨਾ ਚਾਹੀਦਾ
ਪਿਛਲੇ ਇੰਨੇ ਸਾਲਾਂ ਦੇ ਵਿੱਚ ਪਾਰਲੀਮੈਂਟ 'ਚ ਬੈਠੇ ਸੀ ਉਦੋਂ ਕਿਉਂ ਨਹੀਂ ਚੈਲੰਜ ਕੀਤਾ
ਹਾਂ ਓਪੋਜੀਸ਼ਨ ਨੂੰ ਪਿਛਲੇ 9 ਸਾਲਾਂ ਤੋਂ ਇਹ ਕੁਝ ਕਰਨਾ ਚਾਹੀਦਾ ਸੀ
ਹਾਂਜੀ ਇਹਨੂੰ ਇਸ ਤੇ ਜੇ ਤੁਹਾਨੂੰ ਦੁਸ਼ਾਂਤ ਕੁਮਾਰ ਦਾ ਸ਼ੇਰ ਯਾਦ ਆ ਜਾਵੇ ਦੀਵਾਰ ਗਿਰਨੀ ਚਾਹੀਦੀ
ਹਾਂਜੀ ਹਾਂ ਉਹ ਸੀ ਕਿ ਹੋ ਗਈ ਹੈ ਪੀੜ ਪਰਬਤ ਸੀ ਪਿਘਲਣੀ ਚਾਹੀਏ ਇਸ ਹਿਮਾਲਿਆ ਸੇ ਫਿਰ ਕੋਈ ਗੰਗਾ ਨਿਕਲਣੀ ਚਾਹੀਏ ਉਹਦਾ ਮੈਨੂੰ ਹੌਲੀ ਹੌਲੀ ਯਾਦ ਆਏਗਾ ਕਿ ਆਜ ਫਿਰ ਇਹ ਦੀਵਾਰ ਪਰਦੋਂ ਕੀ ਤਰ੍ਹਾਂ ਹਿਲਨੇ ਲੱਗੀ ਸ਼ਰਤ ਲੇਕਿਨ ਥੀ ਕਿ ਆਜ ਫਿਰ ਪਰਦੋਂ ਕੀ ਤਰ੍ਹਾਂ ਹਿਲਨੇ ਲੱਗੀ ਸ਼ਰਤ ਲੇਕਿਨ ਥੀ ਕਿ ਦੀਵਾਰ
ਗਿਰਨੀ
ਚਾਹੀਏ ਹਾਂ ਉਹ ਮਤਲਬ ਕਿ
ਜੜੋਂ ਸਿਸਟਮ ਨਹੀਂ ਬਦਲਦਾ ਜੀ ਉਦੋਂ ਤੱਕ ਮੇਰਾ ਨਹੀਂ ਖਿਆਲ ਕੁਝ ਵੀ ਹੋ ਸਕਦਾ ਅਨੁਜ ਆਪਾਂ ਕੁਝ ਇੰਨਾ ਕੁ ਟਾਈਮ ਬਚਿਆ ਸੋ ਆਪਾਂ ਕਿਤਾਬ ਅਨੁਜ ਜਿਹੜੀ ਸੀਗੀ ਦਿਖਾ ਵੀ ਦਿੰਦੇ ਸਰੋਤਿਆਂ ਨੂੰ ਬੜਾ ਸੌਖਾ ਹੋ ਮਾਰਕਸ ਮਾਰਕਸਿਜ਼ਮ ਵਰਕ ਮਾਰਕਸਵਾਦ ਕਿਵੇਂ ਕੰਮ ਕਰਦਾ ਬੜੀ ਸੌਖੀ ਜਿਹੀ ਕਿਤਾਬ ਆ ਇੱਕ ਜਿਹੜਾ ਹਾਊਆ ਖੜਾ ਕੀਤਾ ਗਿਆ ਖਾਸ ਕਰਕੇ ਪੰਜਾਬੀਆਂ ਵਾਸਤੇ ਖਾਸ ਕਰਕੇ ਜਿਹੜੇ ਸਿੱਖ ਭਾਈਚਾਰੇ ਚੋਂ ਨੇ ਜਿਹਦਾ ਮੇਨ ਜਿਹੜਾ ਥੰਮ ਆ ਸਾਰੀ ਸੋਚ ਦਾ ਉਹ ਹੈ ਭਾਈਚਾਰਕ ਵਾ ਸੋ ਇਹ ਵੀ ਇੱਕ ਭਾਈਚਾਰਕ ਉਹ ਸਿਸਟਮ ਹੈ ਸੋ ਸਾਨੂੰ ਸੌਖੇ ਤਰੀਕੇ ਦੇ ਨਾਲ ਇਹ ਸਮਝ ਆਉਣਾ ਚਾਹੀਦਾ ਸੋ ਉਹਦੇ ਵਿੱਚ ਆਪਾਂ ਗੱਲਬਾਤ ਜਿਹੜੀਆਂ ਮਿੱਥ ਨੇ ਲੋਕਾਂ ਦੇ ਜਿਹੜੀਆਂ ਬਣਾਈਆਂ ਹੋਈਆਂ ਨੇ ਇਸ ਸਿਧਾਂਤ ਦੇ ਨਾਲ ਉਹ ਮਿੱਥ ਜਿਹੜੀਆਂ ਆਪਾਂ ਪਿਛਲੇ ਹਫ਼ਤੇ ਡਿਸਕਸ ਕੀਤੀਆਂ
ਸੀਗੀਆਂ
ਕਿ ਪੀਪਲ ਆਰ ਨੈਚੁਰਲੀ ਸੈਲਫਿਸ਼ ਕਿ ਲੋਕ ਕੁਦਰਤੀ ਸਵਾਰਥੀ ਹਨ ਐਨੀ ਵਨ ਕੈਨ ਗੈਟ ਰਿਚ ਇਫ ਦੇ ਵਰਕ ਹਾਰਡ ਵੀ ਕੋਈ ਵੀ ਬੰਦਾ ਬਹੁਤ ਤਰੱਕੀ ਗਾਹ ਕਰ ਸਕਦਾ ਜੇ ਉਹ ਬਹੁਤ ਮਤਲਬ ਮਿਹਨਤ ਕਰੇ
ਇੱਥੇ ਹੁਣ ਅਸੰਪਸ਼ਨ ਇਹ ਹੈ ਕਿ ਸਾਰੇ ਲੋਕ ਆਲਸੀ ਨੇ ਸੁਸਤ ਨੇ
ਉਹਦੇ ਵਿੱਚ ਅਸੀਂ ਨਹੀਂ ਜਾ ਜਾਵਾਂਗੇ ਹਾਂ ਬਿਲਕੁਲ 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 ਤੇ ਜੇ ਅਮੀਰਾਂ ਦੀਆਂ ਫੈਕਟਰੀਆਂ ਨਾ ਹੁੰਦੀਆਂ ਤੇ ਫਿਰ ਜਿਹੜੇ ਕਾਮੇ ਨੇ ਉਹਨਾਂ ਨੂੰ ਕੰਮ ਨਹੀਂ ਸੀ ਮਿਲਣਾ
ਹਾਂਜੀ ਉਹਦਾ ਉਲਟ ਇਹ ਵੀ ਹੈ ਕਿ ਜੇ ਕਾਮੇ ਨਾ ਹੁੰਦੇ ਫਿਰ ਅਮੀਰਾਂ ਦੀਆਂ ਫੈਕਟਰੀਆਂ ਨਹੀਂ ਹੋਣੀਆਂ ਤੇ ਅਮੀਰ ਨਹੀਂ ਸੀ ਹੋਣੇ
ਤੇ ਸਦਾਚਾਰ ਵਿੱਚ ਨਿਘਾਰ ਆਉਣ ਦੇ ਨਾਲ ਹੀ ਇਹ ਸਾਰੀ ਜਿਹੜੀ ਪ੍ਰੋਬਲਮ ਆ ਰਹੀ ਹੈ ਇਹ ਗੱਲਾਂ ਅਸੀਂ ਪਿਛਲੇ ਹਫ਼ਤੇ ਡਿਟੇਲ ਦੇ ਵਿੱਚ ਡਿਸਕਸ ਕੀਤੀਆਂ ਸੀ ਸੋ ਅੱਗੇ ਉਹ ਇਹਨਾਂ ਨੂੰ ਉਹ ਰੱਖ ਕੇ ਖਿਆਲ ਦੇ ਵਿੱਚ ਰਾਈਟਰ ਲਿਖ ਰਹੇ ਨੇ ਕਿ ਦਿਸ ਇਜ਼ ਪਰਟੀਕੁਲਰਲੀ ਡੇਂਜਰਸ ਫੋਰ ਐਨੀ ਵਨ ਹੂ ਇਜ਼ ਟਰਾਇੰਗ ਟੂ ਚੇਂਜ ਸੋਸਾਇਟੀ ਸੋ ਜਿਹੜੇ ਲੋਕ ਇਹੋ ਜਿਹੀਆਂ ਧਾਰਨਾਵਾਂ ਦੇ ਵਿੱਚ ਫਸੇ ਹੋਏ ਆ ਜੋ ਸਮਾਜ ਨੂੰ ਬਦਲਣਾ ਚਾਹੁੰਦੇ ਆ ਤੇ ਉਹਨਾਂ ਦੇ ਵਾਸਤੇ ਬਹੁਤ ਖਤਰਨਾਕ ਹੈ
ਕਿਉਂਕਿ ਇਹ ਸਾਰੇ ਐਕਸਕਿਊਜ਼ਸ ਨੇ ਕੁਝ ਵੀ ਨਾ ਬਦਲਣ ਦੇ
ਕੁਝ ਨਾ ਕਰਨ ਦੇ ਹਾਂਜੀ ਫੋਰ ਦਾ ਨਿਊਜ਼ ਪੇਪਰ ਦਾ ਰੇਡੀਓ ਦਾ ਟੈਲੀਵਿਜ਼ਨ ਆਰ ਆਲ ਕੰਟੀਨਿਊਲੀ ਫਿਲਿੰਗ ਅਵਰ ਮਾਈਂਡਸ ਵਿਦ ਅਟੈਂਪਟਿਡ ਐਕਸਪਲੇਨੇਸ਼ਨ ਫੋਰ ਦਾ ਮੈਸ ਇਨ ਸੋਸਾਇਟੀ ਸੋ ਜਿਹੜਾ ਸੋਸਾਇਟੀ ਦੇ ਵਿੱਚ ਜਿਹੜਾ ਨਿਘਾਰ ਆਇਆ ਆ ਉਹਦੇ ਇਹੋ ਜਿਹੀਆਂ ਜਿਹੜੀਆਂ ਮਿੱਥ ਨੇ ਜਿਹੜੀਆਂ ਝੂਠੀਆਂ ਮਿੱਥ ਨੇ ਉਹ ਜਿਹੜਾ ਮੀਡੀਆ ਆ ਇਸ ਟਾਈਮ ਉਹ ਕਿਉਂਕਿ ਓਬਵੀਅਸਲੀ ਸਟੇਟ ਦਾ ਮੀਡੀਆ ਹੈ ਉਹਦੇ ਵੱਲੋਂ ਉਹ ਭੁਗਤ ਰਿਹਾ ਹੈ ਤੇ ਉਹ ਦਿਮਾਗਾਂ ਦੇ ਵਿੱਚ ਸਾਡਿਆਂ ਦੇ ਵਿੱਚ ਉਹ ਪ੍ਰੋਗਰਾਮ ਕਰ ਰਹੇ ਇਹੋ ਜਿਹੀਆਂ ਮਿੱਥ
ਜਿਹੜੀਆਂ
ਉਹਨਾਂ ਵੱਲ ਧਿਆਨ ਨਾ ਦਿੱਤਾ ਜਾਵੇ
ਜਿਸ ਤਰ੍ਹਾਂ ਕਿ ਹੁਣ ਜਸਿੰਡਾ ਬੜੀ ਕੈਰਿਜ਼ਮੈਟਿਕ ਲੀਡਰ ਹੈ ਪਰ ਜਿਹੜੀਆਂ ਐਕਚੁਅਲ ਇਸ਼ੂਜ਼ ਨੇ ਜਿਹਦੇ ਨਾਲ ਜਸਿੰਡਾ ਤੇ ਉਹਦੀ ਪਾਰਟੀ ਨੇ ਡੀਲ ਕਰਨਾ ਉਹਨਾਂ ਦਾ ਕੋਈ ਨਾ ਜ਼ਿਕਰ ਨਹੀਂ ਹੁੰਦਾ
ਬਹੁਤ ਵੱਡੇ ਪ੍ਰੋਜੈਕਟ ਨੇ ਜੀ ਇਹਨਾਂ ਦੀ ਡੇਟ ਹੋਣੀ ਚਾਹੀਦੀ ਸੀਗੀ ਇਹ ਕਿ ਵੀ ਵਿਲ ਡੂ ਇਟ ਇਨ ਅ ਡੈਕੇਡ ਐਵਰੀਥਿੰਗ ਇਜ਼ ਇਨ ਅ ਡੈਕੇਡ ਇਹ ਬਿਲਕੁਲ ਜਿਵੇਂ ਹਿੰਦੁਸਤਾਨੀ ਪੋਲੀਟੀਸ਼ੀਅਨ ਗੱਲ ਕਰਦੇ ਨੇ ਉਹੋ ਜਿਹੀ ਭਾਸ਼ਾ ਦੇ ਵਿੱਚ ਗੱਲਬਾਤ ਹੋ ਰਹੀ ਹੈ ਸੋ ਐਨੀਵੇ ਦੇ ਹੋਪ ਵੀ ਵਿਲ ਐਕਸੈਪਟ ਵਟ ਦੇ ਸੇ ਵਿਦਆਊਟ ਥਿੰਕਿੰਗ ਮੋਰ ਅਬਾਊਟ ਦਾ ਇਸ਼ੂਜ਼ ਸੋ ਮਤਲਬ ਇੱਥੇ ਦੇ ਹੋਪ ਵੀ ਵਿਲ ਐਕਸੈਪਟ ਵਟ ਦੇ ਸੋ ਉਹ ਸਾਡੇ ਕੋਲੋਂ
ਜੋ ਸਾਰਾ ਕੁਛ ਉਹ ਪ੍ਰਚਾਰ ਰਿਹਾ ਮੀਡੀਆ ਉਹ ਆਸ ਕਰਦਾ ਕਿ ਅਸੀਂ ਉਹ ਸਾਰਾ ਕੁਛ ਮੰਨ ਲਵਾਂਗੇ ਪਰ ਜਿਹੜੇ ਐਕਚੁਅਲ ਇਸ਼ੂਜ਼ ਨੇ ਉਹਨਾਂ ਬਾਰੇ ਕੋਈ ਕਿੰਤੂ ਪਰੰਤੂ ਨਹੀਂ ਕਰਾਂਗੇ
ਹਾਂਜੀ ਹਾਂਜੀ ਵੈਸੇ ਵੀ ਅਨੂ ਜੀ ਵੈਸੇ ਤੁਸੀਂ ਪਿਛਲੇ ਹਫ਼ਤੇ ਪ੍ਰੋਗਰਾਮ ਆਪਣੇ ਇੰਡੀਅਨ ਵਰਕਰ ਐਸੋਸੀਏਸ਼ਨ ਨਾਲ ਮਿਲ ਕੇ ਤੁਸੀਂ ਇੱਕ ਲੰਬੀ ਵੀਡੀਓ ਕੀਤੀ ਸੀ
ਫੇਸਬੁੱਕ ਤੇ ਲਾਈਵ ਵੀਡੀਓ ਹੋਈ ਹੈ
ਸੋ ਉਹਦੇ ਵਿੱਚ ਵੀ ਜਿਹੜੇ ਸਵਾਲ ਆ ਰਹੇ ਸੀਗੇ ਕਿ ਤਾਲੀ ਦੋਵਾਂ ਹੱਥਾਂ ਨਾਲ ਨਹੀਂ ਵੱਜਦੀ ਸੋ ਤੁਸੀਂ ਉਹਨਾਂ ਦਾ ਵਧੀਆ ਇੱਕ ਇਹ ਵੀ ਇੱਕ ਮਿੱਥ ਆ ਨਾ
ਹਾਂ ਉਹ ਕਹਿ ਰਹੀ ਸੀ ਕਿ ਹਾਂ ਤਾਲੀ ਦੋਵਾਂ ਹੱਥਾਂ ਨਾਲ ਵੱਜਦੀ ਹੈ ਕਿ ਉਹ ਵਰਕਰ ਐਕਸਪਲੋਇਟੇਸ਼ਨ ਬਾਰੇ ਡਿਸਕਸ਼ਨ ਸੀ ਕਿ ਕਿਸ ਤਰ੍ਹਾਂ ਜਿਹੜੇ ਵਰਕਰਸ ਨੇ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਆਪਣੇ ਹੱਕਾਂ ਬਾਰੇ ਜਾਣਨ ਤੋ ਉਹਦੇ ਵਿੱਚ ਕਾਫੀ ਸਾਰੇ ਲੋਕ ਕਹਿੰਦੇ ਨੇ ਕਿ ਕੋਈ ਐਕਸਪਲੋਇਟ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਇਹ ਜਿਹੜੇ ਮਾਈਗਰੈਂਟ ਵਰਕਰਸ ਜਿਹੜੇ ਟੈਂਪਰੇਰੀ ਨੇ ਉਹ ਖੁਦ ਜਾ ਕੇ ਆਫਰ ਕਰਦੇ ਨੇ ਪੈਸੇ ਇੰਪਲੋਇਰਸ ਨੂੰ ਤੋ ਇਸ ਲਈ ਹੁੰਦਾ ਹੈ ਸ਼ੋਸ਼ਣ
ਤਾਕਤ ਕਿਹਦੇ ਦੇ ਹੱਥ ਵਿੱਚ
ਹਾਂ ਉਹ ਜਿਹੜਾ ਬੈਲੈਂਸ ਆਫ ਪਾਵਰ ਹੈ ਕਿਉਂਕਿ ਉਸ ਸਿਚੁਏਸ਼ਨ ਚ ਮੇਰਾ ਤੇ ਇਹ ਮੰਨਣਾ ਕਿ ਬਹੁ ਗਿਣਤੀ ਜਿਹੜੇ ਨੇ ਉਹਨਾਂ ਦਾ ਸ਼ੋਸ਼ਣ ਹੁੰਦਾ ਹੈ ਸ਼ਾਇਦ ਕੋਈ ਥੋੜੀ ਛੋਟੀ ਗਿਣਤੀ ਹੋਵੇ ਜਿਹਨਾਂ ਕੋਲ ਇੰਨਾ ਪੈਸਾ ਹੈ ਕਿ ਉਹ ਸੁੱਟਦੇ ਹੋਣ ਇੰਪਲੋਇਰ ਦੇ ਅੱਗੇ ਜਾ ਕੇ ਕਿ ਸਾਡਾ ਕੰਮ ਕਰ ਦੋ ਤੋ ਉਸ ਸਿਚੁਏਸ਼ਨ ਚ ਵੀ ਜਿਹੜਾ ਇੰਪਲੋਇਰ ਹੈ ਜਿਹੜਾ ਇੱਥੇ ਜ਼ਿਆਦਾ ਲੰਬੇ ਅਰਸੇ ਤੋਂ ਹੈ ਉਹ ਵਰਕਰ ਨਾਲੋਂ ਜਿਹਨੂੰ ਜ਼ਿਆਦਾ ਅਵੇਅਰਨੈਸ ਹੋਣੀ ਚਾਹੀਦੀ ਹੈ ਇੰਪਲੋਇਮੈਂਟ ਰਾਈਟਸ ਦੀ ਉਹਦਾ ਫਰਜ਼ ਬਣਦਾ ਹੈ ਕਿ ਉਹ ਜਿਹੜਾ ਵਰਕਰ ਹੈ ਉਹਨੂੰ ਉਹ ਸਹੀ ਰਾਏ ਪਾਵੇ ਉਹਨੂੰ ਸਹੀ ਗਾਈਡੈਂਸ ਦੇਵੇ ਨਾ ਉਹਦੇ ਕੋਲੋਂ ਐਕਸੈਪਟ ਕਰੇ ਇੱਦਾਂ ਦੀ ਕੋਈ ਆਫਰ
ਬਿਲਕੁਲ ਬਿਲਕੁਲ ਇਹ ਵੀ ਇੱਕ ਮਿਥ ਹਾਂਜੀ ਹਾਂਜੀ ਜਿਹੜੀ ਸੀਗੀ ਬਟ ਯੂ ਕੈਨ ਨਾਟ ਫਾਈਟ ਇਫੈਕਟਿਵਲੀ ਟੂ ਚੇਂਜ ਸੋਸਾਇਟੀ ਅਨਲੈਸ ਯੂ ਰੈਕਗਨਾਈਜ਼ ਵਟ ਇਜ਼ ਫਾਲਸ ਇਨ ਆਲ ਡਿਫਰੈਂਟ ਆਰਗੂਮੈਂਟ ਸੋ ਫਿਰ ਮੁੜ ਕੇ ਉਹ ਜਿਹੜੀਆਂ ਮਿਥ ਨੇ ਉਹਨਾਂ ਨੂੰ ਚੈਲੇਂਜ ਕਰ ਰਹੇ ਆ ਕਿ ਜਦੋਂ ਤੱਕ ਸਾਨੂੰ ਸਹੀ ਜਿਹੜੇ ਕਾਰਨ ਨੇ ਜਿਹੜੀ ਸਮਾਜ ਦੇ ਵਿੱਚ ਜਿਹੜਾ ਨਿਘਾਰ ਆ ਰਿਹਾ ਜੇ ਅਸੀਂ ਉਹਦੇ ਤੱਕ ਉਹਦਾ ਵਿਸ਼ਲੇਸ਼ਣ ਨਹੀਂ ਕਰਾਂਗੇ ਤੇ ਜਿਹੜੇ ਆਰਗੂਮੈਂਟ ਨੇ ਕੋਈ ਆਪਣੇ ਆਪ ਦੇ ਵਿੱਚ ਮਾਇਨੇ ਨਹੀਂ ਰੱਖਦੇ ਹੈਗੇ
ਨਾ
ਕੋਈ ਬਦਲਾਵ ਲਿਆ ਸਕਦੇ ਨੇ ਦਿਸ ਵਾਜ ਫਸਟ ਸ਼ੋਨ 150 years ago ਸੋ ਇਹ ਕਿਉਂਕਿ ਹੁਣ ਇਹ ਜਿਹੜੇ ਲਿਖਣੇ ਵਾਲੇ ਨੇ ਉਹ ਇੰਗਲਿਸ਼ ਨੇ ਸੋ ਇਹ ਯੂਰਪ ਦੀ ਗੱਲ ਕਰ ਰਹੇ ਆ
150 years
ਯੂਰਪ ਇਹ ਜਿਹੜਾ ਕੈਪਿਟਲਿਸਟ ਸਿਸਟਮ ਆ ਸਾਮਰਾਜਵਾਦੀ ਸਿਸਟਮ ਹੈ ਉਹ ਪਹਿਲਾਂ ਯੂਰਪ ਦੇ ਵਿੱਚ ਸ਼ੁਰੂ ਹੁੰਦਾ ਪਰ ਹੁਣ ਸਾਰੀ ਦੁਨੀਆਂ ਦੇ ਵਿੱਚ ਡੋਮੀਨੈਂਟ ਕਰਦਾ ਪਰ ਉਹ 150 years ਪਹਿਲਾਂ ਦੀ ਯੂਰਪ ਦੇ ਵਿੱਚ ਗੱਲ ਕਰ ਰਹੇ ਆ ਸੋ ਇਨ ਦਾ 1830s and 1840s ਦਾ ਡਿਵੈਲਪਮੈਂਟ ਆਫ ਇੰਡਸਟਰੀ ਇਨ ਦਾ ਏਰੀਆ ਸੱਚ ਐਸ ਨੌਰਥ ਵੈਸਟ ਆਫ ਇੰਗਲੈਂਡ ਡਰੂ hundreds of thousands of men, women and children into miserable paid jobs. So, ਇਹ ਜਿਹੜਾ 1930 to 1940 ਦਾ ਜਿਹੜਾ ਦਹਾਕਾ ਜਦੋਂ ਜਿਹੜੀ ਉਦਯੋਗ ਇੰਡਸਟਰੀ ਰੈਵੋਲੂਸ਼ਨ ਆਉਂਦਾ ਸੋ ਉਦੋਂ ਨੌਰਥ ਵੈਸਟ ਜਿਹਦੇ ਵਿੱਚ ਮੈਨਚੈਸਟਰ ਮੇਨਲੀ ਆਊਗਾ ਸੋ ਉੱਥੇ ਜਿਹੜੀਆਂ ਫੈਕਟਰੀਆਂ ਨੇ ਪਹਿਲੀਆਂ ਲੱਗਦੀਆਂ ਨੇ ਤੋ ਉਹਦੇ ਵਿੱਚ ਕੰਮ ਕਰਨ ਵਾਸਤੇ ਜਿਹੜੇ ਆਦਮੀ ਔਰਤਾਂ ਤੇ ਬੱਚੇ ਇਹ ਬੜੀ ਤੁਹਾਨੂੰ ਹੈਰਾਨੀ ਹੋਊਗੀ ਸੁਣ ਕੇ ਇਹ ਯੂਰਪ ਦਾ ਹਾਲ ਸੀਗਾ ਕਿ ਸਭ ਤੋਂ ਕੜੀ ਮਿਹਨਤ ਜਿਹੜੀ ਕਰਦੇ ਸੀ ਉਹ ਬੱਚੇ ਛੋਟੇ ਕਰਦੇ ਹੁੰਦੇ ਸੀ ਜਿਹਨੂੰ ਚਾਈਲਡ ਲੇਬਰ ਕਿਹਾ ਜਾਂਦਾ ਸੋ ਉਹ ਉਹਨਾਂ ਨੂੰ ਇੱਕ ਬੜੇ ਬਹੁਤ ਮਾੜੀਆਂ ਹਾਲਤਾਂ ਦੇ ਵਿੱਚ ਉਹ ਸ਼ਹਿਰਾਂ ਦੇ ਵਿੱਚ ਉਹ ਫੈਕਟਰੀਆਂ ਦੇ ਵਿੱਚ ਕੰਮ ਕਰਨ ਵਾਸਤੇ ਰਹਿੰਦੇ ਸੀ ਦੇ ਵਰ ਫੋਰਸ ਟੂ ਇੰਡਿਓਰ ਲਿਵਿੰਗ ਕੰਡੀਸ਼ਨ ਅਨਬਿਲੀਵੇਬਲ ਸਕੁਰਲ ਸੋ ਉਹਨਾਂ ਦਾ ਇੱਕ ਨਾ ਸਹਿਣ ਯੋਗ ਇੱਕ ਗੰਦਗੀ ਭਰਿਆ ਜਿਹੜਾ ਉਹਨਾਂ ਦਾ ਲਾਈਫ ਸਟਾਈਲ ਗੈਰ ਮਨੁੱਖੀ ਤਰੀਕੇ ਦਾ ਸੀਗਾ ਔਰਤਾਂ ਨੂੰ ਜੀ ਅਸੀਂ ਇਸ ਰੇਡੀਓ ਪ੍ਰੋਗਰਾਮ ਤੇ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਜਦੋਂ ਮਾਰਕਸ ਆਪਣੇ ਇੱਕ ਆਰਟੀਕਲ ਦੇ ਵਿੱਚ ਲਿਖਦੇ ਆ ਡੇ ਐਟ ਵਰਕ ਸੋ ਉਹ ਜਿਹੜੇ ਉਸ ਟਾਈਮ ਦੇ ਉੱਪਰ ਜਿਹੜੇ ਉਸ ਤੋਂ ਬਾਅਦ ਦੀ ਗੱਲ ਹੈ ਵੈਸੇ 1930 ਨੇ ਮਰਹਲ ਇੰਗਲੈਂਡ ਤੋਂ ਜਦੋਂ ਪਹੁੰਚ ਚੱਕੇ ਨੇ ਉਹ 1957 ਕੁਛ ਏਦਾਂ ਦੀ ਗੱਲ 1857 ਦੀ ਗੱਲ ਹੋਊਗੀ ਉਹ ਜਿਹੜੇ ਲੇਬਰ ਇੰਸਪੈਕਟਰ ਨੇ ਉਹਨਾਂ ਦੇ ਹਵਾਲੇ ਦੇ ਨਾਲ ਉਹ ਆਰਟੀਕਲ ਲਿਖਦੇ ਨੇ ਵੀ ਕਿਸ ਤਰੀਕੇ ਦੇ ਨਾਲ ਬੱਚਿਆਂ ਕੋਲੋਂ ਸਵੇਰੇ 6 ਵਜੇ ਕੰਮ ਸ਼ੁਰੂ ਕਰਦਾ ਹੈ ਇੱਟਾਂ ਬਣਾਉਣ ਦਾ ਤੇ ਦੇਰ ਰਾਤ ਤੱਕ ਜਿਹੜਾ ਉਹ ਬੱਚਾ ਹੈ ਉਹ ਕੰਮ ਕਰਦਾ ਹੈ ਸੋ ਕਿਸ ਤਰੀਕੇ ਦੇ ਨਾਲ ਜਿਹੜੀ ਹਰ ਇੱਕ ਜਿਹੜਾ ਕਾਨੂੰਨ ਆ ਲੇਬਰ ਦਾ ਉਹ ਤੋੜਿਆ ਜਾ ਰਿਹਾ ਇੰਗਲੈਂਡ ਦੇ ਵਿੱਚ ਸੋ ਉਹ ਜੇ ਕਿਸੇ ਨੂੰ ਮੌਕਾ ਮਿਲੇ ਤਾਂ ਜ਼ਰੂਰ ਉਹਨਾਂ ਦਾ ਮਾਰਕਸ ਦਾ ਆਰਟੀਕਲ ਪੜ੍ਹਿਆ ਜਾਵੇ ਡੇ ਐਟ ਵਰਕ ਸੋ ਦੇ ਬਿਗੈਨ ਟੂ ਫਾਈਟ ਅਗੇਂਸਟ ਦਿਸ ਵਿਦ ਦਾ ਫਸਟ ਮਾਸ ਵਰਕਰ ਔਰਗਨਾਈਜੇਸ਼ਨਸ ਸੋ ਇਹ ਜਦੋਂ ਓਬਵੀਅਸਲੀ ਜਿਹੜਾ ਇੰਡਸਟਰੀਅਲਿਸਟ ਆ ਅਤੇ ਉਹਦਾ ਜਿਹੜਾ ਸਰਪਲਸ ਲੇਬਰ ਦਾ ਜਿਹੜਾ ਪੈਸੇ ਤੋਂ ਗਾਂਹ ਪੈਸਾ ਬਣਾਉਣੇ ਵਾਲਾ ਮਸਲਾ ਹੈ ਉਹ ਓਬਵੀਅਸਲੀ ਵਰਕਰਾਂ ਦੀ ਜਿਹੜੀ ਐਕਸਪਲੋਟੇਸ਼ਨ ਆ ਉਹ ਤੋਂ ਬਿਨਾਂ ਨਹੀਂ ਹੋ ਸਕਦਾ ਸੋ ਲੋਕਾਂ ਦੇ ਵਿੱਚ ਇਸ ਗੱਲ ਦਾ ਰੋਹ ਆਇਆ ਅਤੇ ਜਿਹੜੀਆਂ ਉਸ ਟਾਈਮ ਸੰਸਥਾਵਾਂ ਸੀਗੀਆਂ ਉਹਨਾਂ ਨੇ ਉਹਨਾਂ ਦੇ ਵਿਰੁੱਧ ਕੰਮ ਕਰਨਾ ਸ਼ੁਰੂ ਕੀਤਾ ਦਾ ਫਸਟ ਟਰੇਡ ਯੂਨੀਅਨ and in Britain the first movement of political rights for the workers, the Chartism. So ਇਹਦੇ ਵਿਰੋਧ ਦੇ ਵਿੱਚ ਜਿਹੜੀਆਂ ਪਹਿਲੀਆਂ ਜਿਹੜੀਆਂ ਟ੍ਰੇਡ ਯੂਨੀਅਨ ਨੇ ਜਿਹੜੀਆਂ ਬ੍ਰਿਟੇਨ ਦੀਆਂ ਉਹ ਸ਼ੁਰੂ ਹੋਈਆਂ ਔਰ ਬੜੀ ਹੈਰਾਨੀ ਦੀ ਗੱਲ ਆ ਜਿਹੜਾ ਉਹਨੂੰ ਚਾਰਟਿਜ਼ਮ ਦੀ ਅਸੀਂ ਗੱਲ ਕਰਦੇ ਹਾਂ ਮੈਂ ਪੜ੍ਹ ਰਿਹਾ ਸੀਗਾ ਉਹਦੇ ਬਾਰੇ ਦੇ ਵਿੱਚ ਕਿ ਉਸ ਟਾਈਮ ਇੰਗਲੈਂਡ ਦੇ ਵਿੱਚ ਕਿਹੋ ਜਿਹਾ ਮਾਹੌਲ ਸੀਗਾ ਸੋ ਜਿਹੜਾ ਜਿਹੜੇ ਚਾਰਟਿਜ਼ਮ ਹੈ ਉਹਦੀ ਡੈਫੀਨੇਸ਼ਨ ਅਫੀਸ਼ੀਅਲੀ ਇਹ ਹੈ ਕਿ ਦਾ ਪ੍ਰਿੰਸੀਪਲ ਆਫ ਵਿਚ ਵਰ ਸੈਟ ਆਊਟ ਇਨ ਮੈਨੀਫੈਸਟੋ ਕਾਲ ਦਾ ਪੀਪਲਸ ਚਾਰਟਰ ਐਂਡ ਕਾਲ ਫੋਰ ਯੂਨੀਵਰਸਲ ਸਫਰੇਜ ਫੋਰ ਮੈਨ ਇਕੁਅਲ ਇਲੈਕਟਰਲ ਡਿਸਟ੍ਰਿਕਟ ਮਤਲਬ ਕਿ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਜਾਵੇ ਵੋਟਿੰਗ ਬਾਏ ਸੀਕਰਟ ਬੈਲਟ ਐਬੋਲਿਸ਼ਨ ਆਫ ਪ੍ਰੋਪਰਟੀ ਸਫਿਕੇਸ਼ਨ ਫੋਰ ਐਮ ਪੀਜ਼ ਐਂਡ ਐਨੂਅਲ ਜਨਰਲ ਇਲੈਕਸ਼ਨ ਸੋ ਬੇਸਿਕਲੀ ਜਿਹੜੀ ਵਰਕਿੰਗ ਕਲਾਸ ਸੀਗੀ ਨਾ ਤਾਂ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਸੀਗਾ ਉਹ ਜਿਹੜੀ ਵੋਟਿੰਗ ਹੁੰਦੀ ਸੀਗੀ ਉਹ ਸੀਕਰਟ ਹੁੰਦੀ ਸੀ ਔਰ ਜਿਹੜੇ ਉਸ ਟਾਈਮ 'ਚ ਜਿਹੜੇ ਮੈਂਬਰ ਆਫ ਪਾਰਲੀਮੈਂਟ ਸੀ ਉਹਨਾਂ ਨੂੰ ਜਿਹੜੀ ਪ੍ਰੋਪਰਟੀ ਦੀ ਮਤਲਬ ਬੇਸਿਕਲੀ ਉਹਨਾਂ ਨੂੰ ਉਹਨੂੰ ਪ੍ਰੋਪਰਟੀ ਦੇ ਹੱਕ ਸੀਗੇ ਆਮ ਲੋਕਾਂ ਨਾਲੋਂ ਜ਼ਿਆਦਾ ਸੋ ਉਹਨਾਂ ਨੂੰ ਖਤਮ ਕਰਨ ਵਾਸਤੇ ਅਤੇ ਜਿਹੜੀ ਹਰ ਸਾਲ ਜਿਹੜੀ ਇਲੈਕਸ਼ਨ ਉਹ ਹੋਵੇ ਉਹਦੇ ਬਾਰੇ ਫਿਰ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਚਾਰਟਿਜ਼ਮ ਵਾਲਾ ਇੱਕ ਮੈਨੀਫੈਸਟੋ ਲੋਕਾਂ ਨੇ ਇਕੱਠੇ ਮਿਲ ਕੇ ਸਾਹਮਣੇ ਰੱਖਿਆ ਗਿਆ ਸੋ ਅਸੀਂ ਗੱਲ ਕਰਦੇ ਹਿੰਦੁਸਤਾਨ ਦੀ ਪੋਲੀਟਿਕਸ ਦੀ ਸੋ ਬਹੁਤਾ ਕੁਛ ਮੇਰੇ ਖਿਆਲ ਨਹੀਂ ਬਦਲਿਆ ਹੈਗਾ ਉੱਥੇ ਦੇ ਪੋਲੀਟਿਕਸ ਸਿੱਧੀ ਕਰਦੇ ਨੇ ਅਤੇ ਇੱਥੇ ਜਿਹੜਾ ਆ ਉਹ ਲੀਗਲ ਤਰੀਕੇ ਲੀਗਲ ਜਿਹੜਾ ਫਰੇਮਵਰਕ ਆ ਉਹਦੇ ਵਿੱਚ ਹੁੰਦਾ ਹੈ ਸੋ ਅੱਗੇ ਉਹ ਗੱਲ ਕਰਦੇ ਨੇ ਕਿ ਅਲੋਂਗ ਸਾਈਡ ਦੀਜ਼ ਮੂਵਮੈਂਟਸ ਵਰ ਦ ਫਸਟ ਸਮਾਲ ਗਰੁੱਪਸ ਆਫ ਪੀਪਲ ਡੈਡੀਕੇਟਡ ਟੂ ਵਿਨਿੰਗ ਸੋਸ਼ਲਿਜ਼ਮ ਸੋ ਇਹਦੇ ਵਿੱਚ ਹੀ ਜਿਹੜੇ ਇੱਕ ਛੋਟੇ ਜਥਿਆਂ ਦੇ ਵਿੱਚ ਸਮਾਜਵਾਦ ਵੱਲ ਨੂੰ ਜਾਣ ਵਾਸਤੇ ਉਹਨਾਂ ਨੇ ਜਿਹੜੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਇਮੀਡੀਏਟਲੀ ਦਾ ਪ੍ਰੋਬਲਮ ਅਰੋਜ਼ ਐਜ਼ ਹਾਊ ਟੂ ਵਰਕ ਹਾਊ ਦ ਵਰਕਰਜ਼ ਮੂਵਮੈਂਟ ਕੁੱਡ ਅਚੀਵ ਇਟਸ ਏਮ ਸੋ ਜਿਹੜੇ ਇਹਨਾਂ ਦੇ ਟੀਚੇ ਨੇ ਜਿਹੜੇ ਅਸੀਂ ਚਾਰਟਿਜ਼ਮ ਦੀ ਗੱਲ ਕੀਤੀ ਹੈ ਕਿ ਜਿਹੜੀ ਯੂਨੀਵਰਸਲ ਸਫਰੇਜ ਹੈ ਲੋਕਾਂ ਦੀ ਜਿਹੜੀ ਕੰਡੀਸ਼ਨ ਆ ਉਹਨੂੰ ਠੀਕ ਕੀਤਾ ਜਾਵੇ ਵਰਕਰਾਂ ਦੀ ਕੰਡੀਸ਼ਨ ਨੂੰ ਠੀਕ ਕੀਤਾ ਜਾਵੇ ਇਹ ਆਪਣਾ ਜਿਹੜਾ ਇਹਨਾਂ ਦਾ ਟੀਚਾ ਆ ਉਹਨੂੰ ਅਪਣਾਉਣ ਵਾਸਤੇ ਉਹਨਾਂ ਨੇ ਕਿਹੜੇ ਕਿਹੜੇ ਢੰਗ ਤਰੀਕੇ ਬਣਾਏ ਹੁਣ ਗੱਲ ਹੋ ਰਹੀ ਆ 1830-40 ਦੀ ਸੋ ਸਰੋਤੇ ਆਪ ਹੀ ਸੋਚ ਰਹੇ ਵੀ ਕੁਛ ਬਹੁਤਾ ਜ਼ਿਆਦਾ ਨਹੀਂ ਬਦਲਿਆ ਨਹੀਂ ਹੈਗਾ ਇਸ ਕਰਕੇ ਸਾਨੂੰ ਮਾਰਕਸਵਾਦ ਦੀ ਜਾਂ ਇਹੋ ਜਿਹੇ ਹੋਰ ਸਿਧਾਂਤਾਂ ਦੀ ਜ਼ਿਆਦਾ ਲੋੜ ਹੈ ਆ ਸੋ ਉਹ ਤਰੀਕੇ ਕਿਹੜੇ ਕਿਹੜੇ ਸੀਗੇ
ਉਹ ਜਿਹੜੀ ਯੂਨੀਵਰਸਲ ਸਫਰੇਜ ਦੀ ਗੱਲ ਮਤਲਬ ਕਿ ਉਹ ਸਾਰਿਆਂ ਨੂੰ ਬਰਾਬਰ ਅਧਿਕਾਰ ਵੋਟ ਪਾਉਣ ਦਾ ਮਰਦਾਂ ਔਰਤਾਂ ਨੂੰ ਸਾਰੇ ਕਲਾਸ ਦੇ ਲੋਕਾਂ ਨੂੰ ਔਰ ਉਹ ਜਿਹੜੀ ਸੀਕਰੇਟ ਬੈਲਟ ਵੋਟਿੰਗ ਮੈਨੂੰ ਉਹਦੀ ਇਹ ਸਮਝ ਆਉਂਦੀ ਹੈ ਕਿ ਜਿਹੜਾ ਵੀ ਕੋਈ ਵਿਅਕਤੀ ਵੋਟ ਪਾ ਰਿਹਾ ਉਹ ਆਪਣੀ ਮਰਜ਼ੀ ਨਾਲ ਪਾ ਰਿਹਾ ਉਹ ਕਿਸੇ ਹੋਰ ਦਾ ਇਨਫਲੂਐਂਸ ਨਹੀਂ ਹੋਣਾ ਚਾਹੀਦਾ ਇਸੇ ਕਰਕੇ ਹੁਣ ਜਦੋਂ ਅਸੀਂ ਪੋਲਿੰਗ ਬੂਥ 'ਚ ਜਾਂਦੇ ਹਾਂ ਤੁਹਾਡੇ ਨਾਲ ਹੋਰ ਕੋਈ ਨਹੀਂ ਜਾ ਸਕਦਾ ਹੁੰਦਾ
ਐਗਜੈਕਟਲੀ ਕਿ ਜਿਹੜੀ ਵੋਟਿੰਗ ਵਾ ਉਹ ਸੀਕਰਟ ਹੋਣੀ ਚਾਹੀਦੀ ਹੈ ਕਿ ਤੁਸੀਂ ਆਪਣੀ ਮਨ ਮਰਜ਼ੀ ਦੇ ਨਾਲ ਹੁਣ ਇਹ ਆਪਾਂ ਇਤਿਹਾਸ ਦੇ ਵਿੱਚ ਜਾਵਾਂਗੇ ਸੋ ਉਸ ਉਹਦੇ ਵਿੱਚ ਇਹੋ ਜਿਹਾ ਹੋਊਗਾ ਵੀ ਤੁਹਾਨੂੰ ਧਰਤੀ ਤੇ ਤਸ਼ੱਦਦ ਕਰਕੇ
ਯੰਗਸਟਰ ਨੇ ਇਸ ਤਰ੍ਹਾਂ ਦੇ ਜਿਹੜੇ ਕਿ ਵੋਟਿੰਗ ਵਾਸਤੇ ਰਜਿਸਟਰ ਹੀ ਨੀ ਜਿਹਨਾਂ ਨੇ ਕੀਤਾ ਹੋਇਆ ਔਰ ਵੋਟਿੰਗ ਟਰਨ ਆਊਟ ਵੀ ਕਾਫੀ ਮੇਰਾ ਖਿਆਲ ਲੋ ਰਹਿੰਦੀ ਹੈ ਇਹਨਾਂ ਦੇਸ਼ਾਂ ਚ ਸੋ ਉਹ ਜਿਹੜੀ ਯੂਨੀਵਰਸਲ ਸਫਰੇਜ ਵਾਲੀ ਗੱਲ ਹੈ ਉਹ ਹਲੇ ਵੀ ਸਾਨੂੰ ਉਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ ਬੇਸ਼ੱਕ ਉਹ ਵੋਟਾਂ ਵਾਲਾ ਸਿਸਟਮ 100% ਸਹੀ ਨਹੀਂ ਹੈਗਾ ਪਰ ਫਿਰ ਵੀ ਦੈਟਸ ਵਾਟ ਵੀ ਹੈਵ ਟੂ ਵਰਕ ਵਿਦ
ਬਿਲਕੁਲ ਬਿਲਕੁਲ ਸੋ ਵੱਖਰੇ ਵੱਖਰੇ ਢੰਗ ਇਸ ਜਿਹੜੀ ਸਮੱਸਿਆ ਇਹਨੂੰ ਖਤਮ ਕਰਨ ਲਈ
ਸਾਡੇ ਕੋਲ 2 ਮਿੰਟ ਬਾਕੀ ਹੈ ਜੀ
ਉਹਨਾਂ ਨੇ ਸੰਘਰਸ਼ ਜਿਹੜੇ ਸ਼ੁਰੂ ਕੀਤੇ ਸਮ ਪੀਪਲ ਸੈਡ ਇਟ ਵਾਸ ਪੋਸੀਬਲ ਟੂ ਪਰਸੂਏਡ ਸੋਸਾਇਟੀਜ਼ ਰੂਲਰ ਟੂ ਚੇਂਜ ਥਿੰਗਸ ਥਰੂ ਪੀਸਫੁਲ ਮੀਨਸ ਦ ਮੋਰਲ force of mass peaceful movement would ensure that benefits were given to the workers so ek jada sect siga kamyan da oh kehnda siga ki jehde factory malik ne jehde bourgeoisie ne ਉਹਨਾਂ ਨੂੰ ਕਿਸੇ ਤਰੀਕੇ ਨਾਲ ਕਨਵਿੰਸ ਕੀਤਾ ਜਾ ਗਿਆ ਵੀ ਤੁਸੀਂ ਸਾਡੇ ਨਾਲ ਧੱਕਾ ਕਰਦੇ ਹੋ ਤੇ ਸਾਡੀ ਜਿਹੜੀ ਹਾਲਤ ਆ ਤੁਸੀਂ
ਸ਼ਾਂਤਮਈ
ਤਰੀਕੇ ਦੇ ਨਾਲ ਤੁਸੀਂ ਸਾਡੀ ਜਿਹੜੀ ਹਾਲਤ ਆ ਉਹਨੂੰ ਠੀਕ ਕਰੋ ਸੋ ਹੰਡਰਡਸ ਆਫ ਥਾਊਜ਼ੰਡਸ ਆਫ ਪੀਪਲ ਆਰਗਨਾਈਜ਼ ਐਂਡ ਡੈਮੋਨਸਟ੍ਰੇਟਡ ਵਰਕ ਟੂ ਬਿਲਡ ਏ ਮੂਵਮੈਂਟ ਔਨ ਦਾ ਬੇਸਿਸ ਆਫ ਸੱਚ ਵਿਊਜ਼ ਐਂਡ ਓਨਲੀ ਟੂ ਐਂਡ ਡਿਫੀਟਡ ਐਂਡ ਡੀਮੋਰਲਾਈਜ਼ਡ ਸੋ ਦੋਸਤੋ ਇਹ ਗੱਲ ਤੇ ਬਿਲਕੁਲ ਸਹੀ ਕਰ ਰਹੇ ਨੇ ਉਹ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜਿਸ ਤਰੀਕੇ ਨਾਲ ਮੁਜ਼ਾਹਰੇ ਹਰ ਹਫ਼ਤੇ ਮਹਾਰੈਲੀ ਗਾਹਾਂ ਹੁਣ ਕਿਸਾਨਾਂ ਦੀ ਆ ਰਹੀ ਹੈ ਔਰ ਕਿੰਨਾ ਸਮਾਂ ਹੋ ਗਿਆ ਇਸ ਸੰਘਰਸ਼ ਨੂੰ ਚੱਲਦਿਆਂ ਔਰ ਹਰ ਵਾਰੀ ਜਿਹੜਾ ਪੱਲੇ ਬਹੁਤ ਕੁਛ ਘੱਟ ਪੈ ਰਿਹਾ ਹੈ ਜਿਹੜੀ ਸਟੇਟ ਵਾ ਉਹ ਇੰਨੀ ਪਾਵਰਫੁਲ ਹੋ ਚੁੱਕੀ ਹੈ ਜਿਹਦੇ ਕੋਲ ਪੁਲਿਸ ਆ ਜਿਹਦੇ ਕੋਲ ਆਰਮੀ ਹੈ
ਉਹਨਾਂ ਨੂੰ ਕੋਈ ਮਜਬੂਰੀ ਨਹੀਂ ਹੈ ਕਿ ਉਹ ਜਿਹੜਾ ਮੁਜ਼ਾਹਰਾ ਕਰਦੇ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ
ਮੰਗਾਂ ਪੂਰੀਆਂ
ਕੋਈ ਮਜਬੂਰੀ ਨਹੀਂ ਹੈ
ਸੋ ਉਸ ਟਾਈਮ ਦੇ ਉੱਪਰ ਵੀ ਜਿਹੜਾ ਇਹਨਾਂ ਨੇ ਸ਼ਾਂਤਮਈ ਤਰੀਕੇ ਨਾਲ ਮੁਜ਼ਾਹਰੇ ਕੀਤੇ ਉਹ ਕੋਈ ਬਹੁਤੀ ਸਕਸੈਸ ਨਹੀਂ ਉਹਨਾਂ ਨੂੰ ਮਿਲ ਸਕੀ ਤੇ ਸਗੋਂ ਤੇ ਹੋਇਆ ਕਿਉਂਕਿ ਉਹਨਾਂ ਦਾ ਜਿਹੜਾ ਮਨੋਬਲ ਸੀਗਾ ਨਿਰਾਸ਼ਾ
ਸਾਰਿਆਂ ਕੋਲੋਂ ਇਜਾਜ਼ਤ ਲੈਣੇ ਸਰੋਤਿਆਂ ਕੋਲੋਂ ਅਗਲੇ ਸੋਮਵਾਰ ਦੁਬਾਰਾ ਮਿਲਾਂਗੇ ਜੀ ਅਲਵਿਦਾ
ਦੋਸਤੋ ਸਲਾਮ ਆਖਦਾ
ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz